ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਜੈ ਜਯੰਤੀ ਮਹੱਲਾ ਨਾਵਾ। ਰਾਮ ਸਿਮਰ ਰਾਮ ਸਿਮਰ ਇਹ ਤੀਰੈ ਕਾਜ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਰਬੱਤ ਗੁਰਮੁਖ ਰੂਹਾਂ ਨਿਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚੇ ਹੋ। ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਉਹ ਅੰਮ੍ਰਿਤ ਵੇਲਾ ਸੰਭਾਲਦੇ ਹੈ। ਗੁਰੂ ਨਾਨਕ ਦੀਆਂ ਹੋਰ ਖੁਸ਼ੀਆਂ ਲੈਣ ਵਾਸਤੇ ਅੰਮ੍ਰਿਤ ਵੇਲਾ ਸੱਚ ਨੋ ਵਡਿਆਈ ਵਿਚਾਰ, ਉਹ ਗੁਰਬਾਣੀ ਦੀ ਵਿਚਾਰ ਨਾਲ ਜੁੜਦੇ ਆ। ਅੰਮ੍ਰਿਤ ਵੇਲੇ ਗੁਰੂ ਨਾਨਕ ਦਾ ਸਾਕਸ਼ਾਤ ਸਰੂਪ ਹੈ, ਗੁਰਬਾਣੀ ਨਿਰੰਕਾਰ ਦਾ ਸਰੂਪ ਹੈ। ਪਰਮੇਸ਼ਰ ਦਾ ਚਿੰਤਨ ਬਾਣੀ ਦੁਆਰਾ ਇਹ ਗੁਰਮਤ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜੋ ਗੁਰਸਿੱਖਾਂ ਨੂੰ ਬਖਸ਼ਿਆ ਇਹ ਕਿਸੇ ਹੋਰ ਧਰਮ ਦੇ ਵਿੱਚ ਐਸੀ ਯੁਗਤੀ ਨਹੀਂ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ ਤੁਹਾਡੇ ਤੇ ਮਹਾਰਾਜ ਸਾਹਿਬ ਜੀ ਦੀ ਪ੍ਰਸੰਨਤਾ ਹੈ। ਵਡਭਾਗੀ ਸਾਧ ਸੰਗ ਪ੍ਰਾਪਤ ਵੱਡੇ ਕਰਮਾਂ ਦੀ ਨਿਸ਼ਾਨੀ ਤੁਹਾਡੇ ਇਸ ਕਰਤਵ ਤੋਂ ਦੇਖੀ ਜਾ ਰਹੀ ਹੈ। ਸੋ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਜੋ ਇੱਕ ਗਰੀਬ ਜੀ ਸੰਸਥਾ ਗਰੀਬ ਨਿਵਾਜ ਸਤਿਗੁਰੂ ਨੇ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਇਹ ਸੰਸਥਾ ਦੁਆਰਾ ਵੱਡੇ ਵੱਡੇ ਕਾਰਜ ਕਰਵਾ ਲਏ ਹੈ। ਇਹ ਗੁਰੂ ਦੀ ਕਿਰਪਾ ਹੈ। ਜਿਵੇਂ ਗੁਰਬਾਣੀ ਅਰਥ ਭੰਡਾਰ ਸਟੀਕ ਤਿਆਰ ਹੋਣਾ ਗੁਰਬਾਗ ਚਾਨਣ ਮੁੱਖ ਬਾਕਾਂ ਦੀ ਕਥਾ ਗੁਰਪ੍ਰਕਰਨ ਚਾਨਣ ਗੁਰੂ ਸਾਹਿਬਾਨਾਂ ਦਾ ਜੀਵਨ ਪ੍ਰਕਰਮਾਂ ਦੇ ਅਨੁਸਾਰ ਫਿਰ ਪੰਚ ਗ੍ਰੰਥਾਵਲੀ ਇਹ ਸਭ ਗੁਰੂ ਦੀ ਕਿਰਪਾ ਦੁਆਰਾ ਹੀ ਹੋ ਸਕਦਾ। ਮਨੁੱਖ ਦੇ ਕਿਸੇ ਦੇ ਕੋਈ ਹੱਥ ਵਸ ਨਹੀਂ ਹੈ। ਬਾਤ ਭਾਵੇਂ ਦਾਸ ਦਾ ਇਹ ਫੁਰਨਾ ਨਹੀਂ ਸੀ। ਹੁਣ ਇਹ ਸੱਤਵੀਂ ਕਥਾ ਜਿਹੜੀ ਹੈ ਜਥੇ ਦੇ ਸਿੰਘਾਂ ਨੇ ਪ੍ਰੇਰ ਕੇ ਕੁਝ ਵਿਦੇਸ਼ਾਂ ਵਿੱਚ ਰਹਿਣ ਵਾਲੇ ਗੁਰਮੁਖਾਂ ਨੇ ਪ੍ਰੇਰ ਕੇ ਵੀ ਐਸਾ ਵੀ ਜ਼ਰੂਰ ਹੀ ਕਰਨਾ ਬਣਦਾ ਹੈ ਵੀ ਕਥਾ ਜਿਹੜੀ ਹੈ ਪੜ੍ਹਨ ਦਾ ਉਨਾ ਸਮਾਂ ਨਹੀਂ ਜਿੰਨਾ ਸੁਣਨ ਦਾ ਹੈ। ਦਾਸ ਨੇ ਮਿਹਨਤੀ ਕੀਤੀ ਸੀ ਵੀ ਉਹ ਕਥਾ ਵੱਡਿਆਂ ਦੀ ਹੋਈ ਹੋਈ ਹੈ, ਉੱਥੋਂ ਸੁਣ ਲਿਆ ਕਰੋ, ਉਦੋਂ ਵੱਡੀ ਕੌਣ ਕਥਾ ਕਰ ਸਕਦਾ। ਤੇ ਫਿਰ ਉਹ ਕੁਝ ਵਿਚਾਰਾਂ ਆਈਆਂ ਵੀ ਕਈ ਥਾਂ ਤੇ ਬੜੇ ਮੱਧਮ ਦੇ ਅੱਖਰ ਹੈ ਤੇ ਗੂੜ ਭਾਸ਼ਾ ਮਹਾਂਪੁਰਖ ਬ੍ਰਹਮ ਗਿਆਨ ਚ ਬੋਲਦੇ ਹੈ, ਕਈ ਗੱਲਾਂ ਸਮਝ ਨਹੀਂ ਆਉਂਦੀਆਂ, ਥੋੜਾ ਜਿਹਾ ਸਰਲ ਹੋਵੇ। ਇਹ ਸਾਰੀਆਂ ਸਮਿਲਤ ਵਿਚਾਰਾਂ ਦਾ ਸਿੱਟਾ ਨਿਕਲਿਆ ਕਿ ਸਮਾਂ ਨਹੀਂ ਸੀ ਬਣਦਾ। ਛੇ ਛੇ ਮਹੀਨੇ ਸੱਤ ਸੱਤ ਮਹੀਨੇ ਵਿਦੇਸ਼ੀ ਯਾਤਰਾ ਹੁੰਦੀ ਸੀ। ਜੈਸੀ ਪ੍ਰਲਭ ਲਿਖੀ ਵਾਹਿਗੁਰੂ ਨੇ ਫਿਰ ਉਹ ਕੁਦਰਤੀ ਪੂਰੇ ਸੰਸਾਰ ਵਿੱਚ ਜਿਹੜਾ ਇੱਕ ਬਿਮਾਰੀ ਦਾ ਫੈਲਾਅ ਹੋ ਗਿਆ ਜਿਸ ਕਰਕੇ ਜਥੇ ਨੂੰ ਬੰਨ ਕੇ ਬਿਠਾ ਦਿੱਤਾ ਪਰਮੇਸ਼ਰ ਨੇ। ਤੇ ਇਹ ਸਾਡੇ ਲਈ ਇੱਕ ਵਰਦਾਨ ਸਾਬਤ ਹੋਇਆ ਸਮਾਂ। ਕਥਾ ਆਰੰਭ ਹੋਈ ਆਪਣੇ ਮਾਰਗ ਨੂੰ ਤੈਅ ਕਰਦੇ ਹੋਏ ਗੁਰਬਾਣੀ ਦੀ ਵਿਚਾਰ ਦਾ ਗਿਆਨ ਦਾ ਮਾਰਗ, ਭਗਤੀ ਸਹਿਤ ਗਿਆਨ ਦਾ ਮਾਰਗ, ਗੁਰਬਾਣੀ ਦੀ ਕਥਾ ਜਿਹੜੀ ਹੈ ਉਹ ਗਰੀਬ ਨਿਵਾਜ ਸਤਿਗੁਰੂ ਨੇ ਕਿਰਪਾ ਕਰਕੇ ਪ੍ਰਭਾਤੀ ਰਾਗ ਤੱਕ ਪਿੱਛੇ ਕਥਾ ਸੰਪੂਰਨ ਹੋ ਚੁੱਕੀ ਹੈ। ਹੁਣ ਜੈ ਜੈਵੰਤੀ ਰਾਗ ਜਿਹੜਾ ਹੈ 31ਵਾਂ ਰਾਗ ਹੈ। ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਭਾਈ ਗੁਰਦਾਸ ਸਾਹਿਬ ਜੀ ਤੋਂ ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ ਕਰਾਈ ਹੈ, ਸੰਪਾਦਨਾ ਕਰਨ ਵਾਲੇ ਆਪ ਨੇ ਲਿਖਵਾਈ ਜੋ ਭਾਈ ਗੁਰਦਾਸ ਸਾਹਿਬ ਤੋਂ ਕਰਵਾਈ ਹੈ, ਉਹਦੇ ਚ 30 ਰਾਗ ਨੇ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਵਡਹੰਸ ਸੋਠ ਤਨਾਸਰੀ ਜੈਸਰੀ ਟੋਡੀ ਪੈਰਾੜੀ ਤਿਲੰਗ ਸੂਹੀ ਬਲਾਵਲ ਗੋਂਡ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਬਸੰਤ ਸਾਰੰਗ ਮਲਹਾਰ ਕਾਨੜਾ ਕਲਿਆਣ ਪ੍ਰਭਾਤੀ। ਇਹ 30 ਰਾਗ ਨੇ ਇੱਥੇ ਤੱਕ। ਇਹ ਕਰਤਾਰਪੁਰ ਸਾਹਿਬ ਵਾਲੇ ਸਰੂਪ ਵਿੱਚ ਇੰਨੇ ਹੀ ਰਾਗ ਨੇ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨਹੀਂ ਹੈ ਕਿਉਂਕਿ ਉਹ ਪੰਜਵੇਂ ਪਾਤਸ਼ਾਹ ਦਾ ਲਿਖਵਾਇਆ। ਉਸ ਤੋਂ ਬਾਅਦ ਮਹਾਰਾਜ ਸਾਹਿਬ ਜੀ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਨੌਵੇਂ ਪਾਤਸ਼ਾਹ ਨੇ ਇਹ ਜਿਹੜਾ ਰਾਗ ਹੈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਇਸ ਰਾਗ ਦੇ ਵਿੱਚ ਚਾਰ ਸ਼ਬਦ ਉਚਾਰਨ ਕੀਤੇ ਨੇ, ਜਿਨ੍ਹਾਂ ਦੀ ਅੱਜ ਕਥਾ ਹੋਣੀ। ਇਸ ਕਰਕੇ ਇਸ ਰਾਗ ਤੇ ਮਹਾਰਾਜ ਸਾਹਿਬ ਨੇ ਸਮਾਪਤੀ ਕੀਤੀ ਹੈ ਤੇ ਸ੍ਰੀ ਰਾਗ ਤੋਂ ਬਾਣੀ ਆਰੰਭ ਹੁੰਦੀ ਹੈ ਤੇ ਜੈ ਜੈਵੰਤੀ ਰਾਗ ਤੇ ਆ ਕੇ ਰਾਗਾਂ ਦੀ ਜਿਹੜੀ ਇਕੱਤੀਵਾਂ ਰਾਗ ਸਮਾਪਤ ਹੁੰਦਾ ਹੈ। ਉਸ ਤੋਂ ਬਾਅਦ ਸਲੋਕ ਨੇ ਚਾਹੇ ਸਹਿਸਕ੍ਰਿਤੀ ਨੇ, ਸਵੀਏ ਨੇ ਚਾਹੇ ਪੱਟਾਂ ਦੇ ਨੇ, ਚਾਹੇ ਬਾਰਾਂ ਤੇ ਵਧੀਕ ਨੌਵੇਂ ਮਹਿਲੇ ਦੇ, ਉਹ ਸਲੋਕ ਹੈ। ਤੋ ਮਹਾਰਾਜ ਸਾਹਿਬ ਜੀ ਨੇ ਸ੍ਰੀ ਰਾਗ ਜਿਹੜਾ ਹੈ ਉਹ ਪ੍ਰਥਮ ਸਥਾਨ ਦਿੱਤਾ ਤੇ ਉਹਦੇ ਵਿੱਚ ਜਿਵੇਂ ਸ੍ਰੀ ਰਾਗ ਦੇ ਵਿੱਚ ਮਰਿਆ ਹੋਇਆਂ ਨੂੰ ਜਿਉਂਦੇ ਕਰਨ ਦੀ ਸਮਰੱਥਾ ਹੈ ਤੇ ਜਿਨ੍ਹਾਂ ਦੇ ਜੀਵਨ ਮਰੇ ਹੋਏ ਸੀ, ਤੇ ਜੀਵਨ ਇੱਥੋਂ ਹੀ ਸ਼ੁਰੂ ਹੁੰਦਾ ਹੈ, ਜੋ ਆਤਮਕ ਮੌਤ ਤੇ ਮਰੇ ਹੋਏ ਸੀ ਤੇ ਇਹ ਇਸ਼ਾਰਾ ਦਿੱਤਾ ਹੈ ਸ੍ਰੀ ਰਾਗ ਤੋਂ ਵੀ ਇਹ ਬਾਣੀ ਉਹਨਾਂ ਨੂੰ ਆਤਮਕ ਜੀਵਨ ਦੇ ਵਿੱਚ ਜਿਉਂਦਾ ਕਰੇਗੀ ਤੇ ਜਿਹੜਾ ਅਗਿਆਨਤਾ ਦੇ ਅੰਧਕਾਰ ਦੀ ਅਵਸਥਾ ਦੇ ਵਿੱਚ ਸੰਸਾਰ ਸੀ ਤੇ ਉਹ ਫਿਰ ਉਸ ਰਾਗ ਤੋਂ ਸ੍ਰੀ ਨਾਮ ਪਰਮੇਸ਼ਰ ਦਾ ਹੈ ਜੋ ਸਭ ਤੋਂ ਸਰੋਮਣ ਹੈ, ਰਾਗ ਨਾਮ ਪ੍ਰੇਮ ਦਾ ਹੈ, ਉਹਦੇ ਨਾਲ ਪ੍ਰੇਮ ਕਰਨ ਵਾਲੇ ਬਾਣੀ ਪੜ੍ਹਨ ਵਾਲੇ ਤੇ ਮਹਾਰਾਜ ਸਾਹਿਬ ਜੀ ਨੇ ਫਿਰ ਪ੍ਰਭਾਤ ਲੈ ਕੇ ਵੀ ਰਾਗਾਂ ਦੇ ਵਿੱਚ ਪ੍ਰਭਾਤੀ ਸ਼ਬਦ ਆ, ਪ੍ਰਭਾਤ ਅੰਮ੍ਰਿਤ ਵੇਲੇ ਨੂੰ ਕਹਿੰਦੇ ਨੇ, ਉਹਨਾਂ ਦੀ ਅੰਧੇਰੀ ਕਾਲੀ ਬੋਲੀ ਅਗਿਆਨਤਾ ਦੀ ਰਾਤ ਵਿੱਚ ਪ੍ਰਭਾਤ ਆ ਜਾਏਗੀ ਤੇ ਜਦੋਂ ਗਿਆਨ ਦੀ ਪ੍ਰਭਾਤ ਆ ਗਈ ਫਿਰ ਤਾਂ ਇੱਕੋ ਹੀ ਗੱਲ ਰਹਿ ਗਈ ਨਾ, ਫਿਰ ਉਹਦੀ ਜੈ ਜੈਕਾਰ ਹੁੰਦੀ ਆ ਲੋਕ ਪ੍ਰਲੋਕ ਵਿੱਚ। ਉਹ ਇਸ ਰਾਗ ਦਾ ਇਹਦੇ ਚ ਜੈ ਜੈਕਾਰ ਹੋਣ ਵਾਸਤੇ ਵੀ ਉਹਨਾਂ ਗੁਰਸਿੱਖਾਂ ਦੀ ਜੈ ਜੈਕਾਰ ਹੋਏਗੀ, ਇਉਂ ਆਪਣੇ ਸਿੱਖ ਜਗਤ ਨੂੰ ਮਹਾਰਾਜ ਸਾਹਿਬ ਜੀ ਨੇ ਇਹ ਰਾਗਾਂ ਦੁਆਰਾ ਵੀ ਇਸ਼ਾਰਾ ਕਰ ਦਿੱਤਾ ਹੈ। ਤੋ ਬਾਕੀ ਕੁਝ ਵਿਚਾਰਾਂ ਪਹਿਲਾਂ ਰਾਗ ਜੈ ਜੈਵੰਤੀ ਬਾਰੇ ਹੋਣਗੀਆਂ, ਅੱਗੇ ਫਿਰ ਜੈਸੀ ਸ਼ਬਦਾਂ ਦੀ ਉਥਾਨਕ ਹੈ ਉਹ ਹੋਏਗੀ ਤੇ ਜਿਹੜਾ ਰਾਗ ਜੈ ਜੈਵੰਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਜਾਂ ਫਿਰ ਜਿਹੜਾ ਰਾਗ ਪ੍ਰਬੰਧ ਦਾ ਅੰਤੋਂ ਰਾਗ ਹੈ ਇਹ ਕੱਤੀ ਮਹਿਨਾ, ਤੇ ਜਿਸ ਨੂੰ ਭਾਰਤੀ ਸੰਗੀਤ ਵਿੱਚ ਜੈ ਜੈਵੰਤੀ ਲਿਖਿਆ ਪਰ ਮਹਾਰਾਜ ਨੇ ਜੈ ਜੈਵੰਤੀ ਲਿਖਿਆ ਹੈ, ਉੱਥੇ ਦੋਨਾਂ ਜੱਜਿਆਂ ਨੂੰ ਦਲਾਈਆਂ ਲਾ ਕੇ ਲਿਖਿਆ ਹੋਇਆ ਤੇ ਮਹਾਰਾਜ ਨੇ ਇੱਕ ਜੱਜੇ ਨੂੰ ਕੰਨਾਂ ਲਾ ਕੇ ਲਿਖਿਆ, ਮਹਾਰਾਜ ਆਪਣੇ ਪਾਣੀ ਦੇ ਮਾਲਕ ਨੂੰ। ਤੋ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਰਾਗ ਦੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਰ ਸ਼ਬਦ ਨੇ, ਨਾ ਕਿਸੇ ਭਗਤਾਂ ਦਾ ਸ਼ਬਦ ਹੈ ਨਾ ਹੋਰ ਗੁਰੂ ਸਾਹਿਬਾਨਾਂ ਦਾ। ਇਹ ਰਾਗ ਗੰਭੀਰ ਅਤੇ ਕਰਨਾਮਈ ਪ੍ਰਕਿਰਤੀ ਦਾ ਧਾਰਨੀ ਹੈ, ਇਹਦੇ ਵਿੱਚ ਬੈਰਾਗ ਪੈਦਾ ਕਰਨ ਵਾਲੇ ਤੁਕਾਂ ਮਹਾਰਾਜ ਨੇ ਵਰਤੀਆਂ। ਰਾਗ ਜੈ ਜੈਵੰਤੀ ਦੋ ਅੰਗਾਂ ਤੋਂ ਗਾਇਆ ਜਾਂਦਾ ਹੈ, ਇੱਕ ਦੇਸ਼ ਦਾ ਸੋਠ ਅੰਗ ਅਤੇ ਦੂਸਰਾ ਬਾਗੇਸ਼ਰੀ ਅੰਗ, ਇਹ ਦੋ ਅੰਗ। ਇਸ ਰਾਗ ਚ ਦੋਵੇਂ ਗੰਧਾਰ ਅਤੇ ਦੋਵੇਂ ਨਿਸ਼ਾਦ ਲੱਗਦੇ ਹੈ। ਇਸ ਰਾਗ ਦੇ ਅਰੋਹ ਵਿੱਚ ਸ਼ੁੱਧ ਗੰਧਾਰ ਦਾ ਪ੍ਰਯੋਗ ਹੁੰਦਾ ਹੈ ਪਰ ਕੋਮਲ ਗੰਧਾਰ ਦੀ ਵਰਤੋਂ ਇੱਕ ਵਿਸ਼ੇਸ਼ ਢੰਗ ਨਾਲ ਕੀਤੀ ਜਾਂਦੀ ਹੈ। ਕੋਮਲ ਗੰਧਾਰ ਦੇ ਦੋਵੇਂ ਪਾਸੇ ਰਿਸ਼ਵ ਸੁਰ ਜੈਸਾ ਕਿ ਰੇ ਗਾ ਮਾ ਗਾ ਰੇ ਗ ਰੇ ਇਹ ਰੱਖ ਕੇ ਕੀਤੀ ਜਾਂਦੀ ਹੈ। ਇਸ ਰਾਗ ਚ ਦੋਵੇਂ ਨਿਸ਼ਾਦ ਸੁਰਾਂ ਦੀ ਵਰਤੋਂ ਦੇਸ਼ ਜਾਂ ਸੋਠ ਅੰਗ ਨਾਲ ਧੈਵਤ ਸੁਰ ਛੱਡ ਕੇ ਤੀਬਰ ਨਿਸ਼ਾਦ ਸਹਿਤ ਤਾਰ ਸਪਤਕ ਵਿੱਚ ਪ੍ਰਵੇਸ਼ ਕੀਤਾ ਜਾਂਦਾ ਹੈ, ਜਿਵੇਂ ਕਿ ਨੀ ਨੀ ਸੰਗ ਨੀ ਸੰਗ ਆਦਿ। ਪਰ ਜਿਸ ਵੇਲੇ ਤਾਰ ਸਰਜ ਦੇ ਅੱਗੇ ਵਧਣਾ ਹੋਵੇ ਤਾਂ ਸਰਜ ਸੁਰ ਦਾ ਤਿਆਗ ਕਰਕੇ ਕੋਮਲ ਨਿਸ਼ਾਦ ਲਗਾਇਆ ਜਾਂਦਾ ਹੈ, ਨੀ ਸੰਗ ਦਾ ਨੀ ਰੇ। ਬਾਗੇਸ਼ਰੀ ਅੰਗ ਦੇ ਨਾਲ ਅੰਤਰੇ ਤੇ ਉਠਾ ਸਮੇਂ ਪੰਚਮ ਸੁਰ ਵਰਜਿਤ ਕਰਕੇ ਕੋਮਲ ਨਿਸ਼ਾਦ ਲਗਾਇਆ ਜਾਂਦਾ ਹੈ, ਨੀ ਸੰਗ ਇਸ ਦਾ ਬਾਦੀ ਰਿਸ਼ਵ ਸੰਵਾਦੀ ਪੰਚਮ ਥਾਟ ਖੁਮਾਜ ਹੈ, ਸਮਾਂ ਰਾਤ ਦਾ ਦੂਜਾ ਪਹਿਰ, ਕਈਆਂ ਨੇ ਤੀਜਾ ਪਹਿਰ ਵੀ ਮੰਨਿਆ ਹੈ, ਪ੍ਰਾਤਹ ਕਾਲ ਮੰਨਿਆ ਹੈ ਅਤੇ ਜਾਤੀ ਸਾੜਬ ਸੰਪੂਰਨ ਹੈ ਤੇ ਮਹਾਰਾਜ ਸਾਹਿਬ ਜੀ ਨੇ ਇਉਂ 31ਵਾਂ ਰਾਗ 31 ਰਾਗਾਂ ਤੇ ਦੇ ਵਿੱਚ ਅਖੀਰਲਾ ਸਥਾਨ ਜਿਹੜਾ ਹੈ 30 ਤੋਂ ਬਾਅਦ ਇਹ ਇੱਥੇ ਦਿੱਤਾ ਹੈ। ਅਵਰੋਹ ਦੇ ਵਿੱਚ ਸਾ ਰੇ ਸਾ ਮਾ ਪਾ ਨੀ ਸੰਗ, ਅਵਰੋਹ ਦੇ ਵਿੱਚ ਸੰਗ ਨੀ ਧਾ ਪਾ ਧਾ ਮਾ ਰੇ ਗਾ ਰੇ ਸਾ, ਇਹ ਹੈ ਕੁਝ ਸੰਗੀਤ ਕਲਾ ਦੇ ਨਾਲ ਕੁਝ ਸੰਬੰਧਿਤ ਵਿਚਾਰਾਂ ਸਨ। ਇਹਦੇ ਵਿੱਚ ਕੁਝ ਵਿਚਾਰ ਐਸੀ ਵੀ ਹੈ ਕਿ ਇਸ ਰਾਗ ਦੇ ਅੰਦਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਾਣੀ ਦਰਜ ਕੀਤੀ ਹੈ, ਕਰਤਾਰਪੁਰ ਸਾਹਿਬ ਵਾਲੀ ਬੀੜ ਜਿਹੜੀ ਉਹਦੇ ਵਿੱਚ ਤਾਂ ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ-ਜੈ ਵਾਲਾ ਸਿੱਖ ਸੀ, ਸੰਪਾਦਨਾ ਵੇਲੇ ਵੀ ਹਜ਼ੂਰ ਦੀ ਹਜ਼ੂਰੀ ਵਿੱਚ ਰਿਹਾ ਹੈ ਤੇ ਇਸ ਨੇ ਬੀੜ ਦਾ ਉਤਾਰਾ ਕੀਤਾ। ਉਹ ਭਾਈ ਬੰਨੋ ਵਾਲੀ ਬੀੜ ਕਹਾਉਂਦੀ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਗੁਰੂ ਅਰਜਨ ਦੇਵ ਤੋਂ ਬਾਅਦ ਇਹ ਵਿਚਾਲੇ ਜਿਹੜਾ ਸਮਾਂ ਹੈ ਪੰਜ ਗੁਰੂ ਸਾਹਿਬਾਨਾਂ ਦਾ, ਇਹ ਲੰਮੇ ਸਮੇਂ ਦੇ ਅੰਦਰ ਭਾਈ ਬੰਨੋ ਵਾਲੀ ਬੀੜ ਦੇ ਕੁਝ ਉਤਾਰੇ ਪ੍ਰੇਮੀਆਂ ਨੇ ਹੋਰ ਕੀਤੇ ਅੱਗੇ। ਉਹ ਜਿਹੜੇ ਉਤਾਰੇ ਕੀਤੇ ਹੈ ਤੇ ਜਿਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਆਪ ਜੀ ਨੇ ਦਮਦਮਾ ਸਾਹਿਬ ਜਾ ਕੇ ਕਮਰ ਕਸਾ ਖੋਲਿਆ, ਜਿਹੜਾ ਵਚਨ ਸੀ ਇਹ ਮਹਾਰਾਜ ਗੁਰਸਿੱਖਾਂ ਨੂੰ ਸ਼ੁੱਧ ਬਾਣੀ ਦੇ ਅਰਥ ਪੜਾਓ, ਉਹ ਪੂਰਾ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਕੱਤਕ ਸੁਦੀ ਪੂਰਨਵਾਸੀ ਚੁਣ ਲਈ। 1762 ਬਿਕਰਮੀ ਸੰਮਤ ਦੇ ਅੰਦਰ ਕੱਤਕ ਸੁਦੀ ਪੂਰਨਵਾਸੀ ਨੂੰ ਕਥਾ ਆਪਣੀ ਰਸਨਾ ਤੋਂ ਆਰੰਭ ਕੀਤੀ ਦਮਦਮਾ ਸਾਹਿਬ, ਜਿਹਦੇ ਵਿਚ 48 ਸਿੰਘ ਓਨ ਜਿਨ੍ਹਾਂ ਦਾ ਕੋਈ ਨਾਂਗਾ ਨਹੀਂ ਹੈ, ਬਾਕੀ ਤਾਂ ਹਜ਼ਾਰਾਂ ਸੰਗਤਾਂ ਆਉਂਦੀਆਂ, ਕਦੇ ਆ ਗਏ ਕਦੇ ਨਾ ਆ ਗਏ। ਇਹ 1763 ਬਿਕਰਮੀ ਸੰਮਤ ਆ ਗਿਆ ਤੇ 23 ਸਾਵਣ ਤੱਕ ਇਹ ਸਿਲਸਿਲਾ ਗੁਰਬਾਣੀ ਦੇ ਲਿਖਣ ਦਾ ਭਾਈ ਮਨੀ ਸਿੰਘ ਜੀ ਦੇਖਦੇ ਰਹੇ, ਬਾਬਾ ਦੀਪ ਸਿੰਘ ਸਾਹਿਬ ਵਰਗੇ ਤੇ ਐਸੇ ਤਤਵੇ ਤੇ ਮਹਾਂਪੁਰਸ਼ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਨੇ ਇਹ ਬ੍ਰਹਮ ਗਿਆਨ ਬਖਸ਼ਿਆ, ਇਹ ਆਤਮਕ ਸ਼ਕਤੀ ਦੇ ਨਾਲ ਮਹਾਰਾਜ ਸਾਹਿਬ ਨੇ, ਕਿਉਂਕਿ ਧੀਰ ਮਲ ਨੇ ਜਵਾਬ ਦੇ ਦਿੱਤਾ ਸੀ। ਕਈਆਂ ਦਾ ਵਿਦਵਾਨਾਂ ਦਾ ਅੱਜ ਨਵੇਂ ਵਿਦਵਾਨ ਤੇ ਨਵੇਂ ਲੇਖਕ ਕੁਝ ਇਹ ਮੰਨਦੇ ਆ ਜੀ ਧੀਰ ਮਲ ਦਾ ਪੋਤਰਾ ਸੀ, ਪਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਨਹੀਂ ਇਹ ਗੱਲ ਮੰਨੀ, ਉਹ ਕਹਿੰਦੇ ਧੀਰ ਮਲ ਆਪ ਸੀ। ਔਰ ਤਵਾਰੀਖ ਦੇ ਵਿਚ ਵੀ ਐਸਾ ਹੈ। ਔਰ ਜਦੋਂ ਅਸੀਂ ਇਹ ਵੇਖਦੇ ਹਾਂ ਕਿ ਸ਼ੰਕਾਵਾਦੀਆਂ ਨੇ ਸ਼ੰਕਾ ਕਿਉਂ ਕੀਤੀ ਹੈ, ਉਨ੍ਹਾਂ ਨੇ ਦੇਖ ਲਿਆ ਵੀ ਧੀਰ ਮਲ ਛੇਵੇਂ ਪਾਤਸ਼ਾਹ ਦੇ ਟਾਈਮ ਹੈ, ਵੀ ਉਹ ਇੰਨਾ ਲੰਮਾ ਸਮਾਂ ਹੋ ਨਹੀਂ ਸਕਦਾ। ਧੀਰ ਮਲ ਦੀ ਜਨਮ ਤਾਰੀਖ ਲੈ ਕੇ ਅਨੁਮਾਨ ਲਾਓ ਤੁਸੀਂ, ਉਸ ਵੇਲੇ ਧੀਰ ਮਲ ਦੀ ਉਮਰ 80 ਵਰਿਆਂ ਦੇ ਨੇੜੇ ਹੈ ਤੇ 100-100 ਸਾਲ ਦੇ ਬੁੱਢੇ ਤਾਂ ਹੁਣ ਵੀ ਜਿਉਂਦੇ ਨੇ, ਫਿਰ ਸ਼ੰਕਾ ਕਿਉਂ? ਧੀਰ ਮਲ ਖੁਦ ਸੀ, ਜਿਹੜੀ ਭਾਸ਼ਾ ਉੱਥੇ ਬੋਲੀ ਹੋਈ ਹੈ ਨਾ ਉਹ ਧੀਰ ਮਲ ਹੀ ਬੋਲ ਸਕਦਾ ਸੀ। ਭਾਈ ਪੋਥੀ ਦਾ ਪ੍ਰਬੰਧ ਕਰ ਦਿਓ ਸਿੰਘ, ਕੁਛ ਥੋੜਾ ਜਿਹਾ ਵਿਦਿਆਰਥੀ ਵੱਧ ਗਿਆ, ਬੈਠਣ ਨੂੰ ਦਿੱਕਤ ਨਾ ਆਵੇ। ਗ੍ਰੰਥੀ ਜੀ ਤੁਸੀਂ ਜ਼ਿੰਮੇਵਾਰੀ ਕਰੋ, ਇਹ ਥੋੜਾ ਜਿਹਾ ਦੇਖ ਲਓ, ਹੋਰ ਉੱਥੇ ਲਾ ਦਿਓ। ਤੋ ਇਸ ਕਰਕੇ ਹੈ ਕਿਉਂਕਿ ਸਹਿਸਕ੍ਰਿਤੀ ਸਲੋਕਾਂ ਦੀ ਕਥਾ ਵਿਸ਼ੇਸ਼ ਕਰਕੇ ਇਹ ਆਪਣੇ ਜਥੇ ਦੇ ਵਿਦਿਆਰਥੀ ਪੜ੍ਹ ਕੇ ਜਿਹੜੇ ਗਏ ਹੋਏ ਆ ਉਹਨਾਂ ਨੇ ਦੁਬਾਰੇ ਫਿਰ ਇਹਨਾਂ ਨੂੰ ਸੂਚਿਤ ਕੀਤਾ ਸੀ, ਉਹਨਾਂ ਨੇ ਉਤਸ਼ਾਹ ਕੀਤਾ ਹੈ ਤਾਂ ਕਰਕੇ ਹੈ। ਤੋ ਇਸ ਕਰਕੇ ਧਿਆਨ ਦਿਓ, ਮੈਂ ਜਿਹੜੀ ਬੇਨਤੀ ਕਰਦਾ ਤੇ ਮਹਾਰਾਜ ਸਾਹਿਬ ਜੀ ਨੇ ਫਿਰ ਆਪਣੀ ਰਸਨਾ ਤੋਂ ਅਨਭਵੀਏ ਬੀੜ ਜੀ ਦੀਆਂ ਪਿੱਛੇ ਵਿਚਾਰਾਂ ਹੋ ਚੁੱਕੀਆਂ, ਅੱਗੇ ਵੀ ਹੋ ਸਕਦੀਆਂ ਹੋਣਗੀਆਂ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਜੈ ਜੈ ਬੰਤੀ ਰਾਗ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਇਸ ਰਾਗ ਨੂੰ ਇੱਥੇ ਹੀ ਅੰਕਿਤ ਕੀਤਾ ਜਿੱਥੇ ਹੁਣ ਦਮਦਮੀ ਸਾਹਿਬ ਦੀ ਬੀੜ ਦੇ ਵਿੱਚ ਹੈ, ਜੋ ਪ੍ਰਚਲਿਤ ਬੀੜਾਂ ਦੇ ਵਿੱਚ ਹੈ। ਪ੍ਰਭਾਤੀ ਤੋਂ ਬਾਅਦ ਜੈ ਜੈ ਬੰਤੀ ਹੈ। ਜਿਹੜੇ ਭਾਈ ਬੰਨੋ ਦੇ ਬੀੜ ਦੇ ਉਤਾਰੇ ਕਰਨ ਵਾਲੇ ਪ੍ਰੇਮੀ ਨੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਆਪਣੀ ਮਰਜ਼ੀ ਦੇ ਅਨੁਸਾਰ ਤੇ ਕਈਆਂ ਨੇ ਤਾਂ ਜੈਤਸ਼ਰੀ ਦੇ ਨਾਲ ਹੀ ਲਿਖ ਦਿੱਤੀ ਹੈ ਜੈ ਜਵੰਤੀ ਰਾਗ। ਕੁਛ ਬੀੜਾਂ ਮਿਲਣਗੀਆਂ ਤੁਹਾਨੂੰ, ਫਿਰ ਤੁਸੀਂ ਸ਼ੰਕਾ ਨਾ ਹੋਵੇ। ਉਹ ਭਾਈ ਬੰਨੋ ਦੇ ਲਿਖੇ ਬੀੜ ਦਾ ਉਤਾਰਾ ਕਰਕੇ ਜਿਨ੍ਹਾਂ ਨੇ ਉਤਾਰੇ ਕੀਤੇ ਉਹਨਾਂ ਨੇ ਗਲਤੀ ਕੀਤੀ ਹੈ। ਕਈਆਂ ਨੇ ਗੌੜੀ ਰਾਗ ਚ ਲਿਖ ਦਿੱਤੀ ਹੈ, ਇਹ ਮਹਾਂਪੁਰਖਾਂ ਨੇ ਦੱਸਿਆ ਸੀ ਵੱਡਿਆਂ ਨੇ ਕਥਾ ਦੇ ਵਿੱਚ। ਕਈਆਂ ਨੇ ਸੋਠ ਦੇ ਮਗਰੋਂ ਲਿਖੀ ਹੈ, ਕਈਆਂ ਨੇ ਬਸੰਤ ਦੇ ਮਗਰੋਂ ਲਿਖੀ ਹੈ। ਇਸ ਤਰ੍ਹਾਂ ਇਹ ਚਾਰ ਤਰ੍ਹਾਂ ਦੀਆਂ ਆਪਣੀ ਮਰਜ਼ੀ ਅਨੁਸਾਰ ਕਈਆਂ ਨੇ ਇਹ ਜੈ ਜੈਵੰਤੀ ਰਾਗ ਨੂੰ ਅੱਗੇ ਪਿੱਛੇ ਲਿਖਿਆ ਹੋਇਆ। ਤੁਹਾਡੇ ਧਿਆਨ ਚ ਕੋਈ ਬੀੜ ਆਵੇ ਫਿਰ ਤੁਸੀਂ ਕਹੋ ਜੀ ਇਹ ਕੀ ਗੱਲ ਹੈ, ਇਹ ਤਾਂ ਇਸ ਗੱਲ ਨੂੰ ਖੋਲਿਆ ਗਿਆ। ਪਰ ਕਲਗੀਧਰ ਪਾਤਸ਼ਾਹ ਨੇ ਜਿੱਥੇ ਲਿਖਿਆ ਸੀ ਇਹ ਇਹਦੇ ਤੇ ਵਿਸ਼ਵਾਸ ਕਰਨਾ ਸੰਪੂਰਨ ਰੂਪ ਦੇ ਵਿੱਚ ਪੰਥ ਇਸੇ ਨੂੰ ਸਵੀਕਾਰ ਕਰਦਾ। ਭਾਈ ਬੰਨੂ ਵਾਲੀ ਭੀੜ ਪ੍ਰਚਲਿਤ ਨਹੀਂ ਹੋਈ ਹੈ, ਕਰਤਾਰਪੁਰ ਸਾਹਿਬ ਵਾਲੀ ਭੀੜ ਪ੍ਰਚਲਿਤ ਨਹੀਂ ਹੋਈ। ਕਿਉਂ? ਉਹ ਭੀੜ ਸਾਧ ਸਿੰਘ ਜੀ ਹੈ, ਉਹਦੇ ਵਿੱਚ ਸੰਪੂਰਨ ਭੀੜ ਇਹੀ ਹੈ ਦਮਦਮੇ ਸਾਹਿਬ ਵਾਲੀ। ਇਹ ਤਾਂ ਸੀ ਕੁਝ ਇਹ ਵਿਚਾਰ ਜਿਹੜੀ ਹੈ ਵੀ ਇੱਥੇ ਇਹ ਰਾਗ ਆਇਆ। ਤੇ ਮਹਾਰਾਜ ਸਾਹਿਬ ਜੀ ਨੇ ਬਹੁਤ ਲੰਮਾ ਸਮਾਂ, ਵੈਸੇ ਤਾਂ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਵਤਾਰ ਜਦੋਂ ਹੋਇਆ ਉਦੋਂ ਤੋਂ ਇਤਿਹਾਸ ਪੜ੍ਹਦੇ ਜਾਈਏ, ਵਰ੍ਹਿਆਂ ਦਾ ਇਤਿਹਾਸ ਹੈ, ਮਹੀਨੇ ਨਹੀਂ ਸਾਲ ਲੱਗ ਸਕਦਾ ਹੈ। ਉਹਦੇ ਚ ਮਹਾਰਾਜ ਦਾ ਬਚਪਨ ਤੋਂ ਹੀ ਨਿਰਾਲਾ ਸੁਭਾਅ ਸੀ। ਮਹਾਰਾਜ ਕਦੇ ਬੱਚਿਆਂ ਵਾਂਗੂ ਹੱਸਦੇ ਨਹੀਂ ਸੀ ਵੇਖੇ ਕਿਸੇ ਨੇ। ਸਿਆਣਿਆਂ ਦੇ ਕੋਲ ਬੈਠਣਾ, ਸਿਆਣੇ ਸਿਆਣੇ ਗੁਰਸਿੱਖਾਂ ਦੀ ਸੰਗਤ ਕਰਨੀ, ਚੰਚਲ ਵਿਰਤੀ ਵਾਲੇ ਕਿਸੇ ਬੱਚੇ ਕੋਲ ਨਾ ਖੜਨਾ, ਜਿੱਥੇ ਬੈਠੇ ਨੇ ਉੱਥੇ ਸਿਮਰਨ ਕਰਦੇ ਸਮਾਂ ਬਤੀਤ ਕਰ ਦੇਣਾ। ਇਹੋ ਜਿਹੀਆਂ ਕਈ ਰਾਤਾਂ ਔਰ ਕਈ ਦਿਨ ਮਹਾਰਾਜ ਇੱਕ ਵਾਰੀ ਕਮਾਦ ਦੇ ਵਿੱਚ ਬਹਿ ਕੇ ਸਮਾਧੀ ਲਾ ਲਈ, ਲੱਭੀ ਨਾ ਬਾਤ ਦੇ ਵਿੱਚ ਲੱਭ ਕੇ ਲਿਆਉਂਦੇ ਸੀ। ਇਹੋ ਮਹਾਰਾਜ ਦਾ ਜੀਵਨ ਬੜਾ ਨਿਰਾਲਾ ਵਿਰਾਗਮਈ ਹੈ। ਤੇ ਜਦੋਂ ਮਹਾਰਾਜ ਸਾਹਿਬ ਬਾਬੇ ਬਕਾਲੇ ਦੇ ਭੋਰੇ ਵਿੱਚ 26 ਸਾਲ 9 ਮਹੀਨੇ 13 ਦਿਨ ਬੈਠੇ ਰਹੇ ਹੈ ਤੇ ਉਹ ਪ੍ਰਗਟ ਕੀਤੇ, ਫਿਰ ਆਪ ਜੀ ਸਭ ਤੋਂ ਪਹਿਲਾਂ ਕੀਰਤਪੁਰ ਸਾਹਿਬ ਆ ਕੇ 8ਵੇਂ ਗੁਰੂ ਸਾਹਿਬਾਨਾਂ ਦਾ, ਕਿਉਂਕਿ ਪਰਿਵਾਰ ਦੀ ਸਾਂਝ ਹੈ ਤੇ ਉਹ ਸਾਧ ਸਿੰਘ ਜੀ ਉੱਥੇ ਦੁੱਖ ਸਾਂਝਾ ਕਰਕੇ ਉਹਨਾਂ ਨੂੰ ਧੀਰਜ ਦੇ ਕੇ ਆਪ ਜੀ ਪੂਰਬ ਦੀ ਯਾਤਰਾ ਨੂੰ ਚੱਲ ਪਏ। ਜਦੋਂ ਗੁਰੂ ਸਾਹਿਬ ਜੀ ਯਾਤਰਾ ਨੂੰ ਚੱਲੇ, ਜਿਹੜੇ ਵੀ ਸੰਤਾਂ ਨੂੰ ਪਤਾ ਲੱਗਿਆ, ਭਾਵੇਂ ਉਹ ਸੰਨਿਆਸੀ ਸੀ ਉਹ ਵੀ ਨਾਲ ਹੋ ਲਏ, ਵੈਰਾਗੀ ਸੀ ਵੈਸ਼ਨ ਮਤ ਵਾਲੇ ਸੀ, ਜਿੱਥੇ ਜਾਇਆ ਕਰਨ ਉੱਥੇ ਦੀਵਾਨ ਸਜਾ ਕਰੇ, ਇਉਂ ਜਾਂਦੇ ਜਾਂਦੇ ਕਲਗੀਧਰ ਪਾਤਸ਼ਾਹ ਦੇ ਹੁਕਮ ਅਨੁਸਾਰ, ਕਲਗੀਧਰ ਪਾਤਸ਼ਾਹ ਦੀ ਰਚਨਾ ਅਨੁਸਾਰ, ਉਹਨਾਂ ਦੀ ਸ੍ਰੀ ਮੁਖ ਬਾਖ ਬਾਣੀ ਅਨੁਸਾਰ, ਜਬ ਹੀ ਜਾਤ ਤ੍ਰਿਵੇਣੀ ਭਏ, ਜਦੋਂ ਮੇਰੇ ਮਾਤਾ ਪਿਤਾ ਤ੍ਰਿਵੇਣੀ ਤੇ ਚਲੇ ਗਏ, ਪੁੰਨ ਦਾਨ ਦਿਨ ਕਰਤ ਬਤੇ, ਉੱਥੇ ਹੀ ਇਹ ਘਟਨਾ ਵਾਪਰਦੀ ਹੈ। ਮਹਾਰਾਜ ਇਸ਼ਾਰਾ ਦਿੱਤੇ ਨੇ, ਤਹੀਂ ਪ੍ਰਕਾਸ਼ ਹਮਾਰਾ ਭਇਓ। ਤੇ ਉਸ ਵੇਲੇ ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ, ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ, ਉਹ ਬੜੇ ਸਮੇਂ ਤੋਂ ਬੜੇ ਬੇਚੈਨ ਜੇ ਰਹਿੰਦੇ ਸੀ ਵੀ ਮੈਂ ਕੀ ਕਰਾਂ, ਕਦੋਂ ਸਮਾਂ ਬਣੇ ਮੈਂ ਆਪਣੇ ਪੁੱਤਰ ਨਾਲ ਗੱਲ ਕਰਾਂ, ਪਰ ਸਮਾਂ ਨਹੀਂ ਬਣਿਆ। ਤੇ ਗੁਰੂ ਨਾਨਕ ਦੀ ਗੱਦੀ ਹਰ ਇੱਕ ਦੀ ਇੱਛਾ ਪੂਰੀ ਕਰਦੀ ਹੈ, ਭਾਵੇਂ ਕੋਈ ਸੰਬੰਧੀ ਹੈ, ਸ਼ਰਧਾ ਦੇਖਦੇ ਮਾਰੇ। ਇੱਕ ਦਿਨ ਸਮਾਂ ਬਣ ਗਿਆ, ਮਾਤਾ ਜੀ ਨੇ ਦੇਖਿਆ ਵੀ ਮੇਰਾ ਪੁੱਤਰ ਇਕਾਂਤ ਵਿੱਚ ਬੈਠਾ ਹੈ ਤੇ ਮਹਾਰਾਜ ਸਾਹਿਬ ਜੀ ਆਪਣੇ ਆਨੰਦ ਵਿੱਚ ਬੈਠੇ ਸੀ। ਮਾਤਾ ਬਹੁਤ ਬਿਰਧ ਹੋ ਚੁੱਕੀ ਸੀ, ਸਹਿਜੇ ਸਹਿਜੇ ਤੁਰਦੀ ਮਹਾਰਾਜ ਵੱਲ ਨੂੰ। ਜਦੋਂ ਮਾਤਾ ਨਾਨਕੀ ਆਈ, ਉਹ ਜਿਹੜਾ ਮਹਾਰਾਜ ਦਾ ਅੜਦਲੀ ਸੀ ਸਿੱਖ, ਉਹ ਵੀ ਕਿਸੇ ਕਾਰਜ ਨੂੰ ਮਹਾਰਾਜ ਨੇ ਭੇਜ ਦਿੱਤਾ, ਜਾਂ ਮਾਤਾ ਦੇ ਆਉਣ ਕਰਕੇ ਥੋੜਾ ਜਿਹਾ ਇੱਕ ਪਾਸੇ ਹੋ ਗਿਆ ਵੀ ਮਾਤਾ ਪਿਤਾ ਦਾ ਸਤਿਕਾਰ ਮਹਾਰਾਜ ਕਰਦੇ ਆਏ ਨੇ, ਵੀ ਕੋਈ ਐਸੀ ਗੱਲ ਵੀ ਹੋ ਸਕਦੀ ਹੈ, ਪਰਿਵਾਰ ਦੀ ਕੋਈ ਗੱਲ ਹੋ ਸਕਦੀ ਹੈ, ਕੋਈ ਸਿੱਖ ਫਿਰ ਨੇੜੇ ਨਹੀਂ ਆ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਠ ਕੇ ਖੜੇ ਹੋ ਗਏ ਹੱਥ ਜੋੜ ਕੇ, ਔਰ ਮਾਤਾ ਦੇ ਸਨਮੁਖ ਹੋ ਕੇ ਕਹਿਣ ਲੱਗੇ, ਮਾਂ ਬਿਰਧ ਸਰੀਰ ਹੈ ਤੁਹਾਡਾ, ਤੁਸੀਂ ਸਰੀਰ ਨੂੰ ਇੰਨੀ ਖੇਚਲ ਕਿਉਂ ਦਿੱਤੀ ਹੈ, ਤੁਸੀਂ ਮੈਨੂੰ ਹੁਕਮ ਕਰਦੇ, ਮੈਂ ਤੁਹਾਡੇ ਕੋਲ ਚੱਲ ਕੇ ਆਉਂਦਾ। ਇਹ ਗੱਲ ਚੰਗੀ ਨਹੀਂ ਕਿ ਮਾਂ ਚੱਲ ਕੇ ਆਵੇ, ਇਹ ਸਤਿਕਾਰ ਸਿਖਾ ਲੈਣਾ ਸੀ ਵੀ ਮਾਂ ਦਾ ਸਤਿਕਾਰ ਕਿਵੇਂ ਕਰਨਾ, ਮੈਂ ਚੱਲ ਕੇ ਆਉਂਦਾ। ਕਈ ਵਾਰ ਕੁਛ ਸ਼ਬਦ ਐਸੇ ਹੁੰਦੇ ਨੇ ਜਿਹੜੇ ਪਿਆਰ ਦੇ ਵਿੱਚ ਵਾਧਾ ਕਰਦੇ ਆ, ਤੇ ਹੁੰਦੇ ਨੇ ਥੋੜਾ ਜਿਹਾ ਗੁੱਸੇ ਵਾਲੇ, ਪਰ ਉਹ ਗੁੱਸੇ ਦੇ ਸ਼ਬਦਾਂ ਚੋਂ ਪਿਆਰ ਜਨਮ ਲੈਂਦਾ ਹੈ। ਕੁਝ ਸ਼ਬਦ ਪਿਆਰ ਨਾਲ ਬੋਲੇ ਹੋਇਆਂ ਦੇ ਵਿੱਚੋਂ ਵੀ ਨਫ਼ਰਤ ਪੈਦਾ ਹੋ ਜਾਂਦੀ ਹੈ, ਮਿੱਠੇ ਢੰਗ ਨਾਲ ਬੋਲੋ ਨਫ਼ਰਤ ਪੈਦਾ ਹੁੰਦੀ ਹੈ। ਇਹ ਸ਼ਬਦਾਂ ਦੀ ਕੁਝ ਐਸੀ ਵਿਚਾਰ ਹੈ। ਮਾਤਾ ਜੀ ਨੇ ਸ਼ਬਦ ਉਹ ਬੋਲਿਆ ਜਿਹਦੇ ਵਿੱਚ ਪਿਆਰ ਦੀ ਝਲਕ ਵੀ ਪਈ, ਕਹਿਣ ਲੱਗੇ ਮੇਰੇ ਪੁੱਤਰ ਦੇ ਕੋਲ ਹੁਣ ਮਾਂ ਨੂੰ ਮਿਲਣ ਜੋਗਾ ਸਮਾਂ ਕਿੱਥੇ ਹੈ, ਲਾਈਨਾਂ ਲੱਗੀਆਂ ਰਹਿੰਦੀਆਂ ਤੇਰੇ ਸ਼ਰਧਾਲੂਆਂ ਦੀਆਂ, ਰਾਜੇ ਮਹਾਰਾਜੇ ਮੱਥੇ ਟੇਕਣ ਵਾਲੇ ਨੇ, ਇਸ ਕਰਕੇ ਮੈਂ ਸੋਚਿਆ ਵੀ ਮੈਂ ਆਪ ਹੀ ਆ ਜਾ। ਗੁਰੂ ਤੇਗ ਬਹਾਦਰ ਸਾਹਿਬ ਬੈਰਾਗ ਵਿੱਚ ਆ ਗਏ, ਕਹਿਣ ਲੱਗੇ ਮਾਤਾ ਤੁਸੀਂ ਇਹ ਕਹਿ ਕੇ ਮੇਰੀ ਨਲਾਇਕੀ ਸਾਬਤ ਕਰ ਦਿੱਤੀ ਕਿ ਮੈਂ ਮਾਂ ਦਾ ਲਾਇਕ ਪੁੱਤਰ ਨਹੀਂ ਹਾਂ। ਮਾਂ ਦੀ ਮਮਤਾ ਨੇ ਛਾਲਾ ਮਾਰਿਆ, ਹਿਰਦੇ ਦੇ ਵਿੱਚੋਂ ਜਵਾਰ ਫਟ ਆਇਆ, ਮਹਾਰਾਜ ਦਾ ਸਿਰ ਫੜ ਕੇ ਛਾਤੀ ਨਾਲ ਲਾ ਲਿਆ। ਕਹਿੰਦੇ ਨਹੀਂ ਪੁੱਤਰ, ਇਹ ਬਾਤ ਨਹੀਂ ਹੈ, ਮੈਂ ਤਾਂ ਸੁੱਤੇ ਸਿੱਧੇ ਗੱਲ ਕਹੀ ਹੈ ਵੀ ਤੁਹਾਡੇ ਕੋਲ ਸਮਾਂ ਨਹੀਂ, ਤੇਰੇ ਵਰਗਾ ਲਾਇਕ ਪੁੱਤਰ ਕਿਸੇ ਮਾਂ ਨੂੰ ਮਿਲਣਾ ਨਹੀਂ, ਤੇਰੀ ਲਾਇਕੀ ਤਾਂ ਤੇਰੇ ਪਿਤਾ ਜੀ ਦੀ ਰਸਨਾ ਤੋਂ ਬਚਪਨ ਚ ਸਾਬਤ ਹੋ ਚੁੱਕੀ ਹੈ, ਮੈਂ ਨਹੀਂ ਕਦੇ ਤੇਰੇ ਤੇ ਸ਼ੱਕੀ। ਕਹਿਣ ਲੱਗੇ ਮਾਂ ਦੱਸੋ ਫਿਰ ਜੇ ਆਏ ਹੋ ਬਈ ਕੀ ਹੁਕਮ ਹੈ ਮੇਰੇ ਲਈ। ਕਹਿੰਦੇ ਮਾਤਾ ਦੇ ਅੱਖਾਂ ਵਿੱਚ ਹੰਸੂ ਚੱਲ ਪਏ, ਕੰਠ ਰੁਕ ਗਿਆ। ਸਿੱਖ ਕੋਈ ਨੇੜੇ ਨਹੀਂ ਮਹਾਰਾਜ, ਕਹਿਣ ਲੱਗੇ ਮਾਂ ਐਸਾ ਕਿਉਂ ਹੈ, ਇੰਨਾ ਬਰਾ ਕਿਉਂ ਹੈ। ਮਾਤਾ ਨੇ ਖੰਘੂਰਾ ਜਿਹਾ ਮਾਰ ਕੇ ਕੰਠ ਸਾਫ ਕੀਤਾ ਤੇ ਅੱਖਾਂ ਪੋਚੀਆਂ, ਕਹਿਣ ਲੱਗੇ ਪੁੱਤਰ ਤੇਰਾ ਪਿਤਾ ਯਾਦ ਆ ਗਿਆ ਸੀ। ਮਾਂ ਇੰਨੇ ਵਰ੍ਹਿਆਂ ਤੱਕ ਮੇਰਾ ਬਾਪ ਕਦੇ ਤੈਨੂੰ ਏਕਣ ਯਾਦ ਨਹੀਂ ਆਇਆ, ਤੂੰ ਰੋਂਦੀ ਮੈਂ ਦੇਖੀ ਨਹੀਂ, ਪਾਣਾ ਮੰਨਣ ਵਾਲੀ ਹੈ, ਤੇ ਅੱਜ ਮੇਰਾ ਬਾਪ ਕਿਉਂ ਯਾਦ ਆ ਗਿਆ। ਕਹਿੰਦੀ ਉਹਦਾ ਵਜ੍ਹਾ ਇਹ ਹੈ ਵੀ ਉਹਨਾਂ ਨੇ ਇੱਕ ਬਚਨ ਕੀਤਾ ਸੀ, ਅਸਲ ਦੇ ਵਿੱਚ ਮੈਂ ਤਾਂ ਜੀ ਹੀ ਉਸ ਬਚਨ ਦੇ ਆਸਰੇ ਰਹੀ ਹਾਂ, ਪਰ ਸਮਾਂ ਬਹੁਤ ਲੰਮਾ ਹੋ ਗਿਆ, ਨਦੀ ਦੇ ਕਿਨਾਰੇ ਰੁਖੜਾ ਹੈ ਸਰੀਰ ਦਾ, ਹੁਣ ਪਤਾ ਨਹੀਂ ਕਦੋਂ ਕਾਲ ਦੀ ਢਾਹ ਲੱਗ ਜਾਣੀ ਹੈ, ਤੇ ਮੈਂ ਹੁਣ ਆ ਤਾਂ ਗਈ ਹਾਂ ਪਰ ਮੈਂ ਇੱਕ ਦੁਬਧਾ ਵਿੱਚ ਪੈ ਗਈ ਤੇਰੇ ਕੋਲ ਆ ਕੇ। ਮਾਂ ਕਿਸ ਦੁਬਧਾ ਵਿੱਚ? ਕਹਿੰਦੀ ਜਿਹੜੀ ਮੈਂ ਗੱਲ ਕਰਨ ਲੱਗੀ ਹਾਂ ਵੀ ਮੈਂ ਇੱਕ ਗੁਰੂ ਨਾਨਕ ਦੀ ਸ਼ਰਧਾਲੂ ਤੇ ਇੱਕ ਜਿਗਿਆਸਾ ਦੇ ਵਿੱਚ ਲੋੜਵੰਦ ਭਿਖਾਰੀ ਦੇ ਰੂਪ ਦੇ ਵਿੱਚ ਗੁਰੂ ਨਾਨਕ ਦੀ ਗੱਦੀ ਤੋਂ ਮੰਗਾਂ, ਜਾਂ ਫਿਰ ਮੈਂ ਆਹ ਜਿਹੜਾ ਸਰੀਰ ਬੈਠਾ ਹੈ ਇਹ ਮੇਰੀ ਪੇਟ ਵਿੱਚ ਪਲਿਆ ਤੇ ਮੇਰਾ ਪੁੱਤਰ ਹੈ, ਮੈਂ ਪੁੱਤਰ ਹੋਣ ਦੇ ਨਾਤੇ ਇਹਨੂੰ ਕੁਛ ਕਹਾਂ ਜਿਵੇਂ ਮਾਂ ਦਾ ਹੱਕ ਹੁੰਦਾ ਹੈ, ਹੁਕਮ ਕਰਾਂ ਕਿ ਬੇਨਤੀ ਕਰਾਂ? ਸਮਝ ਤੋਂ ਬਾਹਰ ਹੋ ਗਈ ਗੱਲ। ਮਹਾਰਾਜ ਕਹਿੰਦੇ ਮਾਤਾ ਐਸਾ ਕਿਉਂ ਦੁਬਦਾ ਜੀ, ਇੱਕੋ ਗੱਲ ਹੋਣੀ ਚਾਹੀਦੀ ਸੀ। ਕਹਿੰਦੀ ਤੂੰ ਗੁਰੂ ਹੈ, ਗੁਰੂ ਨਾਨਕ ਦਾ ਰੂਪ ਹੈ ਇਸ ਵੇਲੇ ਵੱਡਿਆਂ ਦਾ। ਗੁਰੂ ਸਾਹਿਬ ਨੇ ਗਲਬੱਕੜੀ ਪਾ ਕੇ ਕਿਹਾ ਮਾਂ ਗੁਰੂ ਬਣਨ ਦਾ ਇਹ ਅਰਥ ਤਾਂ ਨਹੀਂ ਕਿ ਮਾਂ ਪੁੱਤ ਦਾ ਰਿਸ਼ਤਾ ਹੀ ਖਤਮ ਹੋ ਜਾਏ? ਇਹ ਪਦਵੀ ਆਪਣੇ ਥਾਂ ਤੇ ਹੈ, ਮੈਂ ਪਹਿਲਾਂ ਤੇਰਾ ਪੁੱਤਰ ਹਾਂ ਤੇ ਪਦਵੀ ਮੇਰੇ ਕੋਲ ਬਾਅਦ ਵਿੱਚ ਆਈ, ਇਸ ਕਰਕੇ ਤੂੰ ਮੈਨੂੰ ਹੁਕਮ ਕਰ। ਕਹਿੰਦੀ ਪੁੱਤਰ ਹੁਕਮ ਕਹਿਣ ਨੂੰ ਤਾਂ ਗੱਦੀ ਤੋਂ ਭੈ ਆਉਂਦਾ, ਗੁਰੂ ਨਾਨਕ ਦੀ ਗੱਦੀ ਹੈ, ਚਾਹੇ ਸਮਝ ਲਈ ਹੁਕਮ ਚਾਹੇ ਸਮਝ ਲਈ ਬੇਨਤੀ। ਤੇਰੇ ਪਿਤਾ ਨੇ ਬਚਨ ਕੀਤਾ ਸੀ ਨਾਨਕੀ, ਮੈਂ ਕਿਹਾ ਸੀ ਮੈਨੂੰ ਨਾਲ ਹੀ ਲੈ ਚੱਲੋ ਸੱਚਖੰਡ ਨੂੰ, ਉਹਨਾਂ ਨੇ ਕਿਹਾ ਸੀ ਨਾਨਕੀ ਇੱਕ ਸੰਸਾਰ ਦਾ ਮਹਾਂਬਲੀ ਮਹਾਂਯੋਧਾ ਦਾਨੀ ਸੂਰਵੀਰ ਪਤਾ ਨਹੀਂ ਕਿੰਨੇ ਕਿੰਨੇ ਗੁਣ ਉਹਦੇ ਚ ਹੋਣਗੇ, ਜਿਸ ਵਰਗਾ ਕੋਈ ਹੋਰ ਕਦੇ ਜੰਮਿਆ ਨਹੀਂ, ਕਿਸ ਮਾਂ ਨੇ, ਉਹ ਤੇਰੇ ਪੋਤਰੇ ਦੇ ਰੂਪ ਦੇ ਵਿੱਚ ਆਵੇਗਾ। ਮੈਂ ਚੱਲਿਆ ਸੱਚਖੰਡ ਨੂੰ ਤੇ ਪੋਤਰੇ ਨੂੰ ਦਾਦੇ ਤੇ ਦਾਦੀ ਦਾ ਪਿਆਰ ਜ਼ਰੂਰ ਮਿਲਣਾ ਚਾਹੀਦਾ, ਮੇਰੇ ਵੱਲੋਂ ਵੀ ਲੋਰੀਆਂ ਦੇਈਂ ਤੇ ਆਪਣੇ ਵੱਲੋਂ ਵੀ। ਕਹਿੰਦੀ ਪੁੱਤਰੇ ਹੱਥ ਤਰਸ ਗਏ, ਮੇਰੀਆਂ ਅੱਖਾਂ ਤਰਸ ਗਈਆਂ, ਮੇਰੀ ਨੂੰਹ ਤੇ ਬੁਢਾਪਾ ਆ ਗਿਆ, ਉਮਰ ਢਲ ਗਈ ਹੈ ਮੇਰੀ ਨੂੰਹ ਦੀ ਤੇ ਗੋਦ ਖਾਲੀ ਹੈ, ਲੋਕਾਂ ਨੂੰ ਪੁੱਤਰ ਦੇਣ ਵਾਲਿਆ ਤੇ ਆਪਣੀ ਮਾਂ ਨੂੰ ਪੋਤਰਾ ਬਖਸ਼ ਦੇ, ਮੇਰੀ ਨੂੰਹ ਦੀ ਝੋਲੀ ਸੱਖਣੀ ਹੈ। ਉਸ ਵੇਲੇ ਮਹਾਰਾਜ ਨੇ ਕਿਹਾ ਸੀ ਮਾਤਾ ਗੁਰੂ ਨਾਨਕ ਦੇ ਘਰ ਦੇ ਵਿੱਚ ਬਾਣੀ ਦੁਆਰਾ ਨਾਮ ਦੁਆਰਾ ਜੋ ਮੰਗੋ ਮਿਲਦਾ, ਸੇਵਾ ਦੁਆਰਾ ਜੋ ਮੰਗੋ ਮਿਲਦਾ, ਤੇ ਤੁਹਾਡੀ ਵੀ ਝੋਲੀ ਸੱਖਣੀ ਕਿਵੇਂ ਰਹਿ ਸਕਦੀ ਹੈ? ਉਦੋਂ ਫਿਰ ਤ੍ਰਿਵੇਣੀ ਦੇ ਉੱਤੇ ਅਖੰਡ ਪਾਠ ਹੋਇਆ ਸੀ, ਉਹ ਪਾਠੀਆਂ ਦੀ ਲਿਸਟ ਹੈ, ਜਪਜੀ ਸਾਹਿਬ ਵਾਲਿਆਂ ਦੀ ਲਿਸਟ ਹੈ, ਤੇ ਇਹ ਪਹਿਲਾ ਸੀ, ਉਹ ਭਾਈ ਬੰਨੋ ਵਾਲਾ ਸਰੂਪ ਸੀ ਉਸ ਵੇਲੇ, ਉਹਦੇ ਤੇ ਪਾਠ ਹੋਇਆ ਸੀ, ਜਿਹੜਾ ਇਸ ਵੇਲੇ ਪਟਨਾ ਸਾਹਿਬ ਸਵਾਇਮਾਨ ਹੈ ਉਸ ਰੂਪ ਤੇ। ਮਹਾਰਾਜ ਨੇ ਕਿਹਾ ਕਿ ਆਪਣੀ ਨੂੰਹ ਨੂੰ ਕਹਿ ਦਿਓ ਵੀ ਆਪਣੇ ਹੱਥੀਂ ਚੱਕੀ ਦੇ ਵਿੱਚ ਦਾਣੇ ਪੀਸ ਕੇ ਆਟਾ ਤਿਆਰ ਕਰੇ, ਜਦੋਂ ਆਟਾ ਤਿਆਰ ਹੋ ਜਾਵੇ ਫਿਰ ਪਾਠ ਆਰੰਭ ਹੋਏਗਾ, ਜੂਠੇ ਭਾਂਡੇ ਗੁਰਸਿੱਖਾਂ ਦੇ ਆਪ ਮਾਂਜਣੇ ਨੇ, ਸੇਵਾ ਕਰਨੀ ਹੈ। ਉਹ ਸਾਰਾ ਪਾਠ ਗੁਰੂ ਤੇਗ ਬਹਾਦਰ ਨੇ ਇੱਕੋ ਚੌਂਕੜੇ ਸੁਣਿਆ ਸੀ, ਅਖੰਡ ਪਾਠ। ਉੱਥੋਂ ਅਖੰਡ ਪਾਠ ਦੀ ਰੀਤ ਸਾਡੀ ਸਿੱਖ ਜਾਤ ਸ਼ੁਰੂ ਹੋ ਗਈ। ਉੱਥੇ ਫਿਰ ਇਹ ਖੁਸ਼ੀਆਂ ਵਾਪਰੀਆਂ। ਮਹਾਰਾਜ ਕਹਿੰਦੇ ਤਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਭਵਲ। ਭਵਤ ਦਾ ਜਨਮ, ਸਰੀਰ ਦਾ ਪ੍ਰਗਟ ਹੋਣਾ ਪਟਨਾ ਸਾਹਿਬ, ਨਿੰਮਣਾ ਤੇ ਜੰਮਣਾ ਦੋ ਘਟਨਾ ਵੱਖਰੀਆਂ ਵੱਖਰੀਆਂ। ਉੱਥੇ ਮਾਤਾ ਦੀ ਕੁਖਹਰੀ ਹੋਈ। ਉੱਥੇ ਹੀ ਮਾਤਾ ਨਾਨਕੀ ਵਾਸਤੇ ਤ੍ਰਿਵੇਣੀ ਦਾ ਜਲ ਚੱਲ ਕੇ ਆਇਆ ਸੀ, ਉਹ ਵੀ ਖੂਹੀ ਮੌਜੂਦ ਹੈ ਕਿ ਮਾਤਾ ਤੂੰ ਕਦੇ ਜਾਏਗੀ ਤੀਰਥ ਆਉਣ ਤੇਰੇ ਕੋਲ, ਤੂੰ ਐਡੇ ਵੱਡੇ ਦਲ ਭੰਜਨ ਗੁਰਸੂਰਮਾ ਉਹਦੀ ਅਰਧੰਗਨੀ ਹੈ ਤੇ ਮੇਰੀ ਮਾਂ ਜਾਵੇ ਤੀਰਥਾਂ ਤੇ ਨਹਾਉਣ। ਉਹ ਵੀ ਪ੍ਰਗਟ ਹੋ ਕੇ ਗੰਗਾ ਉੱਥੇ ਇਸ਼ਨਾਨ ਕਰਾ ਕੇ ਗਈ ਹੈ, 68 ਤੀਰਥ ਆਏ ਮਾਤਾ ਦਾ ਇਸ਼ਨਾਨ ਕਰਾਉਣ। ਹੁਣ ਉਸ ਵੇਲੇ ਫਿਰ ਬਹੁਤ ਵੱਡੀ ਇਕੱਤਰਤਾ ਖੱਟ ਭੇਖਾਂ ਦੇ, ਜਿੰਨੇ ਸੰਨਿਆਸੀ ਜੋਗੀ ਬਿਰਾਗੀ ਸਾਰੇ ਆਏ ਹੋਏ। ਉਹਨੇ ਕਿਹਾ ਮਹਾਰਾਜ ਦੀਵਾਨ ਸੋਹਣਾ ਸਜਿਆ ਹੋਇਆ ਹੈ, ਆਪ ਕਿਰਪਾ ਕਰਕੇ ਮਹਾਰਾਜ ਕੋਈ ਉਪਦੇਸ਼ ਬਖਸ਼ਿਸ਼ ਕਰੋ, ਸਾਡਾ ਜਨਮ ਸਫਲਾ ਹੋ ਜਾਵੇ। ਮਹਾਰਾਜ ਕਹਿੰਦੇ ਭਾਈ ਮਾਇਆ ਦਾ ਪਰਦਾ ਬੈਰਾਗ ਤੋਂ ਬਿਨਾਂ ਨਹੀਂ ਛੁੱਟਦਾ, ਬਿਨ ਬੈਰਾਗ ਨਾ ਛੁੱਟਸ ਮਾਇਆ, ਇਸ ਕਰਕੇ ਜੀਵਨ ਹੈ ਸੁਪਨੇ ਦੀ ਨਿਆਈ। ਉਸ ਵੇਲੇ ਮਹਾਰਾਜ ਨੇ ਇਹ ਚਾਰ ਸ਼ਬਦ ਤ੍ਰਿਵੇਣੀ ਤੇ ਉਚਾਰਨ ਕੀਤੇ ਹੈ। ਪਹਿਲਾਂ ਮਹਾਰਾਜ ਸਾਹਿਬ ਜੀ ਮੰਗਲ ਕਰਨਗੇ, ਮੰਗਲਾਂ ਤੋਂ ਬਾਅਦ ਸ਼ਬਦਾਂ ਦੀ ਵਿਚਾਰ ਆਰੰਭ ਹੁੰਦੀ ਹੈ। ਇਹ ਜੈ ਜੈਵੰਤੀ ਰਾਗ ਚਾਰ ਹੀ ਸ਼ਬਦਾਂ ਦੇ ਵਿੱਚ ਹੈ, ਅੱਜ ਹੀ ਆਰੰਭ ਹੋਏਗਾ ਤੇ ਅੱਜ ਹੀ ਇਹਦੀ ਸੰਪੂਰਨਤਾ ਹੋਏਗੀ। ਸੋ ਆਓ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸਰਵਣ ਕਰੋ ਜੀ।
ਇੱਕ ਓਅੰਕਾਰ,
ਇੱਕ ਅਦੁੱਤੀ ਜਿਹਦੇ ਵਿੱਚ ਦੂਆ ਪਾਣੀ, ਸਜਾਤੀ ਵਿਜਾਤੀ ਸਗਤ ਭੇਦ ਰਹਿਤ ਹੈ ਜੋ, ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ ਜੋ, ਉਹਨੂੰ ਕਹਿੰਦੇ ਨੇ ਇੱਕ। ਜਿਹੜੇ ਜਿਹਦਾ ਟੁਕੜਾ ਨਾ ਹੋਵੇ ਉਹਨੂੰ ਕਹਿੰਦੇ ਇੱਕ, ਖੰਡਿਓ ਜੋ ਨਾ ਜਾਏ ਸੋ ਅਖੰਡ ਜੂ ਕੋ ਖਿਆਲ ਕੀ ਜਾਏ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ। ਜਿੱਥੇ ਵੀ ਮਹਾਰਾਜ ਸਾਹਿਬ ਨੇ ਵਾਹਿਗੁਰੂ ਦਾ ਚਿੰਤਨ ਕੀਤਾ ਉੱਥੇ ਜਿਹੜੀ ਗਣਿਤ ਵਿਦਿਆ ਦਾ ਏਕ ਹੈ ਇਹ ਲਾਇਆ। ਜੇ ਈੜੀ ਨੂੰ ਸਿਹਾਰੀ ਲਾ ਕੇ ਕੱਕਾ ਲਿਖ ਦਿੰਦੇ ਫਿਰ ਵੀ ਤਾਂ ਇੱਕ ਹੀ ਸੀ ਪਾਠ, ਤਾਂ ਹੁਣ ਵੀ ਇੱਕ ਹੀ ਕਰਦੇ ਆਪਾਂ, ਉਹ ਕਿਉਂ ਨਹੀਂ ਕੀਤਾ? ਇਹਦਾ ਮਤਲਬ ਸੀ ਵੀ ਅੱਖਰਾਂ ਦੀ ਪਾੜ ਚੀੜ ਕਰਕੇ ਅਰਥ ਕੱਢਣ ਵਾਲਿਆਂ ਨੇ ਤੇ ਇਸ ਅੱਖਰ ਨੂੰ ਵੀ ਇੱਕ ਨੂੰ ਵੀ ਦੋ ਬਣਾ ਦੇਣਾ, ਵੀ ਦੋ ਅੱਖਰਾਂ ਨਾਲ ਲਿਖਿਆ। ਜਦੋਂ ਗੱਲ ਇੱਕ ਦੀ ਕਰਨੀ ਹੈ ਤੇ ਇੱਕ ਨਾਲੇ ਕੀਤੀ ਮਹਾਰਾਜ ਨੇ, ਗੱਲ ਇੱਕ ਦੀ ਕੀਤੀ ਤੇ ਗਣਿਤ ਵਿਦਿਆ ਦਾ ਇੱਕ ਲਾ ਦਿੱਤਾ, ਇਹਨੂੰ ਕੋਈ ਦੋ ਥਾਂ ਤੇ ਵੰਡ ਨਹੀਂ ਸਕਦਾ, ਇੱਕ ਹੀ ਰਹੇਗਾ। ਤੋ ਇਸ ਕਰਕੇ ਸਜਾਤੀ ਵਿਜਾਤੀ ਭੇਦ ਹੁੰਦਾ ਕਿ ਜਿਵੇਂ ਮਨੁੱਖ ਦੀ ਜਾਤੀ ਦੇ ਹੋਰ ਮਨੁੱਖ ਹੈਗੇ ਪਰ ਰੱਬ ਦੀ ਜਾਤ ਦਾ ਹੋਰ ਕੋਈ ਰੱਬ ਨਹੀਂ ਹੈ, ਉਹਦੇ ਚ ਇਹ ਭੇਦ ਇਸ ਕਰਕੇ ਨਹੀਂ। ਵਿਜਾਤੀ ਹੁੰਦਾ ਮਨੁੱਖ ਦੀ ਜਾਤ ਦੇ ਵਿੱਚ ਪਸ਼ੂ ਪੰਛੀ ਹੋਰ ਜਾਤ ਹੈਗੀ ਹੈ, ਰੱਬ ਤੋਂ ਵੱਖਰਾ ਕੋਈ ਨਹੀਂ, ਸਾਰੇ ਉਹਦਾ ਰੂਪ ਨੇ। ਸਗਤ ਭੇਦ ਹੁੰਦਾ ਸੋਏ ਗਤ, ਜਿਵੇਂ ਆਪਣੇ ਸਰੀਰ ਦੇ ਵਿੱਚ ਦੇਖ ਲਓ ਪੈਰਾਂ ਦੇ ਉਂਗਲੀਆਂ ਹੋਰ ਤਰ੍ਹਾਂ ਦੀਆਂ, ਹੱਥਾਂ ਦੇ ਉਂਗਲੀਆਂ ਹੋਰ ਤਰ੍ਹਾਂ ਦੀਆਂ ਹਨ, ਲੱਤਾਂ ਦਾ, ਬਾਹਾਂ ਦਾ, ਅੱਖਾਂ ਦਾ, ਸਾਰੇ ਅੰਗਾਂ ਦਾ ਆਪਸ ਵਿੱਚ ਹੀ ਭੇਦ ਹੈ। ਇਹ ਸਗਤ ਆਪਣੇ ਆਪ ਦੇ ਵਿੱਚ ਫਰਕ ਹੈ। ਬਿਰਛ ਦਾ ਵੀ ਇਸੇ ਤਰ੍ਹਾਂ, ਬਿਰਛ ਦੇ ਸਾਰੀਆਂ ਟਾਹਣੀਆਂ ਵੱਖਰੀਆਂ ਵੱਖਰੀਆਂ ਹਨ, ਇਹ ਬਿਰਛ ਦਾ ਸੁਗਤ ਭੇਦ ਹੈ। ਸਜਾਤੀ ਵਿਜਾਤੀ ਸੁਗਤ ਭੇਦ ਤੋਂ ਰਹਿਤ ਹੈ, ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ। ਉਹ ਇੱਕ ਗਿਆਨੀ ਸਿੰਘ ਸਾਡੇ ਐਂ ਵੀ ਕਹੀ ਜਾਂਦਾ, ਕਹਿੰਦਾ ਦੇਸ਼ ਕਾਲ ਵਸਤੂ ਪ੍ਰਸ਼ੇਦ ਹੈ। ਉਹ ਮੈਂ ਕਿਹਾ ਭਲਿਆ ਪੁਰਸ਼ਾ ਇਹ ਵੀ ਕਹਿ ਦੇ ਵੀ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ। ਇਹ ਹੈ ਜਿਹੜਾ ਸਾਸਨ ਚ, ਚਲੋ ਸਿਮਰਤੀ ਚ ਕੋਈ ਗਿਆਨੀ ਤਾਂ ਵਧੀਆ ਸੀ, ਸਿਮਰਤੀ ਦੇ ਵਿੱਚ ਕੋਈ ਹੋ ਸਕਦਾ ਅੱਖਰ ਇੱਧਰ ਉੱਧਰ ਹੋ ਜਾਂਦਾ, ਹਰ ਇੱਕ ਦੇ ਹੋ ਸਕਦਾ। ਤੇ ਦੇਸ਼ ਦਾ ਭੇਦ ਇਹ ਹੈ, ਜਿਵੇਂ ਹਿੰਦੁਸਤਾਨ ਵੱਖਰਾ, ਹਿੰਦੁਸਤਾਨ ਚ ਸਾਰੇ ਸੂਬੇ ਵੱਖਰੇ ਨੇ, ਪੰਜਾਬ ਵੱਖਰਾ, ਯੂਪੀ ਵੱਖਰੀ ਹੈ, ਬੰਗਾਲ ਵੱਖਰਾ ਹੈ, ਸਾਰੇ ਵੱਖਰੇ ਵੱਖਰੇ ਨੇ। ਉਹਦੇ ਵਿੱਚ ਐਸਾ ਭੇਦ ਕੋਈ ਨਹੀਂ, ਦੇਸ਼ ਦਾ ਭੇਦ ਕੋਈ ਨਹੀਂ ਹੈ। ਹਿੰਦੁਸਤਾਨ, ਪਾਕਿਸਤਾਨ ਵੱਖਰੇ ਵੱਖਰੇ ਨੇ ਸਾਰੇ ਦੇਸ਼। ਕਾਲ ਸਮਾਂ, ਕਿਸੇ ਦਾ ਜਨਮ ਕਿਸੇ ਸਮੇਂ ਚ ਹੋਇਆ, ਕਿਸੇ ਦਾ ਕਿਸੇ ਸਮੇਂ ਚ ਹੋਇਆ, ਉਹ ਕਾਲ ਸਮੇਂ ਤੋਂ ਰਹਿਤ ਹੈ। ਭੂਤਕਾਲ, ਭਵਿੱਖਕਾਲ, ਵਰਤਮਾਨ ਤਿੰਨਾਂ ਸਮਿਆਂ ਤੋਂ ਹੀ ਰਹਿਤ ਹੈ। ਫਿਰ ਵਸਤੂ, ਉਹ ਵਸਤੂ ਨਹੀਂ ਵੰਡਿਆ ਨਹੀਂ ਜਾ ਸਕਦਾ, ਤੇ ਇਸ ਕਰਕੇ ਫਿਰ ਸਮਸਤੀ ਉਪਾਧੀ ਕਰਕੇ ਈਸ਼ਵਰ ਦੀਆਂ ਤਿੰਨ ਵਸਤੂਆਂ, ਤਿੰਨ ਦੇਹਾਂ, ਵੀ ਵੈਰਾਟ ਹੈ, ਵੀ ਹਿਰਨ ਗਰਭ ਹੈ, ਅਭਿਆਕ੍ਰਿਤ ਹੈ, ਇਸੇ ਤਰ੍ਹਾਂ ਜੀਵ ਦੀਆਂ ਤਿੰਨ ਵਸਤੂਆਂ ਵੱਖਰਾ ਮੰਨ ਲਿਆ ਗਿਆ ਹੈ। ਇਹ ਜੀ ਜਿਹੜਾ ਤੇਜਸ ਨਾਮੇ ਜੀਵ ਹੈ, ਇਹ ਪ੍ਰਗ ਨਾਮੇ ਜੀਵ ਹੈ, ਇਸ ਕਰਕੇ ਇਹ ਇਸ ਤਰ੍ਹਾਂ ਦੇ ਜਿਹੜੇ ਭੇਦ ਵੱਖਰੇ ਵੱਖਰੇ ਮੰਨੇ, ਪਰ ਉਹਦੇ ਚ ਐਸਾ ਕੋਈ ਭੇਦ ਨਹੀਂ ਹੈ। ਤੋ ਇਸ ਕਰਕੇ ਦੇਸ਼ ਕਾਲ ਵਸਤੂ ਪ੍ਰਸ਼ੇ, ਉਹ ਵਸਤੂ ਦਾ ਵੀ ਕੋਈ ਭੇਦ ਨਹੀਂ ਹੈ। ਇਹਨੂੰ ਕਹਿੰਦੇ ਨੇ ਇੱਕ ਐਸਾ ਅਦੁੱਤੀ ਓਅੰਕਾਰ, ਜਿਹੜਾ ਸਾਧ ਸਿੰਘ ਜੀ ਅਕਾਰ ਉਕਾਰ ਮੁਕਾਰ ਪੁਨ ਅਰਧ ਬਿੰਦ ਪਹਿਚਾਣ, ਚਾਰੋਂ ਕੋ ਸਮੁਦਾਇ ਜੋ ਓਅੰਕਾਰ ਪਹਿਚਾਣ, ਕਾਵ ਵਾਲਿਆਂ ਨੇ ਇਹ ਮੰਨਿਆ। 63 ਕਿਸਮ ਦੇ ਭੇਦ ਓਅੰਕਾਰ ਦੇ ਮੰਨੇ ਗਏ ਹੈ। ਮਹਾਰਾਜ ਨੇ ਇੱਕ ਮੂਹਰੇ ਲਾ ਕੇ ਸਾਰੀ ਚੱਕ ਦਿੱਤੇ, ਓਅੰਕਾਰ ਇਹ ਕਹਿ ਦਿੱਤਾ ਜੋ ਉਚਾਰਨ ਕਰਨ ਮਾਤਰ ਸੀ, ਉਚਾਰਨ ਕਰਨ ਵਾਲੇ ਦੀ ਉਹਦਾ ਪੱਖ ਕਰੇ, ਅੰਗ ਕਰੇ, ਸੋ ਕਹੀਏ ਓਅੰਕਾਰ। ਚਲੋ ਇਹਦੀ ਕਿਤੇ ਹੋਰ ਵਿਚਾਰ ਖੁੱਲ ਕੇ ਹੋ ਜਾਏਗੀ, ਇੰਨਾ ਹੀ ਸਮਝਣਾ। ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ।
ਸਤਨਾਮ,
ਸਤ ਨਾਸ ਤੋਂ ਰਹਿਤ ਹੈ, ਨਾਮ ਪ੍ਰਸਿੱਧ ਹੈ, ਤੇ ਐਸਾ ਪਰਮੇਸ਼ਰ ਵਾਹਿਗੁਰੂ ਹੈ। ਹਾਂਜੀ ਅੱਗੇ।
ਕਰਤਾ ਪੁਰਖ,
ਤੇ ਇਹ ਜਿਹੜਾ ਕਰਤਾ ਸ਼ਬਦ ਹੈ, ਇਹਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਇੱਕ ਸਰੂਪ ਲੱਖਣ ਹੁੰਦੇ ਨੇ, ਤਟਸਥੀ ਲੱਖਣ ਹੁੰਦੇ ਨੇ। ਇਹ ਤਟਸਥੀ ਲੱਖਣ ਹੈ, ਤਟਸਥੀ ਲੱਖਣ ਜਿਹੜਾ ਕਦੇ ਹੋਵੇ ਕਦੇ ਨਾ ਹੋਵੇ ਪਰ ਜਣਾ ਦੇਵੇ ਵੱਖਰਾ ਕਰਕੇ, ਉਹਨੂੰ ਤਟਸਥੀ ਲੱਖਣ ਕਹਿੰਦੇ ਨੇ। ਵੀ ਕੋਠੇ ਤੇ ਕਾਂ ਬੈਠਾ, ਉਹ ਮਕਾਨ ਵਾਲੇ ਨੂੰ ਜਣਾ ਗਿਆ, ਉਦੋਂ ਬਾਅਦ ਉੱਡ ਗਿਆ। ਤੇ ਕਰਤਾ ਸੰਸਾਰ ਦਾ ਰਚੈਤਾ ਹੈ, ਜਦੋਂ ਸੰਸਾਰ ਰਚਦਾ ਉਦੋਂ ਤਟਸਥੀ ਲੱਖਣ ਉਹਦੇ ਚ ਹੋ ਗਿਆ, ਜਦੋਂ ਸੰਸਾਰ ਸਮਾਪਤ ਕਰਤਾ ਉਹ ਵੀ ਨਾਲ ਹੀ ਖਤਮ ਹੋ ਗਿਆ। ਪਰ ਜਿਹੜੇ ਸਰੂਪ ਲੱਖਣ ਉਹ ਕਾਇਮ ਰਹਿੰਦੇ ਆ, ਉਹ ਕੀ ਅੱਗੇ ਦੱਸਦੇ ਨੇ ਜੀ।
ਪੁਰਖ,
ਪੁਰਖ ਵਿਆਪਕ, ਇਹ ਉਸ ਦਾ ਜਿਹੜਾ ਸਰੂਪ ਲੱਖਣ ਹੈ ਤੇ ਵਿਆਪਕ ਹੈ ਪਰਮੇਸ਼ਰ ਵਾਹਿਗੁਰੂ।
ਨਿਰਭਉ,
ਭੈ ਤੋਂ ਰਹਿਤ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ।
ਨਿਰਵੈਰ,
ਵੈਰ ਤੋਂ ਰਹਿਤ ਹੈ।
ਅਕਾਲ ਮੂਰਤ,
ਕਾਲ ਤੋਂ ਰਹਿਤ, ਮੂਰਤ ਹਸਦੀ ਆ ਉਸਦੀ ਸਰੂਪ।
ਅਜੂਨੀ,
ਜੂਨਾਂ ਤੋਂ ਰਹਿਤ ਹੈ, ਕਿਸੇ ਵੀ ਜੂਨ ਵਿਚ ਨੇ 84 ਲੱਖ ਜੂਨਾਂ ਬਣਾਈਆਂ, ਉਹ ਜੂਨਾਂ ਤੋਂ ਰਹਿਤ ਹੈ।
ਸੈ ਭੰਗ,
ਤੇ ਸੈ ਸੁਤੇ, ਭੰਗ ਪ੍ਰਕਾਸ਼ ਰੂਪ ਹੈ, ਸੁਤੇ ਪ੍ਰਕਾਸ਼ ਰੂਪ ਹੈ।
ਗੁਰ ਪ੍ਰਸਾਦ,
ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਐਸੇ ਵਿਸ਼ੇਸ਼ਣਾਂ ਵਾਲਾ ਪ੍ਰਭੂ ਜਿਹਦੇ ਤਟਸਥੀ ਲੱਖਣ ਬੀਨ ਸਰੂਪ ਲੱਖਣ ਪ੍ਰਾਪਤ ਕਿਵੇਂ ਹੁੰਦਾ? ਗੁਰਾਂ ਦੀ ਪ੍ਰਸਾਦ, ਗੁਰ ਪ੍ਰਸਾਦ, ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਉਂ ਅੱਗੇ ਹੁਣ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਹਨ।
ਰਾਗ ਜੈ ਜਵੰਤੀ ਮਹੱਲਾ ਨਾਵਾ,
ਇਹਨੂੰ ਭਾਈ ਇੱਕ ਤਾਂ ਇਹ ਆ ਵੀ ਨੌਵਾਂ ਨਹੀਂ ਕਹਿਣਾ, ਨਾਵਾ ਜਿਵੇਂ ਪੰਜਵਾ ਕਹਿ ਰਹੇ ਇਸ ਤਰ੍ਹਾਂ ਬੋਲਣਾ। ਤੇ ਇਉਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੜੇ ਬੜੇ ਮੰਡਲੇਸ਼ਵਰ, ਬੜੇ ਬੜੇ ਜੋਗੀਸ਼ਰ, ਕਿੱਡੇ ਕਿੱਡੇ ਕਰਨੀਆਂ ਵਾਲੇ ਸੰਤ ਬੈਠੇ ਹੋਣਗੇ ਜਦੋਂ ਮਹਾਰਾਜ ਨੇ ਤ੍ਰਿਵੇਣੀ ਦੇ ਉੱਤੇ ਆ ਸ਼ਬਦ ਉਚਾਰਨ ਕੀਤੇ ਨੇ, ਉਹਦਾ ਅੰਦਾਜ਼ਾ ਨਹੀਂ ਆਪਾਂ ਲਾ ਸਕਦੇ। ਮਹਾਰਾਜ ਸਾਹਿਬ ਜੀ ਫਿਰ ਇਸ ਪ੍ਰਕਾਰ ਇਹ ਅੱਗੇ ਉੱਤਮ ਉਪਦੇਸ਼, ਬੈਰਾਗ ਜਿਹਨੇ ਉਪਦੇਸ਼, ਜਿਹਦੇ ਚ ਬੈਰਾਗ ਪੈਦਾ ਹੋ ਜਾਵੇ ਉਹ ਉਪਦੇਸ਼, ਤੇ ਇਹੋ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਨੇ। ਸੁਣੋ ਜੀ,
ਰਾਮ ਸਿਮਰ, ਰਾਮ ਸਿਮਰ,
ਦੋ ਵਾਰੀ ਇੱਕੋ ਗੱਲ ਕਹੀ ਹੈ, ਜਿਵੇਂ ਕਹਿੰਦਾ ਫਲਾਨਿਆ ਮੈਂ ਤੈਨੂੰ ਬਾਰ ਬਾਰ ਇਹ ਗੱਲ ਕਹੀ, ਮੁੜ ਮੁੜ ਕੇ ਕਹੀ, ਬਾਰ ਬਾਰ ਦਾ ਮੁੜ ਮੁੜ ਕੇ ਗੱਲ ਕਹੀ। ਮਹਾਰਾਜ ਕਹਿੰਦੇ ਹੇ ਭਾਈ, ਰਾਮ ਰਮੇ ਹੋਏ ਪਰਮਾਤਮਾ ਨੂੰ ਸਿਮਰ ਸਿਮਰਨਾ ਕਰ, ਰਾਮ ਰਮੇ ਹੋਏ ਪਰਮਾਤਮਾ ਨੂੰ ਸਿਮਰਨਾ ਕਰ, ਰਸਨਾ ਕਰਕੇ ਵੀ ਰਾਮ ਦਾ ਸਿਮਰਨ ਕਰ ਔਰ ਮਨ ਕਰਕੇ ਵੀ ਰਾਮ ਦਾ ਸਿਮਰਨ ਕਰ। ਇਹ ਨਹੀਂ ਵੀ ਰਸਨਾ ਤਾਂ ਨਾਮ ਜਪ ਰਹੀ ਤੇ ਮਨ ਕਿਸੇ ਹੋਰ ਪਾਸੇ ਫਿਰਦਾ ਹੋਵੇ। ਜੋ ਸਿਮਰ ਸਿਮਰਨੇ ਯੋਗ ਰਾਮ ਹੈ, ਉਸ ਰਾਮ ਦੇ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਸਿਮਰਨਾ ਕਰ।
ਇਹ ਤੀਰਾ ਕਾਜ ਹੈ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਵੀ ਇਹ ਗੱਲ ਸਮਝ ਲਓ, ਤੇਰੇ ਕੰਮ ਆਉਣ ਵਾਲਾ ਇੱਕੋ ਆਹੀ ਕੰਮ ਹੈ। ਪੰਜਵੇਂ ਜਾਮੇ ਜਿਵੇਂ ਕਿਹਾ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੋ ਕਰ ਰਿਹਾ, ਧਨ ਕਮਾ ਰਿਹਾ, ਗੱਲਾਂ ਬਾਤਾਂ ਕਰ ਰਿਹਾ, ਪਦਾਰਥ ਇਕੱਠੇ ਕਰ ਰਿਹਾ, ਖਾਣ ਪੀਣ ਹੰਢਾਉਣ ਦੇ ਵਿੱਚ ਲੱਗਿਆ ਹੋਇਆ, ਇਹ ਤੇਰੇ ਅੰਤ ਨੂੰ ਕਿਸੇ ਕੰਮ ਨਹੀਂ ਆਉਣ ਵਾਲੀਆਂ ਗੱਲਾਂ। ਇਹ ਤੇਰਾ ਕਾਜ ਹੈ ਕਿ ਜਿਹੜਾ ਸਿਮਰਨ ਕਰਨਾ, ਜੋ ਕਿਹਾ ਰਾਮ ਸਿਮਰ, ਰਾਮ ਸਿਮਰ, ਇਹ ਤੇਰੇ ਕੰਮ ਆਉਣ ਵਾਲੀ ਗੱਲ ਹੈ। ਲੋਕ ਪ੍ਰਲੋਕ ਦੇ ਤੇਰੇ ਕਾਜ ਕੰਮ ਆਉਣ ਵਾਲਾ ਇੱਕੋ ਹੀ ਕੰਮ ਹੈ ਤੇ ਹੋਰ ਕੋਈ ਤੇਰੇ ਕੰਮ ਨਹੀਂ ਆਉਣ ਵਾਲਾ, ਤੇ ਇਹ ਉਹਨਾਂ ਦੇ ਕੰਮ ਤੋਂ ਆ ਰਿਹਾ ਹੈ ਜਿਨ੍ਹਾਂ ਨੇ ਤੇਰੇ ਕੰਮ ਨਹੀਂ ਆਉਣਾ। ਤੂੰ ਉਹਨਾਂ ਦੇ ਕੰਮ ਆ ਰਿਹਾ, ਇਹਨਾਂ ਚੋਂ ਕਿਸੇ ਨੇ ਵੀ ਤੇਰੇ ਕੰਮ ਨਹੀਂ ਆਉਣਾ, ਤੂੰ ਕਿਉਂ ਚੱਲਾ ਬਣਿਆ? ਮਹਾਰਾਜ ਕਹਿੰਦੇ, ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਨਹੀਂ ਕਿਸੇ ਨੇ ਸਹਾਇਤਾ ਕਰਨੀ ਹੈ,
ਮਾਇਆ ਕੋ ਸੰਗ ਤਿਆਗ।
ਕਹਿੰਦੇ ਜੀ ਕੀ ਕਰੀਏ ਫਿਰ ਇਸ ਤਰ੍ਹਾਂ? ਕਹਿੰਦੇ ਜੀ ਜਿਹੜੀ ਜੜ ਮਾਇਆ ਹੈ ਜਾਂ ਚੇਤਨ ਮਾਇਆ ਹੈ, ਜੜ ਮਾਇਆ ਤਾਂ ਹੋ ਗਈ ਜਿਹੜੀ ਕਰੰਸੀ ਹੈ, ਸੋਨਾ ਹੈ, ਚਾਂਦੀ ਹੈ ਜਾਂ ਹੋਰ ਹੀਰੇ ਜਵਾਹਰਾਤ ਆਦਿ, ਇਹ ਜੜ ਹੈ ਜੋ ਇੱਕ ਥਾਂ ਹੀ ਪਈ ਹੈ ਜਿੱਥੇ ਪਈ ਹੈ। ਚੇਤਨ ਮਾਇਆ ਜਿਹੜੀ ਹੈ, ਪੁਰਸ਼ ਵਾਸਤੇ ਇਸਤਰੀ ਦਾ ਸਰੂਪ ਚੇਤਨ ਮਾਇਆ ਹੈ, ਇਸਤਰੀ ਵਾਸਤੇ ਪੁਰਸ਼ ਦਾ ਸਰੀਰ ਜਿਹੜਾ ਚੇਤਨ ਮਾਇਆ ਹੈ। ਔਰ ਇੱਥੇ ਹੀ ਬਸ ਨਹੀਂ, ਤੇ ਜੀ ਨੂੰ ਦੇਖ ਕੇ ਪਰਮਾਤਮਾ ਭੁੱਲ ਜਾਏ, ਉਹ ਭਾਵੇਂ ਪੁੱਤਰ ਹੈ ਉਹ ਵੀ ਮਾਇਆ, ਭਾਵੇਂ ਕੋਈ ਹੋਰ ਪਦਾਰਥ ਹੈ ਵਿਸ਼ੇਨ ਤਾਂ ਉਹ ਵੀ ਮਾਇਆ। ਇਹ ਮਾਇਆ ਕਿਹੜੀ? ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਫਿਰ ਮੋਹ ਪੈਦਾ ਹੁੰਦਾ ਨਾ ਪੁੱਤਰ ਨੂੰ ਦੇਖ ਕੇ। ਇਹ ਸੰਤਾਨ ਵੀ ਮਾਇਆ ਰੂਪ ਹੈ, ਬੱਚੇ ਦੇ ਲਈ ਮਾਤਾ ਪਿਤਾ ਵੀ ਮਾਇਆ ਰੂਪ ਨੇ। ਹੁਣ ਇਹਦਾ ਤਿਆਗ ਕਿਵੇਂ ਕੀਤਾ ਜਾਏ? ਤਿਆਗ ਜਿੰਨੀ ਦੇਰ ਤੱਕ ਮਿਥਿਆ ਦ੍ਰਿਸ਼ਟੀ ਨਹੀਂ ਪ੍ਰਾਪਤ ਹੁੰਦੀ ਕਿ ਸੰਸਾਰ ਨਾਸ਼ਵਾਨ ਹੈ, ਉਨੀ ਦੇਰ ਤੱਕ ਕਿਵੇਂ ਤਿਆਗ ਦੇਊਗਾ ਭਾਈ? ਜਦੋਂ ਕਿਸੇ ਬੰਦੇ ਦਾ ਝੂਠ ਫੜਿਆ ਜਾਵੇ, ਉਹ ਕਹਿੰਦਾ ਵੀ ਚੱਟਿਆ ਤੈਨੂੰ, ਤੇਰੇ ਨਾਲ ਮੇਰਾ ਕੋਈ ਸਾਥ ਨਹੀਂ, ਚਾਰ ਜਹਾਨ ਦਾ ਝੂਠਿਆ, ਤੇਰੇ ਨਾਲ ਮੇਰਾ ਕੀ ਮੇਲ ਹੈ? ਜਦੋਂ ਸਮਝ ਆ ਗਈ ਵੀ ਇਹ ਸਾਰੇ ਝੂਠੇ ਨੇ, ਤਾਂ ਉਸ ਵੇਲੇ ਆਪੇ ਤਿਆਗ ਦੇਊਗਾ। ਗੱਲਾਂ ਬਾਤਾਂ ਨਾਲ ਨਹੀਂ ਤਿਆਗ ਹੋਣਾ। ਇਸ ਕਰਕੇ ਮਾਇਆ ਕੋ ਸੰਗ ਤਿਆਗ, ਇਹਨੂੰ ਤਿਆਗਣਾ ਕਰ।
ਰਬ ਜੋ ਕੇ ਸਰਨ ਲਾਗ,
ਕਹਿੰਦੇ ਜੀ ਤਿਆਗਿਆ ਵੀ ਏਕਣ ਜਾਏਗਾ, ਤੂੰ ਪ੍ਰਭੂ ਦੀ ਸ਼ਰਨ ਵਿੱਚ ਆ ਗਾ, ਤੇ ਤਿਆਗ ਤਾਂ ਆਪ ਹੀ ਹੋ ਜਾਣਾ ਫਿਰ ਤੇਰੇ ਕੋਲੋਂ। ਪਰਮੇਸ਼ਰ ਦੀ ਸ਼ਰਨ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਤੈਨੂੰ ਸੁਖ ਮਿਲ ਜਾਏਗਾ, ਸਾਰੇ ਭੈ ਵੀ ਖਤਮ ਹੋ ਜਾਣਗੇ। ਉਸ ਪ੍ਰਭੂ ਮਾਲਕ ਦੀ ਸ਼ਰਨ ਵਿੱਚ, ਉਹਦੀ ਓਟ ਵਿੱਚ ਆ ਜਾ, ਤੇ ਇਸ ਕਰਕੇ ਬੇਨਤੀਆਂ ਕਰ ਕਿ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ, ਸਤਿਗੁਰ ਆਇਓ ਸ਼ਰਨ ਤੁਹਾਡੀ, ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ।
ਮਾਇਆ ਕੋ ਸੰਗ ਤਿਆਗ,
ਇਹ ਜੜ ਚੇਤਨ ਮਾਇਆ ਦਾ ਸੰਗ ਸਾਥ ਤਿਆਗ ਛੱਡਣਾ ਕਰ।
ਪ੍ਰਭ ਜੂ ਕੀ ਸ਼ਰਨ ਲਾਗ,
ਪ੍ਰਭੂ ਦੀ ਸ਼ਰਨ ਦੇ ਵਿੱਚ ਲੱਗਣਾ ਕਰ। ਜੂ ਜਿਹੜਾ ਸਾਥ ਨਹੀਂ ਸ਼ਬਦ ਹੈ, ਆਪਾਂ ਜੀ ਕਹਿੰਦੇ ਹਾਂ, ਇਹ ਬੋਲੀ ਹੈ, ਉਧਰ ਸਾਸ ਨਹੀਂ, ਇਹ ਵੱਖਰੇ ਵੱਖਰੇ ਪ੍ਰਾਂਤਾਂ ਦੀ ਬੋਲੀ ਹੈ। ਤੇ ਉਧਰ ਮਹਾਰਾਸ਼ਟਰ ਵਾਲੇ ਪਾਸੇ ਕਈ ਜਗ੍ਹਾ ਤੇ, ਪਟਨਾ ਸਾਹਿਬ ਵਾਲੇ ਪਾਸੇ ਜੂ ਕਹਿੰਦੇ ਆ, ਉੱਥੇ ਆਪਾਂ ਜੀ ਕਹਿੰਦੇ ਹਾਂ, ਤੇ ਹੈ ਅਰਥ ਜੀਏ, ਪ੍ਰਭੂ ਜੀ ਦੀ ਸ਼ਰਨ ਦੇ ਵਿੱਚ ਲੱਗਣਾ ਕਰ।
ਜਗਤ ਸੁਖ ਮਾਨ ਮਿੱਥਿਆ,
ਤੇ ਕਹਿੰਦੇ ਜੀ ਸੰਸਾਰ ਦੇ ਜਿਹੜੇ ਜੀਵਨ ਉਹ ਸੁਖਾਂ ਦੇ ਵਿੱਚ ਪ੍ਰਵਿਰਤ ਹੋਏ ਗਏ। ਖਾਣ ਚੋਂ ਸੁਖ ਮਿਲਦਾ, ਖਾਣ ਤੇ ਨਹੀਂ ਹਟਦੇ। ਕਈਆਂ ਦੀ ਤਾਂ ਇਹ ਹਾਲਤ ਹੈ ਵੀ ਉਹਦੇ ਚ ਸੁਖ ਲਈ ਜਾਂਦੇ ਆ, ਤੇ ਪੇਟ ਹੈ ਜਿਹੜਾ ਉਹ ਸਵੀਕਾਰ ਨਹੀਂ ਕਰਦਾ ਤੇ ਬਿਮਾਰ ਹੋ ਜਾਂਦੇ ਨੇ। ਇਸ ਕਰਕੇ ਸੁਖ ਮੰਨ ਕੇ ਦੁੱਖ ਪੈਦਾ ਕਰ ਰਹੇ, ਬਿਮਾਰੀਆਂ ਲੱਗ ਗਈਆਂ। ਜਗਤ ਦੇ ਸੁਖ, ਭੋਗਾ ਸੁਖ, ਇਹ ਜਿਹੜੇ ਨੇ ਦੇਖਣ ਦਾ ਸੁਖ, ਜੇ ਦੇਖਣ ਤੋਂ ਸੁਖ ਮਿਲਦਾ ਤਾਂ ਹੀ ਨਹੀਂ ਇਹ ਆਦਤ ਸਾਡੀ ਹਟਦੀ ਹੈ। ਪਰਾਏ ਸਰੂਪਾਂ ਵੱਲ ਤਾਂ ਹੀ ਦੇਖਦੇ ਹਾਂ, ਉੱਥੇ ਸੁਖ ਮਿਲ ਰਿਹਾ ਨਾ ਕੋਈ ਸਾਨੂੰ ਅੰਦਰੋਂ, ਉਹ ਕਿਹੜਾ ਸੁਖ ਹੈ? ਬੇਸ਼ਾ ਸੁਖ, ਉਹਦੇ ਵਿੱਚੋਂ ਹੀ ਕੰਡੇ ਜੰਮਣੇ ਨੇ, ਕੰਡਿਆਲੀਆਂ ਝਾੜੀਆਂ, ਦੁੱਖ ਉਹਦੇ ਵਿੱਚੋਂ ਹੀ ਮਿਲਣਾ। ਇਸ ਕਰਕੇ ਕਿਹਾ, ਕਹਿੰਦੇ ਇਹ ਜਿਹੜੇ ਸੁਖ ਨੇ ਜੋ ਸ਼ਬਦ ਸਪਰਸ ਰੂਪ ਰਸ ਗੰਧ ਆਦਿ ਦੇ ਜਿਹੜੇ ਤੈਨੂੰ ਸੁਖ ਪ੍ਰਤੀਤ ਹੁੰਦੇ ਨੇ, ਇਹ ਨਹੀਂ ਹੈ, ਇਹ ਮਿੱਥਿਆ ਹੈ, ਝੂਠ ਹੈ, ਇਹ ਅਣਹੋਈ ਨੇ, ਤੈਨੂੰ ਸੁਖ ਇਹਨਾਂ ਦੇ ਵਿੱਚ ਨਹੀਂ ਹੈ। ਸੋ ਇਸ ਕਰਕੇ ਜਗਤ ਸੰਸਾਰ ਦੇ ਸੁਖਾਂ ਨੂੰ ਮਿੱਥਿਆ ਝੂਠਾ ਜਦੋਂ ਸਮਝ ਲਿਆ, ਤਾਂ ਉਸ ਵੇਲੇ ਜਦੋਂ ਤੂੰ ਇਹਨਾਂ ਨੂੰ ਝੂਠੇ ਮਾਨ ਲਿਆ ਨਾ, ਮਾਨ ਨਾ ਮੰਨਣ ਦਾ, ਤੇ ਮਹਾਰਾਜ ਕਹਿੰਦੇ ਮੰਨਣਾ ਕਰ, ਕਿਉਂਕਿ ਪੁਲਿਸ ਵਾਲੇ ਕੁੱਟਦੇ ਆ, ਕਹਿੰਦੇ ਉਹ ਮੰਨ, ਤੂੰ ਸਾਡੇ ਕੋਲ ਸਬੂਤ ਹੈ ਇਸ ਗੱਲ ਦਾ, ਉਹ ਮੰਨਦਾ ਨਹੀਂ, ਪਹਿਲਾਂ ਕੁੱਟ ਕੁੱਟ ਕੇ ਮਨਾਉਂਦੇ ਨੇ, ਸ਼ਬਦਾਂ ਦੇ ਨਾਲ ਕੁੱਟ ਕੁੱਟ ਕੇ ਮਨਾਉਂਦੇ ਨੇ ਮਹਾਰਾਜ ਸਾਹਿਬ ਨੂੰ ਵੀ ਇਹ ਗੱਲ ਸਹੀ ਹੈ, ਇਹਨੂੰ ਮਨ ਮੰਨਣਾ ਕਰ।
ਝੂਠੋ ਸਭ ਸਾਜ ਹੈ,
ਇਹ ਤਾਂ ਪਾਏ ਸਾਰਾ ਹੀ ਸਾਜੋ ਸਮਾਨ ਜਿੰਨਾ ਤੈਨੂੰ ਦਿਖਦਾ ਨਾ ਸੰਸਾਰ ਦਾ, ਇਹ ਸਾਰਾ ਕੁਛ ਇਹ ਝੂਠਾ ਹੀ ਹੈ। ਤਿੰਨੇ ਕਾਲ ਸੱਤ ਹੈ ਹੀ ਨਹੀਂ ਪਰਮਾਤਮਾ ਤੇ ਨਾ ਕੁਝ ਵੀ, ਪਿੱਛੇ ਵੀ ਝੂਠ ਸੀ ਹੁਣ ਵੀ ਝੂਠ ਹੈ ਅੱਗੇ ਨੂੰ ਵੀ ਝੂਠ ਹੀ ਹੋਏਗਾ। ਇਹ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਸਭ ਝੂਠ ਹੈ, ਮਿਥਿਆ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਨੇ ਜੀ,
ਸੁਪਨੇ ਜਾਓ ਧਨ ਪਛਾਣ।
ਤੇ ਹੁਣ ਮਹਾਰਾਜ ਸਾਹਿਬ ਇੱਕ ਹੋਰ ਪ੍ਰਮਾਣ ਦਿੰਦੇ ਹੈ, ਸੁਪਨੇ ਦੇ ਜਿਉ ਵਾਂਗ ਤੇ ਧਨ ਵਿਭੂਤੀ ਇਹਨੂੰ ਪਛਾਣਨਾ ਕਰ। ਸੁਪਨਾ ਜੈਸਾ, ਜੇ ਤੂੰ ਸੁਪਨੇ ਨੂੰ ਸਮਝ ਲਏਗਾ ਤੂੰ ਸੰਸਾਰ ਨੂੰ ਸਮਝ ਲਏਗਾ। ਰਾਤ ਦੇ ਵੇਲੇ ਸੁਪਨੇ ਚ ਅਨੇਕਾਂ ਪਦਾਰਥ ਪ੍ਰਾਪਤ ਹੋਣ ਤੋਂ ਤੇ ਜਦੇ ਜਾ ਖੁੱਲਦੀ ਹੈ ਕਹਿੰਦਾ ਓਹੋ, ਕਹਿੰਦਾ ਕੁਛ ਵੀ ਨਹੀਂ ਰਿਹਾ। ਇੱਕ ਭਿਖਾਰੀ ਸੀ ਠੂਠਾ ਫੜ ਕੇ ਮੰਗਣ ਵਾਲਾ, ਉਹਨੇ ਕਿਤੇ ਰਾਜਾ ਦੇਖ ਲਿਆ, ਰਾਜਾ ਦੇਖ ਕੇ ਉਹਦੇ ਮਨ ਚ ਸੰਸਕਾਰ ਹੁੰਦੇ ਵੀ ਓਹੋ ਜੇ ਕਿਤੇ ਮੈਂ ਰਾਜਾ ਹੁੰਦਾ, ਉਹ ਸੰਸਕਾਰ ਬਣ ਗਿਆ। ਠੂਠਾ ਸਰਾਣੇ ਰੱਖ ਕੇ ਸੌ ਗਿਆ, ਨੀਂਦ ਆ ਗਈ, ਸੁਪਨੇ ਚ ਰਾਜਾ ਬਣ ਗਿਆ। ਰਾਜਾ ਬਣ ਕੇ ਬਹੁਤ ਆਪਣੇ ਆਪ ਅਭਿਮਾਨ ਚ ਫਿਰੇ ਵੀ ਮੈਂ ਰਾਜਾ ਬਣ ਗਿਆ। ਜਦੋਂ ਖੁੱਲੀ ਅੱਖ ਉਹੀ ਠੂਠਾ ਸਰਾਣੇ, ਕਹਿੰਦਾ ਓਹੋ ਮੈਂ ਤਾਂ ਸੁਪਨੇ ਦੇ ਵਿੱਚ ਐਵੇਂ, ਜਿਉਂ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੇ ਤਾਂ ਨਿਰਾਰਥ ਕਾਜਾ। ਉਹ ਕੁਛ ਵੀ ਨਹੀਂ ਹੈ। ਤੇ ਇਉਂ ਫਿਰ ਇਹ ਜਿਹੜਾ ਸੁਪਨਾ ਹੈ, ਜਿਵੇਂ ਸੁਪਨਾ ਝੂਠਾ ਨਾ, ਸੰਸਾਰ ਮਹਾਰੇ ਕਹਿੰਦੇ ਇਉਂ ਝੂਠਾ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਇਹ ਸੰਸਾਰ ਹੁਣ ਥੋੜਾ ਜਿਹਾ ਵਿਚਾਰ ਕੇ ਦੇਖੋ ਵੀ ਸੁਪਨਾ ਕਿਉਂ ਆਉਂਦਾ। ਕੋਈ ਬਹੁਤ ਵੱਡੀ ਗੱਲ ਤਾਂ ਨਹੀਂ ਹੈ ਵੀ ਸਾਡੇ ਸਮਝ ਚ ਨਾ ਆਵੇ। ਸੁਪਨਾ ਆਉਂਦਾ ਜੇ ਨੀਂਦ ਆਊਗੀ ਪਹਿਲਾਂ, ਸੁਪਨਾ ਤਾਂ ਬਾਅਦ ਚ ਆਊਗਾ, ਪਹਿਲਾਂ ਨੀਂਦ ਆਊਗੀ। ਜੇ ਨੀਂਦ ਨਾ ਆਵੇ ਸੁਪਨਾ ਕਿੱਥੇ ਆਉਂਦਾ? ਜਾਗਦੇ ਨੂੰ ਤਾਂ ਆਉਣ ਤੇ ਰਿਹਾ, ਜਾਗਦੇ ਨੂੰ ਸੁਪਨਾ ਨਹੀਂ ਆਉਂਦਾ। ਰਾਤ ਦੇ ਸੁਪਨੇ ਵਿੱਚ ਨੀਂਦ ਦੀ ਉਪਾਧੀ ਹੈ ਤੇ ਜਾਗਰ ਦੇ ਸੁਪਨੇ ਦੇ ਵਿੱਚ ਮਾਇਆ ਦੀ ਉਪਾਧੀ ਹੈ। ਇਹ ਮਾਇਆ ਦੀ ਉਪਾਧੀ ਕਰਕੇ ਸੱਤ ਪ੍ਰਤੀਤ ਹੋ ਰਿਹਾ, ਉਹ ਨੀਂਦ ਦੀ ਉਪਾਧੀ ਕਰਕੇ ਸੱਤ ਪ੍ਰਤੀਤ ਹੋ ਰਿਹਾ। ਇਸ ਕਰਕੇ ਸੁਪਨੇ ਜਿਉਂ ਤਨ ਪਛਾਣ, ਇਹ ਪਛਾਣ ਲੈ ਤੂੰ ਜਿਵੇਂ ਰਾਤ ਦਾ ਸੁਪਨਾ ਝੂਠਾ ਹੈ, ਤੇ ਇਸੇ ਪ੍ਰਕਾਰ ਧਨ ਵਿਭੂਤੀ ਜੋ ਰਿਸ਼ਤੇਦਾਰ ਸੰਬੰਧੀ ਜੋ ਕੁਝ ਤੈਨੂੰ ਸੰਸਾਰ ਦਿਸਦਾ ਹੈ ਇਹ ਸਭ ਝੂਠਾ ਹੈ।
ਕਾਹੇ ਪਰ ਕਰਤਮਾਨ,
ਇਸ ਕਰਕੇ ਕਿ ਕਾਹੇ ਕਿਸ ਵਾਸਤੇ, ਕਿਸ ਗੱਲ ਦੇ ਪਰ ਉੱਪਰ ਤੂੰ ਮਾਨ ਹੰਕਾਰ ਕਰਤ ਕਰਦਾ ਹੈ, ਦੇਹ ਦਾ ਅਪਮਾਨ ਕਰਦਾ। ਦੇਹ ਅਪਮਾਨ ਨਾ ਜਤਰ ਪਾਪੰ, ਐਸਾ ਕਹਿੰਦੇ ਇਹ ਸੰਸਕ੍ਰਿਤ ਦੇ ਅੱਧੀ ਕੁ ਤੁਕ ਦੇ ਵਿੱਚ ਕਹਿੰਦੇ ਦੇਹ ਦੇ ਅਪਮਾਨ ਵਰਗਾ ਤਾਂ ਸੰਸਾਰ ਚ ਪਾਪ ਹੀ ਕੋਈ ਨਹੀਂ ਹੈ। ਲੈ ਇਹ ਸਾਰਿਆਂ ਨੂੰ ਚਿੰਬੜਿਆ ਹੋਇਆ, ਸਰੀਰ ਦਾ ਅਪਮਾਨ ਇਹ ਸਭ ਤੋਂ ਵੱਡਾ ਪਾਪ। ਦੇਹ ਅਪਮਾਨ ਨਾ ਜਤਰ ਪਾਪੰ, ਇਹਦੇ ਬਰਾਬਰ ਦਾ ਕੋਈ ਪਾਪ ਨਹੀਂ ਹੈ। ਇਸ ਕਰਕੇ ਮਹਾਰਾਜ ਨੇ ਸਾਨੂੰ ਨਿਮਰਤਾ ਵਾਲਾ ਜੀਵਨ ਦਿੱਤਾ ਹੈ। ਤੁਰਨ ਦੇ ਵਿੱਚ ਵੀ ਹੰਕਾਰ ਨਾ ਹੋਵੇ, ਬੋਲਣ ਚ ਵੀ ਹੰਕਾਰ ਨਾ ਹੋਵੇ, ਸਾਡੇ ਕਿਸੇ ਕਰਤ ਵਿੱਚ ਹੰਕਾਰ ਦੀ ਝਲਕ ਨਾ ਪਵੇ, ਨਿਮਰਤਾ ਦੀ ਝਲਕ ਪਵੇ। ਤੋ ਇਸ ਕਰਕੇ ਸਾਹ ਸੁਣੀ ਹੈ ਵੀ ਕਿਉਂ ਮਾਣ ਕਰਦੇ, ਹੰਕਾਰ ਕਿਉਂ ਕਰਦੇ, ਦੇਹ ਦਾ ਮਾਣ ਕਿਉਂ ਕਰਦੇ, ਧਨ ਦਾ ਮਾਣ ਕਿਉਂ ਕਰਦੇ, ਇਹ ਝੂਠਾ ਹੈ ਸਾਰਾ।
ਬਾਹਰੋਂ ਕੀ ਪੀਤ ਜੈਸੇ,
ਤੇ ਇਹ ਕਹਿੰਦੇ ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਬਾਰੂ ਨਾਮ ਰੇਤੇ ਦਾ, ਜਿਸ ਪ੍ਰਕਾਰ ਰੇਤੇ ਦੀ ਭੀਤ ਕੰਧ ਉਹ ਛੇਤੀ ਨਾਸ ਹੋ ਜਾਂਦੀ ਹੈ। ਬਾਰੂ ਭੀਤ ਬਣਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ। ਕਿਉਂ ਤੂੰ ਹੇ ਗਵਾਰਾ, ਤੂੰ ਇਹਦੇ ਚ ਕਿਉਂ ਉਲਝਾ ਫਿਰਦਾ, ਇਹ ਤਾਂ ਕੁਛ ਵੀ ਨਹੀਂ ਹੈ। ਇਸ ਪ੍ਰਕਾਰ ਇਹ ਕਿਹਾ ਬਾਰੂ ਕੀ ਭੀਤ ਨਾਮ ਕੰਧ ਦਾ ਹੈ। ਇਹਦੇ ਨਾਲ ਇਹ ਹੋਰ ਮਹਾਰਾਜ ਵਚਨ ਕਰਦੇ ਨੇ,
ਬਸਦਾ ਕੋ ਰਾਜ ਹੈ,
ਇਹਨੂੰ ਭਾਈ ਬਸੁੱਧਾ ਪਾਠ ਨਹੀਂ ਕਰਨਾ ਕਿਸੇ ਨੇ। ਬਸਦਾ, ਬਸਦਾ ਨਾਮ ਪ੍ਰਿਥਵੀ ਦਾ ਹੈ, ਜਿਹਦੇ ਤੇ ਜੀਵ ਵਸ ਰਹੇ ਹੈ, ਜੀਵਾਂ ਦੇ ਵਸਣ ਦਾ ਟਿਕਾਣਾ। ਤੇ ਇਉਂ ਧਰਤੀ ਦਾ ਰਾਜ ਹੈ, ਛੇਤੀ ਨਾਸ ਹੋ ਜਾਣ ਵਾਲਾ ਹੈ ਇਹ।
ਨਾਨਕ ਜਨ ਕਹਿਤ ਬਾਤ,
ਨਾਨਕ ਗੱਦੀ ਵਾਚਕ ਸ਼ਬਦ ਹੈ ਕਿਉਂਕਿ ਮੋਹਰ ਜਿਹੜੀ ਹੈ ਗੁਰਤਾ ਗੱਦੀ ਤੇ ਜਿਹੜੇ ਮਰਜ਼ੀ ਗੁਰੂ ਸਾਹਿਬ ਬਿਰਾਜਮਾਨ ਹੋਏ ਜਿਵੇਂ ਜਨਕ ਦੀ ਗੱਦੀ ਦੇ ਉੱਤੇ ਨਿੰਮੀ ਰਾਜਾ ਹੋਇਆ ਪਹਿਲਾਂ ਤਾਂ ਉਦੋਂ ਬਾਅਦ ਜਿਹੜਾ ਵੀ ਬੈਠਦਾ ਸੀ ਜਨਕ ਹੀ ਕਹਾਉਂਦਾ ਸੀ ਆਪਣੇ ਆਪ ਨੂੰ। ਜਿਹੜਾ ਸੀਤਾ ਦਾ ਪਿਤਾ ਸੀ ਰਾਮ ਚੰਦਰ ਭਗਵਾਨ ਦਾ ਸਹੁਰਾ ਸੀ ਉਹ ਜਨਕ ਵਿਦੇਹੀ ਹੋਇਆ ਫਿਰ ਉਹ ਬ੍ਰਹਮ ਗਿਆਨੀ ਹੋਇਆ ਤੇ ਇਸ ਕਰਕੇ ਨਾਨਕ ਗੱਦੀ ਵਾਚਕ ਸ਼ਬਦ ਹੈ। ਫਰੀਦ ਦੀ ਗੱਦੀ ਤੇ ਬਹਿਣ ਵਾਲੇ ਫਰੀਦ ਕਹਾਏ, ਜਨਕ ਦੀ ਗੱਦੀ ਤੇ ਬਹਿਣ ਵਾਲੇ ਜਨਕ ਕਹਾਏ, ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਵਿਰਾਜਣ ਵਾਲੇ ਉਹਨਾਂ ਦੇ ਇਹ ਮੋਹਰ ਹੈ ਉਹਨਾਂ ਦੇ ਕੋਲ। ਸਤਿਗੁਰੂ ਜੀ ਦਾਸਾ ਭਾਵ ਧਾਰਨ ਕਰਕੇ ਕਹਿੰਦੇ ਨੇ ਹੇ ਭਾਈ ਨਾਨਕ ਜਨ ਜਨ ਨਾਮ ਦਾਸ ਦਾ ਹੁੰਦਾ ਕਹਿਤ ਬਾਤ, ਅਸੀਂ ਇਹ ਬਾਤ ਤੈਨੂੰ ਗੱਲ ਕਹਿਤ ਕਹਿੰਦੇ ਹਾਂ। ਇਹ ਪੁਆਧ ਦੀ ਬੋਲੀ ਆ ਗਈ ਬਾਤ, ਉਹ ਆਪਾਂ ਕਹਾਂਗੇ ਗੱਲ ਸੁਣ, ਕਹਿਣਗੇ ਬਾਤ ਸੁਣ ਮੇਰੀ ਤੇ ਤੈਨੂੰ ਇਹ ਬਾਤ ਕਹਿੰਦੇ ਹਾਂ।
ਬਿਨਸ ਜੈ ਹੈ ਤੇਰੋ ਗਾਤ,
ਤੇਰੋ ਤੇਰਾ ਗਾਤ ਸਰੀਰ, ਗਾਤ ਨਾਮ ਸਰੀਰ ਦਾ, ਬਿਨਸ ਨਾਸ ਹੋ ਜੈ ਹੈ ਜਾਵੇਗਾ, ਇਹ ਤੇਰੇ ਕੋਲੋਂ ਤੇਰਾ ਸਰੀਰ ਜਿਹਨੂੰ ਆਪਣਾ ਮੰਨੀ ਬੈਠਾ ਇਹ ਨੀ ਰਹਿਣਾ। ਪਚੰਗੀਆਂ ਐਂ ਸਹਾਰਾ ਨਾ ਦੇ, ਇਹਦੇ ਚ ਸੁਸਤੀ ਪੈਂਦੀ ਹੁੰਦੀ ਹੈ, ਸਾਵਧਾਨ ਹੋ ਕੇ ਬੈਠ। ਮੈਨੂੰ ਵੀ ਇਸ ਤਰ੍ਹਾਂ ਸੰਥਿਆ ਬੜੀ ਸੰਤ ਕਰ ਨਹੀਂ ਸੀ ਦਿੰਦੇ ਹੁੰਦੇ ਕਦੇ, ਇਹ ਉਹ ਵਾਕਈ ਸਤਿਪੁਰਸ਼ਾਂ ਦਾ ਬਚਨ ਠੀਕ ਹੈ ਨੀ, ਸੁਸਤੀ ਪੈਂਦੀ ਉਹਦੇ ਨਾਲ। ਹਾਂਜੀ ਬੋਲੋਗੇ।
ਛਿਨ ਛਿਨ ਕਰ ਗਯੋ ਕਾਲ,
ਕਹਿੰਦੇ ਜਿਵੇਂ ਛਿਨ ਛਿਨ ਇੱਕ ਅੱਖ ਦੇ ਚਮਕਣ ਨੂੰ ਨਿਵੇਕ ਕਹਿੰਦੇ ਨੇ, ਇਹਨੂੰ ਨਿਮਕ ਕਹਿੰਦੇ ਨੇ। ਛਿਨ ਦੀ ਬਾਬਤ ਕਈਆਂ ਦੇ ਵੱਖਰੇ ਵੱਖਰੇ ਸ਼ਾਸਤਰਕਾਰਾਂ ਦੇ ਤੇ ਉਹ ਨਿਆਇ ਸ਼ਾਸਤਰ ਵਾਲਿਆਂ ਨੇ ਆਪਣਾ ਪੈਮਾਨਾ ਵੱਖਰਾ ਰਿਹਾ ਰੱਖਿਆ। ਉਹ ਕਹਿੰਦੇ ਨੇ ਵੀ ਸੁੱਕੇ ਪੱਤੇ, ਅੱਕ ਢੱਕ ਦਾ ਸੁੱਕਾ ਪੱਤਾ ਹੋਵੇ ਉਹਦੀ ਸੂਈ ਮਾਰੀਏ, ਇੰਨੇ ਸਮੇਂ ਦੇ ਵਿੱਚ ਚਾਰ ਖਿਨ ਬਤੀਤ ਹੋ ਜਾਂਦੇ ਨੇ। ਦੇਖੋ ਸਮਾਂ ਕਿੰਨਾ ਕੁ ਹੈ। ਜਿਹੜੇ ਵਿਦਾਂਤ ਵਾਲੇ ਹੈ ਉਹ ਕਹਿੰਦੇ ਵੀ ਘੱਟ ਸ਼ਬਦ ਕਹਿੰਦੇ ਆ, ਘੱਗਾ ਟੇਕ ਟੈਂਕਾ ਦੋ ਹੀ ਅੱਖਰ ਨੇ, ਘੱਟ ਕਹਿੰਦੇ ਦੋ ਛਿਨ ਬਤੀਤ ਹੋ ਜਾਂਦੇ ਨੇ, ਇਹ ਇੱਕ ਇੱਕ ਅੱਖਰ ਦੇ ਨਾਲ ਇੱਕ ਇੱਕ ਛਿਨ, ਇਹ ਪੈਮਾਨੇ ਦਿੱਤੇ ਹੋਏ ਨੇ। ਮਹਾਰਾਜ ਨੇ ਘੱਟ ਤੋਂ ਘੱਟ ਆ ਸਮਾਂ ਵਰਤਿਆ, ਕਹਿੰਦੇ ਛਿਨ ਛਿਨ ਕਰ ਗਯੋ ਕਾਲ, ਜਿਵੇਂ ਛਿਨ ਛਿਨ ਕਰਕੇ ਕਾਲ ਕੱਲ ਦਾ ਸਮਾਂ ਚਲਿਆ ਗਿਆ, ਜਿਵੇਂ ਛਿਨ ਛਿਨ ਕਰਕੇ ਕਾਲ ਸਮਾਂ ਜਾ ਰਿਹਾ ਕੱਲ ਤੋਂ ਲੈ ਕੇ ਹੁਣ ਤੱਕ ਦਾ। ਇੱਥੇ ਕਾਲ ਕੱਲ ਦਾ ਅਰਥ ਜਾਣਨਾ, ਛਿਨ ਛਿਨ ਕਰਕੇ ਤੇਰਾ ਜਿਵੇਂ ਕੱਲ ਦਾ ਸਮਾਂ ਚਲਿਆ ਗਿਆ ਤੇ ਉਸੇ ਤਰ੍ਹਾਂ ਹੀ
ਤੈਸੇ ਜਾਤ ਆਜ ਹੈ,
ਤੈਸੇ ਉਸੇ ਤਰ੍ਹਾਂ ਆਜ ਅੱਜ ਦਾ ਦਿਨ ਵੀ ਚਲਿਆ ਜਾਤ ਜਾ ਰਿਹਾ ਭਾਈ। ਜੋ ਦਿਨ ਆਵ ਹੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਜਾਣਾ ਸਭ ਨੇ। ਪਰ ਹੈਰਾਨੀ ਦੀ ਬਾਤ ਇਹ ਹੈ ਤੇ ਤਿਆਰੀ ਨਹੀਂ ਕੋਈ ਕਰ ਰਿਹਾ, ਚੱਲਣਾ ਚੱਲਣਾ ਕਹੀ ਜਾਂਦੇ ਨੇ ਸਾਰੇ, ਤਿਆਰੀ ਕਰਨ ਵਾਲੀ ਤਾਂ ਬਹੁਤ ਘੱਟ ਨੇ ਭਾਈ। ਇੱਥੇ ਕਿਤੇ ਥੋੜੇ ਜੇ ਥਾਂ ਤੇ ਕਿਤੇ ਆਪਣਾ ਘਰ ਛੱਡ ਕੇ ਕਿਤੇ 100 ਕੋਹਾਂ ਤੇ, 200 ਕੋਹਾਂ ਤੇ, 500 ਕੋਹਾਂ ਤੇ ਜਾਣਾ ਹੋਵੇ ਉਹਦੀ ਵੀ ਤਿਆਰੀ ਕਰਦੇ ਆ, ਕੱਪੜੇ ਪਾ ਲਓ ਟੈਚੀ ਚ, ਜਾਣਾ ਉੱਥੇ ਕਈ ਰਾਤਾਂ ਲੱਗਣਗੀਆਂ, ਉਹ ਜਿੱਥੇ ਰਾਤਾਂ ਦੀ ਉਹ ਗਿਣਤੀ ਨਹੀਂ ਉਹਦੇ ਵਾਸਤੇ ਕੋਈ ਤਿਆਰੀ ਨਹੀਂ ਕਰਨੀ। ਜਿਵੇਂ ਕੱਲ ਦਾ ਸਮਾਂ ਗਿਆ ਅੱਜ ਵੀ ਜਾ ਰਿਹਾ, ਨਹੀਂ ਰਹੇਗਾ ਸੰਸਾਰ ਚ ਸਦਾ ਤੋਂ।
ਜਯਾਵੰਤੀ ਮਹੱਲਾ ਨਾਵਾ,
ਤਾਂ ਕਿੰਨੇ ਆਨੰਦਿਤ ਹੋ ਰਹੇ ਨੇ, ਬੜੇ ਬੜੇ ਸੰਤ ਮਹਾਤਮਾ ਬੈਠੇ ਨੇ ਤ੍ਰਿਵੇਣੀ ਤੇ ਜਿੱਥੇ ਮਹਾਰਾਜ ਇਹ ਉਚਾਰਨ ਕਰਦੇ ਹੈ। ਹੁਣ ਅੱਗੇ ਫਿਰ ਹੋਰ ਜਾਚਨਾ ਕੀਤੀ, ਗਰੀਬ ਨਿਵਾਜ ਇਹ ਅੰਮ੍ਰਿਤ ਵਚਨ ਹੋਰ ਸੁਣਾਓ। ਮਹਾਰਾਜ ਇਸੇ ਰਾਗ ਦੇ ਅੰਦਰ ਹੋਰ ਸ਼ਬਦ ਉਚਾਰਨ ਕਰਦੇ ਹਨ। ਨੌਵੇਂ ਪਾਤਸ਼ਾਹ
ਰਾਮ ਭਜ, ਰਾਮ ਭਜ
ਤੇ ਹੇ ਭਾਈ ਰਾਮ ਰਮੇ ਹੋਏ ਪਰਮਾਤਮਾ ਦਾ ਭਜ ਭਜਨ ਕਰ, ਰਾਮ ਪਰਮਾਤਮਾ ਦਾ ਭਜ ਭਜਨ ਕਰ। ਨਿਸ਼ਚੇ ਆਤਮਕ ਵਚਨ ਕਹੇ ਨਾ, ਨਿਸ਼ਚੇ ਵਾਚਕ ਸ਼ਬਦ ਬਣਦਾ ਹੈ। ਇਹ ਸਮਝਾਉਣ ਦੇ ਲਈ ਕਹਿੰਦੇ ਹਨ ਕਿ ਜੋ ਭਜ ਭਜਨ ਕਰਨ ਯੋਗ ਪਰਮਾਤਮਾ ਹੈ ਉਹਦਾ ਭਜਨ ਕਰ।
ਜਨਮ ਸਿਰਾਤ ਹੈ,
ਨਹੀਂ ਤਾਂ ਤੇਰਾ ਅਮੋਲਕ ਜਨਮ ਸਿਰਾਤ ਬੀਤਦਾ ਜਾ ਰਿਹਾ ਹੈ, ਇਸ ਕਰਕੇ ਇਹ ਤੇਰੇ ਕੋਲੋਂ ਜਾ ਹੀ ਰਿਹਾ ਹੈ, ਤੇਰੇ ਹੱਥ ਪਛਤਾਵੇ ਤੋਂ ਬਿਨਾਂ ਕੁਛ ਵੀ ਨਹੀਂ ਆਉਣਾ ਹੋਰ।
ਕਹੋ ਕਹਾ ਬਾਰ ਬਾਰ,
ਮਹਾਰਾਜ ਕਹਿੰਦੇ ਐ ਜਗਿਆਸੂ, ਐ ਜੀਵ ਤੈਨੂੰ ਬਾਰ ਬਾਰ ਮੁੜ ਮੁੜ ਕੇ ਕਹਾਂ, ਕੀ ਕਹਾਂ ਕੀ ਕਹਾਂ ਤੈਨੂੰ ਮੁੜ ਮੁੜ ਕੇ, ਤੂੰ ਮੰਨਦਾ ਤਾਂ ਹੈ ਨਹੀਂ, ਕਿਹੜੀ ਗੱਲ ਵਾਰ ਵਾਰ ਕਹਾਂ।
ਸਮਝਤ ਨਹਿ ਕਿਉਂ ਗਵਾਰ,
ਹੇ ਗਵਾਰ ਮੂਰਖ ਬੇਸਮਝ ਜੀਵ, ਤੂੰ ਸਮਝਦਾ ਕਿਉਂ ਨਹੀਂ ਹੈ ਇਸ ਗੱਲ ਨੂੰ, ਕਿਉਂਕਿ ਇਹ ਸੱਚ ਹੈ, ਸੱਚ ਨੂੰ ਕਿਉਂ ਨਹੀਂ ਸਮਝਦਾ ਹੈ?
ਬਿਨਸਤ ਨਹਿ ਲੱਗੈ ਬਾਰ,
ਤੇਰੀ ਦੇਹੀ ਨੂੰ ਬਿਨਸਤ ਨਾਸ ਹੁੰਦਿਆਂ ਬਾਰ ਦੇਰੀ ਨਹੀਂ ਲੱਗਣੀ ਹੈ।
ਪੂਰੇ ਸਮ ਗਾਤ ਹੈ,
ਗਾਤ ਨਾਮ ਸਰੀਰ ਦਾ, ਤੇਰਾ ਸਰੀਰ ਓਰੇ ਗੜੇ ਦੇ ਸਮ ਬਰਾਬਰ, ਗੜੇ ਹੁੰਦੇ ਨਾ ਜਦੋਂ ਬਾਰਿਸ਼ ਹੁੰਦੀ ਹੈ, ਇਹਦੇ ਵਿੱਚੋਂ ਕਈ ਵਾਰੀ ਗੜੇ ਪੈਂਦੇ ਆ, ਬਰਫ਼ ਦੇ ਟੁਕੜੇ ਹੁੰਦੇ ਨੇ, ਉਹ ਜਮਿਆ ਹੋਇਆ ਪਾਣੀ ਹੁੰਦਾ ਉਹ, ਤੇ ਉਹਨੂੰ ਕਿੰਨੀ ਕੁ ਦੇਰ ਲੱਗਦੀ ਹੈ ਧਰਤੀ ਦੇ ਡਿੱਗ ਕੇ ਭਾਈ, ਉਹਨੂੰ ਮੁੜ ਕੇ ਪਾਣੀ ਬਣ ਜਾਂਦਾ, ਗੜਾ ਤਾਂ ਰਹਿੰਦਾ ਹੀ ਨਹੀਂ। ਓਰੇ ਸਮਗਾਤ ਹੈ, ਜਿਵੇਂ ਓਰਾ ਜਿਹੜਾ ਨਾ ਤੇ ਗੜਾ ਗਲ ਜਾਏਗਾ, ਐ ਤੇਰਾ ਸਰੀਰ ਛੇਤੀ ਹੀ ਨਾਸ ਹੋ ਜਾਵੇਗਾ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਸਗਲ ਭਰਮ ਡਾਰ ਦੇਹ,
ਹੇ ਭਾਈ ਸਗਲ ਸਾਰੇ ਭਰਮ ਜਿਹੜਾ, ਕਿਉਂਕਿ ਭਰਮ ਇੱਕ ਕਿਸਮ ਦਾ ਨਹੀਂ ਹੈ ਨਾ, ਪੰਜ ਪ੍ਰਕਾਰ ਦਾ ਭਰਮ ਹੈ, ਭੇਦ ਭਰਮ, ਕਰਤੱਤ ਭਰਮ, ਪੁਨਸੰਗ ਭਰਮ, ਵਿਕਾਰ ਭਰਮ, ਇਤਰ ਜਗ ਸਤ ਭਰਮ, ਪੰਚੋ ਭਰਮ ਸੰਸਾਰ। ਸਾਰੇ ਭਰਮ ਜਿਹੜੇ ਨੇ ਪੰਜ ਪ੍ਰਕਾਰ ਦੇ ਹੋ ਗਏ, ਇਹਨਾਂ ਦੀ ਨਿਵਿਰਤੀ ਵੀ ਨਾਲੇ ਦੱਸੀ ਹੈ। ਨਿਵਿਰਤੀ ਕਿਵੇਂ ਹੋਏਗੀ ਇਹਨਾਂ ਦੀ? ਕਹਿੰਦੇ ਉਹ ਨਿਵਿਰਤੀ ਪੰਜ ਪ੍ਰਕਾਰ ਦੇ ਦ੍ਰਿਸ਼ਟਾਂਤ ਦੇ ਕੇ ਨਿਵਾਰਨ ਕੀਤੀ ਹੈ। ਬਿੰਬ ਪ੍ਰਤਿਬਿੰਬ ਲੋਹ ਸਪਟਕ ਕਟਾ ਕਾਸ ਗੁਣਮਾਰ, ਕਣਕ ਕੁੰਡਲ ਦ੍ਰਿਸ਼ਟਾਂਤ ਦੇ ਪੰਚੋ ਭਰਮ ਨਿਵਾਰ। ਸਾਧ ਸਿੰਘ ਜੀ, ਇਹ ਨਿਮਿਰਤੀ ਤਾਂ ਦੱਸੀ ਹੈ ਗ੍ਰੰਥਾਂ ਦੇ ਵਿੱਚ ਜ਼ਰੂਰ, ਪਰ ਅਸਲ ਦੇ ਸਿਮਰਨ ਤੋਂ ਬਿਨਾਂ ਤਾਂ ਨਹੀਂ ਨਿਵਿਰਤੀ ਹੁੰਦੀ, ਇਹਨਾਂ ਗੱਲਾਂ ਨਾਲ ਨਹੀਂ ਹੁੰਦੀ ਹੈ। ਮਹਾਂਪੁਰਖਾਂ ਨੇ ਇਹ ਵਚਨ ਕੀਤਾ ਸੀ ਨਾਲ ਵੱਡਿਆਂ ਨੇ। ਸੋ ਇਸ ਕਰਕੇ ਭਾਈ ਇਹ ਪੰਜ ਪ੍ਰਕਾਰ ਦਾ ਭਰਮ, ਇਹਨੂੰ ਕੀ ਡਾਰ ਦੇਹ, ਜਾਣੀ ਇਹਨੂੰ ਸੁੱਟ ਦੇ, ਇਹ ਭਰਮ ਸੁੱਟਣ ਵਾਲੀ ਚੀਜ਼ ਹੈ। ਵਾਧੂ ਜਿਹੜੀ ਚੀਜ਼ ਹੋਵੇ ਕਹਿੰਦੇ ਸਿੱਟਦੇ ਇਹਨੂੰ ਕੀ ਕਰਨੀ ਹੈ, ਤੈਂ ਗਲੀ ਪੱਚੀ ਚੀਜ਼ ਐਵੇਂ ਚੱਕੀ ਫਿਰਦੇ ਆ, ਇਹਨੂੰ ਇਹ ਕਿਸੇ ਕੰਮ ਨਹੀਂ ਆਉਣ ਵਾਲਾ। ਇਹ ਜਿਹੜਾ ਭਾਈ ਦੱਦੇ ਦੇ ਨਾਲ ਹਾ ਹੈ, ਇਹਨੂੰ ਸਿਆਰੀ ਹੈ, ਤੇ ਇਹ ਦੇਖੋ ਕਿਹੜਿਆਂ ਦੇ ਕੋਲ ਹੈ, ਕਿਹੜੇ ਕੋਲ ਨਹੀਂ ਹੈ। ਤੁਹਾਡੇ ਕੋਲ ਹੈਗੀ ਆ? ਤੇਰੇ ਕੋਲ ਨਹੀਂ ਹੈ? ਗ੍ਰੰਥੀ ਤੁਹਾਡੇ ਕੋਲ ਹੈ ਨਹੀਂ ਹੋਰ? ਤੇ ਇਸ ਕਰਕੇ ਭਾਈ ਇਹ ਪੁਰਾਣਿਆਂ ਸਰੂਪਾਂ ਚ ਹੈ ਨਹੀਂ, ਪਰ ਹੁਣ ਲੱਗੀ ਹੋਈ ਹੈ। ਤੋ ਇਸ ਕਰਕੇ ਨਿਰਣਾ ਇਹੀ ਹੈ, ਜਿਹੜਾ ਤਾਂ ਪੰਥ ਨੇ ਸਧਾਈ ਕੀਤੀ, ਸੰਪਰਦਾ ਦੇ ਚੋਟੀ ਦੇ ਵਿਦਵਾਨ ਭੇਜੇ ਸੀ ਮਹਾਂਪੁਰਖਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ, ਤੇ ਉਹ ਸਾਰੇ ਉਹਨਾਂ ਦੇ ਵਿੱਚ ਸਾਧ ਸਿੰਘ ਜੀ ਬੜੀ ਬੜੀਆਂ ਵਿਅਕਤੀਆਂ ਜੇ ਮਹਾਂਵਿਦਵਾਨ ਸੰਤ ਗਿਆਨੀ ਇੰਦਰਜੀਤ ਸਿੰਘ ਵਰਗੇ, ਜਿਨ੍ਹਾਂ ਕੋਲੋਂ ਦਾਸ ਨੇ ਪਾਠ ਦੀ ਸੁਧਾਈ ਕੀਤੀ, ਵਿਦਿਆ ਮਹਾਂਪੁਰਖਾਂ ਨੇ ਬਖਸ਼ਿਸ਼ ਕੀਤੀ, ਤੇ ਉਹ ਉਹਨਾਂ ਸਾਰੇ ਉਹਨਾਂ ਵਿਦਵਾਨਾਂ ਦੇ ਵਿੱਚ ਸੀ ਜਿਨ੍ਹਾਂ ਨੇ ਪਾਠ ਦਰਪਣ ਲਿਖਿਆ। ਪਾਠ ਦਰਸ਼ਨ ਪੋਥੀ ਸੀ ਪਹਿਲਾਂ, ਕਰਤਾਰ ਸਿੰਘ ਪ੍ਰੇਮੀ ਉਹ ਉਹਨਾਂ ਦੇ ਪ੍ਰਮੁੱਖ ਸੀ, ਬਾਬਾ ਲਾਹੌਰ ਸਿੰਘ ਪ੍ਰਮੁੱਖ ਸੀ। ਇਸ ਕਰਕੇ ਨਾ ਉਹ ਸਧਾਈ ਵਾਲਾ ਸਰੂਪ ਹੋ ਗਿਆ। ਸ਼੍ਰੋਮਣੀ ਕਮੇਟੀ ਦੇ ਵਿਦਵਾਨ ਉਸ ਵੇਲੇ ਸੰਤ ਫਤਿਹ ਸਿੰਘ ਨੇ ਕਿਹਾ ਸੀ ਜੀ ਤੁਹਾਡੇ ਵਿਦਵਾਨ ਹੀ ਕਰ ਸਕਦੇ ਆ, ਉਹ ਸਮੁੱਚੇ 500 ਬੀੜਾਂ ਛਪੀਆਂ, ਉਹਦੇ ਵਿੱਚ ਵੀ ਸਿਆਰੀ ਹੈ ਨਹੀਂ। ਬਾਬਾ ਦੀਪ ਸਿੰਘ ਦਾ ਸੁਨਹਿਰੀ ਸਰੂਪ, ਉਹਦੇ ਵਿੱਚ ਵੀ ਸਿਆਰੀ ਹੈ ਨਹੀਂ। ਗੁਰਤਾ ਗੱਦੀ ਵਾਲਾ ਸਰੂਪ, ਉਹਦੇ ਵਿੱਚ ਵੀ ਸਿਆਰੀ ਹੈ ਨਹੀਂ। ਇਸ ਕਰਕੇ ਤਾਂ ਕਿ ਵੀ ਇੱਥੇ ਸਿਆਰੀ ਹੈ ਨਹੀਂ, ਲੇਕਿਨ ਪੋਥੀਆਂ ਦੀ ਛਪ ਰਹੀ ਹੈ। ਤੋ ਅੱਗੇ ਸਾਧ ਸਿੰਘ ਜੀ ਜਿਸ ਪ੍ਰਕਾਰ ਫਰਮਾਨ ਕਰਦੇ ਨੇ, ਹਾਂਜੀ,
ਸਗਲ ਭਰਮ ਡਾਰ ਦੇਹ,
ਤੇ ਇਸ ਪ੍ਰਕਾਰ ਇਹ ਸਾਰੇ ਭਰਮ ਨੂੰ ਸੁੱਟ ਦੇ, ਗਲੋਂ ਲਾਹ ਦੇ ਤੂੰ ਅੰਤਸ਼ਕਰਨ ਦੇ।
ਗੋਬਿੰਦ ਕੋ ਨਾਮ ਲੇਹ,
ਕਰਨਾ ਕੀ ਹੈ? ਗੋਬਿੰਦਾ ਕਰਕੇ ਬਿੰਦ ਜਾਣਨ ਯੋਗ, ਪਰਮਾਤਮਾ ਦਾ ਨਾਮ ਲੈਣਾ ਕਰ।
ਅੰਤ ਬਾਰ ਸੰਗ ਤੇਰੇ,
ਤੇ ਦੂਸਰਾ ਤੁਕਾਂਤ ਦਾ ਵੀ ਜੇ ਦੇਖੀਏ ਤਾਂ ਜਿੱਥੇ ਦੇਹ ਸ਼ਬਦ ਸਿਆਹਾਏ ਨੂੰ ਸਿਹਾਰੀ ਇਸ ਕਰਕੇ ਨਹੀਂ ਚਾਹੀਦੀ, ਲੇਹ ਦੇ ਨਾਲ ਅੱਗੇ ਸਿਹਾਰੀ ਹੈ ਨਹੀਂ। ਇਹ ਤੁਕਾਂਤ ਵੀ ਇਸ ਤਰ੍ਹਾਂ ਮਿਲਦਾ, ਭਾਵੇਂ ਇਹ ਨਿਜਮ ਨਹੀਂ ਗੁਰਬਾਣੀ ਚ, ਪਰ ਇੱਥੋਂ ਵੀ ਗੱਲ ਸਪਸ਼ਟ ਹੁੰਦੀ ਹੈ ਵੀ ਹਾਜ ਦੀ ਸਿਹਾਰੀ ਤੋਂ ਬਿਨਾਂ ਹੀ ਸ਼ੁੱਧ ਹੈ। ਹਾਂਜੀ, ਬੋਲੋਗੇ।
ਅੰਤ ਬਾਰ ਸੰਗ ਤੇਰੇ,
ਕਿਉਂਕਿ ਅੰਤ ਅਖੀਰ ਨੂੰ, ਅਖੀਰ ਦੇ ਵਾਰ ਵੇਲੇ ਪ੍ਰਲੋਕ ਦੇ ਵਿੱਚ ਤੇਰੇ ਸੰਗ ਨਾਲ, ਤੇ ਅੱਗੇ ਬੋਲ ਇਹ ਹੈ।
ਇਹ ਇੱਕ ਜਾਤ ਹੈ,
ਇਹ ਹੈ ਇੱਕ ਨਾਮ ਹੀ ਤੇਰੇ ਨਾਲ ਜਾਤ ਜਾਂਦਾ, ਭਾਵ ਬਾਕੀ ਸਭ ਪਦਾਰਥ ਸਾਕ ਸੰਬੰਧੀ ਇੱਥੇ ਛੱਡਣੇ ਪੈਣਗੇ ਤੈਨੂੰ, ਕੋਈ ਵੀ ਪ੍ਰਲੋਕ ਦੇ ਸਹਾਈ ਨਹੀਂ ਹੋਏਗਾ। ਭਾਵੇਂ ਤੂੰ ਰੋਈ ਜਾਈ ਵੀ ਮੈਂ ਇਕੱਲਾ ਜਾ ਰਿਹਾ, ਕਰਲਾਈ ਜਾਈ। ਆ ਇੱਕ ਭਾਈ ਸਰੀਰ ਤਿਆਗਣ ਲੱਗਿਆ, ਜਿਹੜੇ ਪੁੱਤ ਨੂੰ ਚੱਕ ਚੱਕ ਕੇ ਗੋਦੀ ਖੜਾਇਆ ਸੀ ਨਾ ਅੰਤ ਦੇ ਵੇਲੇ, ਉਹਨੂੰ ਕਹੋ ਵੀ ਮੈਨੂੰ ਆਪਣੀ ਬੁੱਕਲ ਚ ਲੈ ਰੱਖੇ ਵੀ ਜਿਵੇਂ ਜਮਾਂ ਤੋਂ ਬਚਾ ਲੂ ਇਹ, ਤੇ ਇਉਂ ਸਾਧ ਸਿੰਘ ਜੀ ਫਿਰ ਕੌਣ ਹੈ ਕਿਸੇ ਦੇਖਦੇ ਦੇਖਦੇ ਜਿਹੜੇ ਅਰਥੀਆਂ ਬੰਨ ਕੇ ਤੋਰਦੇ ਨੇ ਉਹਨਾਂ ਦਾ ਕਿਹੜਾ ਜੀ ਕਰਦਾ ਹੁੰਦਾ ਵੀ ਸਾਡਾ ਸੰਬੰਧੀ ਮੜੀਆਂ ਨੂੰ ਚਲਿਆ ਜਾਵੇ ਇਹ ਅੱਗ ਚ ਦੇ ਦਈਏ ਇਹਨੂੰ। ਪਰ ਐਸਾ ਹੋਏਗਾ, ਇਹ ਰੱਬੀ ਨਿਯਮ ਹੈ, ਤੂੰ ਕੁਛ ਵੀ ਨਹੀਂ ਕਰ ਸਕੇਗਾ, ਤੇਰੇ ਨਾਲ ਕਿਸੇ ਨੇ ਨਹੀਂ ਜਾਣਾ ਹੈ।
ਵਿਖਿਆ ਵਿਖ ਜਾਂ ਵਿਸਾਰ,
ਤੇ ਮਹਾਰਾਜ ਨੇ ਬੜੀ ਜੁਗਤੀ ਦੱਸੀ ਹੈ ਕਿ ਵਿਖਿਆ ਮਾਇਆ ਤੇ ਵਿਸ਼ਿਆਂ ਨੂੰ ਵਿਖ ਜ਼ਹਿਰ, ਜਿਉਂ ਜਿਵੇਂ ਜ਼ਹਿਰ ਦੀ ਨਿਆਈ ਸਮਝ ਕੇ, ਦੁਖਦਾਈ ਸਮਝ ਕੇ, ਕੌੜੇ ਜਾਣ ਕੇ ਤਿਆਗ ਦੇ, ਵਿਸਾਰ ਦੇ, ਭੁਲਾ ਦੇ, ਇਹਨਾਂ ਨੂੰ ਤਿਆਗ ਦੇਣਾ ਕਰ। ਜ਼ਹਿਰ ਤੋਂ ਭਾਵ ਕੀ ਹੈ ਭਾਈ? ਦੁੱਖ ਹੈ ਇਹਦੇ ਵਿੱਚ, ਦੁੱਖ ਰੂਪੀ ਜ਼ਹਿਰ ਤੈਨੂੰ ਮਿਲਣ ਵਾਲੀ ਹੈ। ਜੇ ਲੱਡੂਆਂ ਚ ਜ਼ਹਿਰ ਪਾਈ ਹੋਵੇ ਮਿੱਠੇ ਸਮਝ ਕੇ ਤਾਂ ਨਹੀਂ ਖਾ ਲੈਣੇ, ਫਿਰ ਮਰਨਾ ਉਹ ਖਾ ਕੇ ਜਦ ਪਤਾ ਲੱਗ ਗਿਆ ਵੀ ਜ਼ਹਿਰ ਹੈ ਇਹਨਾਂ ਦੇ ਵਿੱਚ। ਇਸ ਪ੍ਰਕਾਰ ਕਹਿੰਦੇ ਨੇ ਅੱਗੇ,
ਪ੍ਰਭ ਕਾ ਜਸ ਹੀਏ ਧਾਰ,
ਪਰਮਾਤਮਾ ਦਾ ਜਿਹੜਾ ਜਸ ਹੈ ਵਡਿਆਈ ਹੈ ਉਹਨੂੰ ਹਿਰਦੇ ਦੇ ਵਿੱਚ ਧਾਰਨ ਕਰ ਲੈ, ਇਹ ਤੇਰੇ ਕੰਮ ਆਉਣ ਵਾਲੀ ਹੈ।
ਨਾਨਕ ਜਨ ਕਹਿ ਪੁਕਾਰ,
ਸਤਿਗੁਰੂ ਜੀ ਕਥਨ ਕਰਦੇ ਨੇ ਅਸੀਂ ਜਨ ਦਾਸ, ਦੇਖੋ ਆਪਣੇ ਆਪ ਨੂੰ ਦਾਸ ਮੰਨ ਕੇ ਬਾਣੀ ਵਿਚਾਰ ਰਿਹਾ। ਪੁਕਾਰ ਹੁੰਦਾ ਹੈ ਜਿਹੜਾ ਕੂਕ ਕੇ ਬੁਲੰਦ ਆਵਾਜ਼ ਦੇ ਵਿੱਚ, ਉੱਚੀ ਆਵਾਜ਼ ਦੇ ਵਿੱਚ ਵੇਦ ਕੂਕ ਸੁਣਾਵਾ। ਕਿਉਂ ਕਹਿੰਦੇ ਨੇ ਵੀ ਬੁਲੰਦ ਆਵਾਜ਼ ਵਿੱਚ ਵੇਦ ਕਹਿ ਰਹੇ ਨੇ, ਇੱਥੇ ਵੀ ਉਹੀ ਭਾਵ, ਬੁਲੰਦ ਆਵਾਜ਼ ਦੇ ਵਿੱਚ ਇਹ ਕਹਿ ਆਖ ਕੇ ਕਹਿੰਦੇ ਮਹਾਰਾਜ ਸਾਹਿਬ ਜੀ ਕਹਿੰਦੇ ਅਸੀਂ ਕੈਸੇ ਸੁਣਾ ਰਹੇ ਹਾਂ, ਇਹ ਕਹਿ ਆਖਦੇ ਆ ਕਿ ਹੇ ਭਾਈ
ਅਵਸਰ ਬਿਹਾਤ ਹੈ,
ਤੇਰਾ ਅਵਸਰ ਨਾਮ ਹੈ ਸਮੇਂ ਦਾ, ਤੇਰੇ ਜਨਮ ਦਾ ਅਵਸਰ ਸਮਾਂ, ਇਹ ਨਾਮ ਸਿਮਰ ਤੋਂ ਬਿਨਾ ਬਿਆਰਥ ਹੀ ਬਿਹਾਤ ਬਤੀਤ ਹੁੰਦਾ ਜਾਂਦਾ ਹੈ, ਇਹਨੂੰ ਸੰਭਾਲਣਾ ਕਰ। ਤੇ ਇਹ ਤਾਂ ਜਾ ਰਹੀ ਹੈ, ਕਿੰਨੀ ਉਮਰ ਕਿਸੇ ਦੀ ਚਲੀ ਗਈ, ਆਪਣੀ ਉਮਰ ਦੇਖੋ ਜਿਹੜੀ ਲੰਘ ਗਈ, ਸੁਪਨਾ ਚਾ ਨਹੀਂ ਲੱਗਦਾ। ਮੈਂ ਕਹਿੰਦਾ ਬਾਹਲੀ ਤਾਂ ਗੱਲੜੀ ਨੂੰ, ਕੱਲ ਵਾਲੇ ਦਿਨ ਦੀ ਸਿਮਰਤੀ ਕਰ ਲਓ, ਕੱਲ ਵਾਲਾ ਦਿਨ ਅੱਜ ਸੁਪਨਾ, ਅੱਜ ਵਾਲੇ ਦਿਨ ਕੱਲ ਨੂੰ ਸੁਪਨਾ, ਫਿਰ ਹੋਰ ਹੈ ਕੀ ਇੱਥੇ ਸੁਪਨੇ ਤੋਂ ਬਿਨਾਂ? ਇੱਕ ਨਾਮ ਹੀ ਹੈ ਨਾ। ਤੋ ਇਸ ਪ੍ਰਕਾਰ ਜਿਹੜਾ ਵੀ ਕੋਈ ਜਪ ਤਪ ਕਰਨਾ ਹੈ, ਸਿਮਰਨ ਕਰਨਾ ਹੈ, ਉਹ ਸਾਧ ਸਿੰਘ ਜੀ ਨਾਲ ਜਾਂਦਾ, ਸਫਲਾ ਹੁੰਦਾ ਹੈ। ਹਾਂਜੀ, ਅੱਗੇ ਫਿਰ ਜਦੋਂ ਮਹਾਰਾਜ ਨੇ ਇਹੋ ਜਿਹੇ ਸ਼ਬਦ ਉਚਾਰਨ ਕੀਤੇ ਜਿਨ੍ਹਾਂ ਨੂੰ ਰਾਸ ਆ ਰਿਹਾ, ਉਹਨਾਂ ਨੇ ਹਟਣ ਨਹੀਂ ਦਿੱਤਾ, ਮਹਾਰਾਜ ਨੂੰ ਕਹਿੰਦੇ ਮੈਂ ਹੋਰ ਕਿਰਪਾ ਕਰੋ। ਫਿਰ ਮਹਾਰਾਜ ਇਸੇ ਰਾਹ ਚ ਹੋਰ ਸ਼ਬਦ ਉਚਾਰਦੇ ਹੈ,
ਜਯਾ ਅੰਤੇ ਮਹੱਲਾ ਨਾਵਾ।
ਤੇ ਮਹਾਰਾਜ ਸਾਹਿਬ ਜੀ ਨੇ ਫਿਰ ਅੱਗੇ ਸਾਧ ਸਿੰਘ ਜੀ ਇਸੇ ਰਾਗ ਦੇ ਵਿੱਚ ਮਹਾਰਾਜ ਸਾਹਿਬ ਜੀ ਜੈ ਜਾ ਬੰਤੀ ਰਾਜ ਨੌਵੇਂ ਪਾਤਸ਼ਾਹ ਫਰਮਾਨ ਕਰਦੇ ਹਨ ਜੀ,
ਰੇ ਮਨ ਕੌਣ ਗਤ ਹੋਏ ਹੈ ਤੇਰੇ।
ਮਨ ਤਾਂ ਹੀ ਮੁਖਾਤਬ ਕਰਕੇ ਉੱਤਮ ਭਗਤਾ ਜਿਹੜਾ ਹੁੰਦਾ ਹੈ, ਤੇ ਉਹ ਸਾਧ ਜੀ ਮਨ ਪ੍ਰਤੀ ਕਹਿ ਕੇ ਦੂਸਰੇ ਨੂੰ ਉਪਦੇਸ਼ ਦੇਣਾ, ਇਹਨੂੰ ਉੱਤਮ ਮੱਧਮ ਤੇ ਕਨਿਸ਼ਠ ਤਿੰਨ ਤਰ੍ਹਾਂ ਦੇ ਵਕਤੇ ਹੁੰਦੇ ਆ। ਤੇ ਜਿਹੜਾ ਕਨਿਸ਼ਠ ਭਗਤ ਹੈ ਉਹ ਜਿਹੜਾ ਤਾੜ ਕੇ ਘੂਰ ਘੂਰ ਕੇ ਉਪਦੇਸ਼ ਦੇਵੇ, ਗੁੱਸੇ ਹੋ ਹੋ ਕੇ ਉਪਦੇਸ਼ ਦੇਵੇ, ਉਹ ਤੀਸਰੇ ਦਰਜੇ ਦਾ ਕਨਿਸ਼ਠ ਹੈ। ਹੈ ਭਗਤਾ ਕਿਉਂ, ਗੱਲ ਚੰਗੀ ਕਹਿ ਰਿਹਾ, ਭਲੇ ਵਾਲੀ ਗੱਲ ਕਹਿ ਰਿਹਾ। ਮੱਧਮ ਹੁੰਦਾ ਜਿਹੜਾ ਨਾਂ ਲੈ ਕੇ ਦੇਵੇ, ਜਿਵੇਂ ਭਗਵਾਨ ਕ੍ਰਿਸ਼ਨ ਨੇ ਅਰਜਨ ਦਾ ਨਾਂ ਲੈ ਲੈ ਕੇ ਹੇ ਅਰਜਨ ਤੂੰ ਸੁਣ, ਹੇ ਅਰਜਨ ਤੂੰ ਸੁਣ, ਜਾਂ ਵਿਸ਼ਿਸ਼ਟ ਜੀ ਨੇ ਹੇ ਰਾਮ ਤੂੰ ਸੁਣ, ਵਿਸ਼ਿਸ਼ਟ ਪੁਰਾਣ ਦੇ ਪ੍ਰਸੰਗ ਆਉਂਦੇ ਨੇ, ਇਹ ਮੱਧਮ ਭਗਤੀ ਹੈ। ਉੱਤਮ ਭਗਤਾ ਹੁੰਦਾ ਜਿਹੜਾ ਉਪਦੇਸ਼ ਦੂਜੇ ਨੂੰ ਦੇਵੇ ਤੇ ਪਰ ਆਪਣੇ ਮਨ ਪ੍ਰਤੀ ਕਹੇ ਵੀ ਮੈਂ ਆਪਣੇ ਮਨ ਨੂੰ ਉਪਦੇਸ਼ ਦੇਣਾ, ਉਹ ਉੱਤਮ ਭਗਤੇ ਗੁਰੂ ਸਾਹਿਬਾਨ। ਰੇ ਮਨ ਕੌਣ ਗਤ ਹੋਏ ਹੈ ਤੇਰੀ, ਮਨ ਤੇ ਵਿਸਰਾਮ ਹੈ ਜੀ। ਮਨ ਦੇ ਤਾਂ ਹੀ ਸਿੱਖਿਆ ਦੇਈਏ ਕਿ ਰੇ ਹੇ ਮਨਾ, ਤੇਰੀ ਕੌਣ ਕਿਹੋ ਜਿਹੀ ਗਤ ਹਾਲਤ ਹੋਏ ਹੋ ਰਹੀ ਹੈ, ਤੇਰੀ ਕਿਹੋ ਜਿਹੀ ਹਾਲਤ ਹੋਏ ਹੈ ਹੋਵੇਗੀ, ਕੀ ਬਣੇਗਾ ਤੇਰਾ ਸਰੀਰ ਤਿਆਗਣ ਤੋਂ ਬਾਅਦ, ਤੈਨੂੰ ਜਾਣਾ ਹੋਏਗਾ। ਆ ਸਰੀਰ ਦੁਆਰਾ ਰਸ ਲੈ ਰਿਹਾ ਹੈ, ਸਰੀਰ ਰਸ ਲੈ, ਇੰਦਰੀ ਰਸ ਲੈਂਦੇ ਨੇ, ਤੂੰ ਹੀ ਖੁਸ਼ ਹੋਈਆਂ ਨੇ ਅੰਦਰ ਬੈਠਾ, ਅੱਖਾਂ ਦੇਖਣ ਦਾ ਰਸ ਲੈਂਦੀਆਂ, ਤੂੰ ਅੰਦਰ ਖੁਸ਼ ਹੋਈਆਂ ਨੇ ਵੀ ਮੈਨੂੰ ਦੇਖ ਰਿਹਾ, ਫਸੇਗਾ ਤੂੰ, ਸਜ਼ਾ ਤੈਨੂੰ ਮਿਲਣੀ ਹੈ, ਕਿਉਂਕਿ ਤੂੰ ਨਾਲ ਸਹਿਮਤ ਹੋ ਕੇ ਅੱਖਾਂ ਤੋਂ ਤੇ ਕੰਨਾਂ ਤੋਂ ਜੀਭ ਤੋਂ ਚਮੜੀ ਤੋਂ ਆਦਿ ਇਹ ਦੋਸ਼ ਪ੍ਰਾਪਤ ਕਰਦੇ, ਇਸ ਕਰਕੇ ਹੁਕਮ ਤੂੰ ਹੀ ਦੇ ਰਿਹਾ, ਇਹ ਤਾਂ ਨੌਕਰ ਨੂੰ ਤੇਰੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਤੇਰੀ ਹਾਲਤ ਕੀ ਹੋਵੇਗੀ।
ਇਹ ਜਗ ਮੈਂ ਰਾਮ ਨਾਮ,
ਇਸ ਸੰਸਾਰ ਦੇ ਵਿੱਚ ਰਾਮ ਦਾ ਨਾਮ ਜਿਹੜਾ ਪਰਮਾਤਮਾ ਰਮੇ ਹੋਏ ਦਾ ਜੋ ਨਾਮ ਹੈ,
ਸੋ ਤਾਂ ਨਹੀਂ ਸੁਣਿਓ ਕਾਨ,
ਉਹ ਤਾਂ ਤੂੰ ਕਦੇ ਕੰਨਾਂ ਨਾਲ ਸੁਣਦਾ ਹੀ ਨਹੀਂ। ਕਹਿੰਦਾ ਇਹ ਤਾਂ ਵਾਧੂ ਲੋਕਾਂ ਦਾ ਕੰਮ ਹੈ। ਕਈ ਲੋਕ ਐਸੇ ਵੀ ਅਗਿਆਨ ਦੇ ਬਸ ਹੋ ਕੇ ਕਹਿੰਦੇ ਸੁਣਦੇ, ਕਹਿੰਦੇ ਵੀ ਆ ਗੁਰਦੁਆਰੇ ਭਾਈ ਜੀ ਨੇ ਕੰਨ ਖਾ ਲਏ, ਕਹਿੰਦੇ ਪਤਾ ਨੀ ਰੱਬ ਅਖੇ ਕਿਤੇ ਬੋਲਾ ਜਿਹੜਾ ਤੜਕੇ ਉੱਠ ਕੇ ਲੱਗ ਜਾਂਦੇ, ਕੋਈ ਆਸਾ ਦੀ ਵਾਰ ਪੜ੍ਹੀ ਜਾਂਦਾ, ਕੋਈ ਸੁਖਣੀ ਦਾ ਹੀ ਪਾਠ ਕਰਦਾ, ਕੋਈ ਨਾਮ ਸੁਣਤ ਜਨ ਬਿੱਛੂ ਡਸਾਨਾ, ਜਿਹਾ ਜਾ ਬਿੱਛੂ ਲੜ ਗਿਆ, ਜਿਹਾ ਜਾ ਕੰਨਾਂ ਚ ਨਾਮ ਪੈ ਗਿਆ, ਕਹਿੰਦੇ ਨੀਂਦ ਖਰਾਬ ਕਰਤੀ ਅਖੇ ਮੇਰੀ, ਰਾਤ ਪਰ ਸੌ ਕੇ ਨਹੀਂ ਰੱਜਿਆ। ਤੇ ਇਉਂ ਸਾਧ ਸਿੰਘ ਜੀ ਐਸਾ ਜਿਹੜਾ ਮਨ ਦਾ ਇਹ ਸੁਭਾਅ ਬਣਿਆ ਹੋਇਆ ਹੈ ਤਾਂ ਹੀ ਫਿਰ ਇਹ ਹਾਲਤ ਹੋਗੀ ਨਾ। ਬੋਲੇ ਦੁਬਾਰੇ,
ਸੋ ਤਾਂ ਨਹੀਂ ਸੁਣਿਓ ਕਾਨ,
ਤੂੰ ਉਹ ਕੰਨਾਂ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਕਦੇ ਸੁਣਿਆ ਹੀ ਨਹੀਂ ਉਸ ਰਾਮ ਦੇ ਨਾਮ ਨੂੰ।
ਵਿਖਿਆ ਨ ਸਿਓ ਅਤ ਲੁਭਾਨ,
ਵਿਖਿਆ ਨ ਵਿਸ਼ਿਆਂ ਦੇ ਸਿਓ ਨਾਲ, ਅਤ ਅਤਿਅੰਤ ਲੁਭਾਨ ਲੁਭਾਏ ਮਨ ਹੋ ਰਿਹਾ ਹੈ।
ਮਤ ਨਾਹਿਨ ਫੇਰੀ,
ਤੇ ਇਹਨਾਂ ਵੱਲੋਂ ਆਪਣੀ ਮਤ ਬੁੱਧ ਕਦੇ ਫੇਰੀ ਮੋੜਨਾ, ਨਾਹਿਨ ਪਾਠ ਇਕੱਠਾ ਰੱਖਣਾ ਜੀ, ਨਾਹਿਨ ਨਹੀਂ ਕੀਤੀ ਹੈ, ਨਾਹੇ ਨਾ ਫੇਰੀ ਨੰਨਾ ਅਲੱਗ ਨਹੀਂ ਕਰਨਾ, ਨਾਹਿਨ ਨਹੀਂ ਫੇਰਨਾ ਕੀਤੀ ਹੈ।
ਰਹਾਉ
ਅਸਾਈ ਦੇਖ ਕੇ ਫਰਮਾਉਂਦੇ ਜੀ,
ਮਾਨਸ ਕੋ ਜਨਮ ਲੀਨ,
ਹੇ ਭਾਈ ਤੂੰ ਮਾਨਸ ਮਨੁੱਖ ਦਾ ਜਿਹੜਾ ਜਨਮ ਹੈ ਇਹ ਤੈਂ ਲੈਣ ਕੀਤਾ, ਤੈਨੂੰ ਮਨੁੱਖ ਸਰੀਰ ਦਿੱਤਾ ਰੱਬ ਨੇ, ਪਰ ਇਹ ਕੀ ਕਰ ਰਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ ਜਾਤੀ ਹੋ ਰਹੇਗੀ। ਤੋ ਇਸ ਕਰਕੇ ਨਾ ਮਾਨਸ ਕੋ ਜਨਮ ਲੀਨ, ਤੂੰ ਆਪਣੇ ਜਨਮ ਦੀ ਔਲਾਦ ਰੱਖ ਲੈ, ਮਨੁੱਖਾ ਸਰੀਰ ਮਿਲਿਆ ਇਹ ਕਿਤੇ ਹਾਕਮ ਕਰਨ ਵਾਸਤੇ ਮਿਲਿਆ, ਵਿਸ਼ੇ ਤਾਂ ਸਾਰੀਆਂ ਜੂਨਾਂ ਦੇ ਵਿੱਚ ਕੀ ਪਸ਼ੂ ਨੇ ਵਿਸ਼ੇ ਭੋਗਦੇ, ਕੀ ਪਸ਼ੂ ਨਹੀਂ ਖਾਂਦੇ, ਕੀ ਪਸ਼ੂ ਨਹੀਂ ਸੌਂਦੇ, ਪੇਟ ਉਹ ਵੀ ਭਰਦੇ। ਇਸ ਕਰਕੇ ਧਰਮ ਸ਼ਾਸਤਰਾਂ ਵਿੱਚ ਕਿਹਾ ਹੈ ਕਿ ਇਹ ਸਾਰੇ ਕਰਤਵ ਸਾਰੇ ਪਸ਼ੂ ਵੀ ਕਰਦੇ ਮਨੁੱਖ ਵੀ ਕਰਦੇ ਹੈ। ਵਾਧਾ ਕਿਸ ਗੱਲ ਦਾ? ਗਿਆਨ ਦਾ। ਨਿੰਦਰਾ ਭੋਜਨ ਭੋਗ ਪਹਿ, ਨੀਂਦ ਆਉਣੀ ਪੇਟ ਭਰਨਾ, ਨਿੰਦਰਾ ਭੋਜਨ ਭੋਗ, ਸਪਰਸ਼ਤਾ ਦਾ ਆਨੰਦ, ਚਮੜੀ ਦਾ ਆਨੰਦ, ਭੋਗਾ ਆਨੰਦ, ਸ਼ਬਦ ਸਪਰਸ਼ ਰੂਪ ਰਸ ਉਹਨਾਂ ਦੇ ਵਿੱਚ ਆਉਂਦਾ ਹੈ। ਨਿੰਦਰਾ ਭੋਜਨ ਭੋਗ ਭੈ, ਭੈ ਨਾਮ ਡਰਦਾ, ਜਾਨਵਰ ਇੱਕ ਦੂਜੇ ਤੋਂ ਡਰਦੇ ਹੈ, ਤੇ ਸਾਰਿਆਂ ਦੇ ਵਿੱਚ ਭੈ ਵੀ ਹੈ ਤੇ ਮਨੁੱਖ ਦੇ ਵਿੱਚ ਵੀ ਇਹੀ ਗੱਲਾਂ ਨੇ। ਨਿੰਦਰਾ ਭੋਜਨ ਭੋਗ ਪੈ, ਇਹ ਪਸ ਪੁਰਖ ਸਮਾਨ, ਇਹ ਪਸ਼ੂਆਂ ਤੇ ਮਨੁੱਖਾਂ ਚ ਬਰਾਬਰਤਾ ਹੈ। ਇਹਨਾਂ ਗੱਲਾਂ ਕਰਕੇ ਫਿਰ ਵਾਧਾ ਕੀ ਹੈ ਮਨੁੱਖ ਜਨਮ ਦਾ? ਨਰਨ ਗਿਆਨ ਨਿਜ ਅਧਕਤਾ, ਇਹ ਹੈ ਅਧਕਤਾ ਵੀ ਗਿਆਨ, ਬ੍ਰਹਮ ਗਿਆਨ ਪ੍ਰਾਪਤ ਹੋ ਜਾਵੇ। ਗਿਆਨ ਬਿਨਾ ਪਸ ਜਾਨ, ਗਿਆਨ ਤੋਂ ਬਿਨਾਂ ਪਸ਼ੂ ਹੈ ਫਿਰ, ਉਹ ਕਿਤਾਬੀ ਗਿਆਨ ਨਹੀਂ, ਆਤਮ ਗਿਆਨ, ਆਪਣੇ ਆਪੇ ਦਾ ਗਿਆਨ। ਮਾਨਸ ਕੋ ਜਨਮ ਲੀਨ, ਮਨੁੱਖਾ ਜਨਮ ਲੈ ਤੇ ਇਹਦੀ ਔਲਾਦ ਰੱਖ ਲੈ।
ਸਿਮਰਨ ਨਹਿ ਨਿਮਖ ਕੀਨ,
ਅੱਖ ਦੇ ਝਮਕਣ ਜਿੰਨੇ ਸਮੇਂ ਦੇ ਵਿੱਚ ਕਦੇ ਭਜਨ ਨਹੀਂ ਕਰਦਾ, ਸਿਮਰਨ ਨਹੀਂ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਰਮਾਉਂਦੇ ਹੈ,
ਦਾਰਾ ਸੁਖ ਭਇਓ ਦੀਨ,
ਦਾਰਾ ਇਸਤਰੀ ਆਦਿਕ ਵਿਸ਼ੇ ਸੁਖ ਵਿੱਚ ਦੀਨ ਅਧੀਨ ਕੰਗਾਲ ਭਇਓ ਹੋਇਆ ਫਿਰਦਾ, ਜਿਸ ਕਾਰਨ ਤੇਰੇ ਫਿਰ
ਪਗਹ ਪਰੀ ਬੇਰੀ,
ਪਗਹ ਪੈਰਾਂ ਵਿੱਚ, ਇਹਨੂੰ ਪੱਗਹੋ ਨਹੀਂ ਕਰਨਾ, ਪੱਗੋ ਤਾਂ ਪੱਗ ਦਾ ਵਾਚਕ ਹੁੰਦਾ, ਪੱਗਹੋ ਪੈਰਾਂ ਦੇ ਵਿੱਚ ਤੇਰੇ ਬੇੜੀ ਪੈ ਜਾਣੀ ਹੈ, ਜਾਂ ਪੱਗਹੋ ਪੈਰਾਂ ਵਿੱਚ ਇਸਤਰੀ ਆਦਿ ਦੇ ਮੋਹ, ਬੱਚਿਆਂ ਦੇ ਮੋਹ ਰੂਪੀ ਬੇੜੀ ਪਈ ਹੋਈ ਹੈ ਤੇਰੇ, ਇਹ ਨਹੀਂ ਤੈਨੂੰ ਬੇੜੀ ਤੁਰਨ ਦਿੰਦੀ। ਤੇਰੇ ਮਨ ਤੇ ਬੁੱਧ ਰੂਪੀ ਪੈਰਾਂ ਵਿੱਚ ਹੰਗਤਾ ਮਮਤਾ ਰੂਪੀ ਬੇੜੀ ਪਈ ਹੋਈ ਹੈ।
ਨਾਨਕ ਜਨ ਕਹਿ ਪੁਕਾਰ,
ਸਤਿਗੁਰੂ ਜੀ ਕਥਨ ਕਰਦੇ ਸੀ ਪੁਕਾਰ ਉੱਚੀ ਕੂਕ ਬੁਲੰਦ ਆਵਾਜ਼ ਵਿੱਚ, ਇਹ ਗੱਲ ਮਹਾਰਾਜ ਦਾਸਾ ਭਾਵ ਧਾਰਨ ਕਰਕੇ ਕਹਿੰਦੇ ਹਨ, ਕਹਿ ਰਹੇ ਹਾਂ।
ਸੁਪਨ ਜੋ ਜਗ ਪਸਾਰ,
ਸੰਸਾਰ ਪਾਏ ਇਹਦਾ ਫਲਾ ਜਿਹੜਾ ਨਾ ਇਹ ਪਸਾਰਾ ਸੁਪਨੇ ਦੇ ਵਿੱਚ ਹੈ, ਜਿਉ ਸੁਪਨਾ ਜਿਹਨੇ ਝੂਠਾ ਇਹ ਵੀ ਝੂਠਾ ਹੈ।
ਸਿਮਰਤ ਨਹਿ ਕਿਉ ਮੁਰਾਰ,
ਫਿਰ ਭਾਈ ਤੂੰ ਮੁਰਦੈਤ ਨੂੰ ਮਾਰਨ ਵਾਲਾ, ਸਰਗੁਣ ਸਰੂਪ ਧਾਰਨ ਕਰਨ ਵਾਲਾ, ਉਹ ਮੁਰਾਰੀ ਪਰਮੇਸ਼ਰ ਜਿਹੜਾ ਅਗਿਆਨ ਰੂਪੀ ਮੁਰਦੈਤ ਨੂੰ ਮਾਰਨ ਵਾਲਾ, ਉਹਦਾ ਸਿਮਰਨ ਕਿਉਂ ਨਹੀਂ ਕਰਦਾ ਹੈ, ਚੇਤੇ ਕਿਉਂ ਨਹੀਂ ਕਰਦਾ?
ਮਾਇਆ ਜਾ ਕੀ ਚੇਰੀ,
ਜਿਸ ਪਰਮਾਤਮਾ ਦੀ ਮਾਇਆ ਜਿਹੜੀ ਹੈ ਨਾ ਉਹ ਚੇਰੀ ਹੈ, ਦਾਸੀ ਹੈ। ਤੋ ਇਸ ਕਰਕੇ ਐਸਾ ਕਥਨ ਕੀਤਾ ਹੈ ਕਿ ਠਾਕਰ ਛੋੜ ਦਾਸੀ ਕੋ ਸਿਮਰੈ ਮਨਮੁਖ ਅੰਧ ਅਗਿਆਨਾ, ਇਹ ਦਾਸੀ ਹੈ ਪਰਮਾਤਮਾ ਦੀ। ਤੇ ਇਸ ਪ੍ਰਕਾਰ ਕਿਹਾ ਹੈ, ਚੇਰੀ ਕੀ ਸੇਵਾ ਕਰੇ ਠਾਕਰ ਨਹੀਂ ਦਿਸੈ, ਤੂੰ ਰੱਬ ਦੀ ਦਾਸੀ ਦੀ ਤਾਂ ਸੇਵਾ ਬੜੀ ਕਰਦਾ, ਮਾਇਆ ਮਿਲ ਜਾਵੇ ਮਾਇਆ ਮਿਲ ਜਾਵੇ, ਤੇ ਉਹਦੀ ਸੇਵਾ ਕਰ ਜਿਹਦੀ ਚੇਰੀ ਦਾਸੀ ਮਾਇਆ ਹੈ। ਮਾਇਆ ਜਾ ਕੀ ਚੇਰੀ, ਜਿਹਦੀ ਮਾਇਆ ਚੇਰੀ ਦਾਸੀ ਹੈ।
ਜੈ ਜਵੰਤੀ ਮਹੱਲਾ ਨਾਵਾ।
ਤੇ ਹੁਣ ਮਹਾਰਾਜ ਸਾਹਿਬ ਜੀ ਚੌ ਸ਼ਬਦਾਂ ਦੇ ਵਿੱਚੋਂ ਹੁਣ ਚੌਥਾ ਸ਼ਬਦ ਉਚਾਰਨ ਕਰਦੇ ਆ। ਤਿੰਨ ਹੋ ਗਏ ਪਿੱਛੇ, ਪਤਾ ਨਹੀਂ ਕਿਹੋ ਜਿਹਾ ਰਸ ਬਣਿਆ ਹੋਏਗਾ ਉਸ ਵੇਲੇ, ਤਾਂ ਗੁਰੂ ਸਾਹਿਬ ਜਾਣਨ, ਉਹ ਆਤਮਾ ਜਾਣਨ ਜਿਹੜੀਆਂ ਉੱਥੇ ਬੈਠੀਆਂ ਸੀ, ਪਰ ਲੱਗਦਾ ਵੀ ਬਹੁਤ ਟਕਾ ਦੇ ਵਿੱਚ ਕਿਤੇ ਬੈਠੇ ਸੀ ਜਿਹੜੇ ਮਹਾਰਾਜ ਸਾਹਿਬ ਜੀ ਦੇ ਕੋਲੋਂ, ਤੇ ਇੱਕੋ ਲੜੀ ਦੇ ਸ਼ਬਦ ਇੱਕੋ ਥਾਂ ਤੇ ਦੀਵਾਨ ਵਿੱਚ ਸੁਣ ਰਹੇ ਨੇ। ਨਹੀਂ ਤਾਂ ਸ਼ਬਦ ਵੱਖਰੇ ਵੱਖਰੇ, ਕੋਈ ਸ਼ਬਦ ਕਿਤੇ ਉਚਾਰਨ ਕੀਤਾ ਹੁੰਦਾ ਕੋਈ ਕਿਤੇ, ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤੀ ਬਾਣੀ ਜਿੱਥੇ ਉਚਾਰਨ ਕਰਦੇ ਉੱਥੇ ਹੀ ਉਚਾਰਨ ਕਰਦੇ। ਅੱਗੇ ਮਹਾਰਾਜ ਸਾਹਿਬ ਨੌਵੇਂ ਪਾਤਸ਼ਾਹ ਜੈ ਜਵੰਤੀ ਰਾਗ ਦੇ ਅੰਦਰ ਹੀ ਫਰਮਾਨ ਕਰਦੇ ਹਨ,
ਬੀਤ ਜੈ ਹੈ ਬੀਤ ਜੈ ਹੈ।
ਦੁਬਾਰੀ ਬੋਲੋ ਸਾਰੀ।
ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ।
ਰੇ ਹੇ ਭਾਈ, ਤੇਰਾ ਅਮੋਲਕ ਮਨੁੱਖਾ ਜਨਮ ਅਕਾਜ ਬੇਅਰਥ ਹੀ ਬੀਤ ਗੁਜ਼ਰਦਾ ਜੈ ਹੈ ਜਾ ਰਿਹਾ, ਬੇਅਰਥ ਹੀ ਬੀਤ ਗੁਜ਼ਰਦਾ ਜੈ ਹੈ ਜਾ ਰਿਹਾ। ਤੇ ਜਿਵੇਂ ਕਿਸੇ ਨੂੰ ਕਹਿੰਦੇ ਵੀ ਹਟ ਜਾ ਹਟ ਜਾ, ਤੇ ਰਹਿਣ ਦੇ ਰਹਿਣ ਦੇ, ਦੂਰੀ ਬੋਲੀ ਹੈ, ਇਸ ਤਰ੍ਹਾਂ ਮਹਾਰਾਜ ਕਹਿੰਦੇ ਜਾ ਰਿਹਾ ਜਾ ਰਿਹਾ। ਤੇ ਤੂੰ ਭਾਈ ਮਨ ਦੁਆਰਾ ਸਮਝ ਲੈ, ਬੁੱਧ ਦੁਆਰਾ ਨਿਸ਼ਚੇ ਕਰ ਲੈ ਇਸ ਨੂੰ, ਤਾਂ ਕਹਿ ਦੋ ਵਾਰ।
ਨਿਸ ਦਿਨ ਸੁਣ ਕੇ ਪੁਰਾਣ,
ਇਹ ਵੀ ਇਕੱਠੀ ਬੋਲੋ।
ਨਿਸ ਦਿਨ ਸੁਣ ਕੇ ਪੁਰਾਣ ਸਮਝਤ ਨਹਿ ਰੇ ਅਜਾਨ।
ਰੇ ਹੇ ਅਜਾਨ ਬੇਸਮਝ ਮਨੁੱਖ, ਤੂੰ ਨਿਸ ਦਿਨ ਰਾਤ ਦਿਨ ਪੁਰਾਣਾ ਆਦਿਕ ਧਾਰਮਿਕ ਗ੍ਰੰਥਾਂ ਨੂੰ ਵੀ ਸੁਣ ਸਰਵਣ ਕਰਦੈ, ਅਰ ਸਰਵਣ ਕਹਿ ਕਰਕੇ ਆਪਣੇ ਆਪ ਨੂੰ ਸਮਝਦਾ ਹੀ ਨਹੀਂ ਹੈ ਤੂੰ। ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰ ਸਪਾਰਾ। ਤੇ ਕਿਵੇਂ ਤੇਰਾ ਪਾਰ ਉਤਾਰਾ ਕਿਵੇਂ ਹੋਏਗਾ ਤੇਰਾ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ ਅੱਗੇ,
ਕਾਲ ਤੋ ਪਹੁੰਚਿਓ ਆਨ।
ਤੇ ਤੇਰਾ ਕਾਲ ਅੰਤ ਦਾ ਸਮਾਂ ਜਿਹੜਾ ਹੈ ਤੇਰੇ ਪਾਸ ਆਨ ਆ ਕਰਕੇ ਪਹੁੰਚਿਓ ਪਹੁੰਚ ਰਿਹਾ ਹੈ, ਕਾਲ ਤਾਂ ਤੇਰੇ ਨੇੜੇ ਆ ਪਹੁੰਚਿਆ। ਇਸ ਕਰਕੇ
ਕਹਾ ਜੈ ਹੈ ਭਾਜ ਰੇ,
ਤੂੰ ਹੁਣ ਇਹ ਦੱਸ ਵੀ ਭੱਜ ਕੇ ਜਾਏਗਾ ਕਿੱਥੇ ਕਾਲ ਤੋਂ, ਕਾਲ ਤੋਂ ਭੱਜ ਕੇ ਕਿੱਥੇ ਜਾ ਸਕਦਾ ਤੂੰ। ਮਾਨਸ ਬਪਰਾ ਮੂਸਾ ਕੀਨੋ ਮੀਚ ਬਿਲਈਆ ਖਈਆ ਹੈ ਰੇ, ਇਹ ਤਾਂ ਮੌਤ ਤਾਂ ਬਿੱਲੀ ਦੀ ਨਹੀਂ ਆਈ ਹੈ, ਤੇਰਾ ਜੀਵਨ ਚੂਹੇ ਦੀ ਨਹੀਂ ਆਈ ਹੈ। ਕਹਾਂ ਜੈ ਹੈ ਭਾਜ ਰੇ, ਐ ਜੀ ਭੱਜ ਕੇ ਜਾਏਗਾ ਕਿੱਥੇ, ਕਿਤੇ ਵੀ ਨਹੀਂ ਭੱਜਿਆ ਜਾਣਾ। ਜਮਾਂ ਜਮਦੂਤ ਆਵੇ, ਜਿਵੇਂ ਪੁਲਿਸ ਵਾਲੇ ਕਹਿੰਦੇ ਭੱਜ ਲੈ, ਹੁਣ ਕਿੱਥੇ ਭੱਜੇਗਾ ਆ ਗਏ ਅਸੀਂ, ਜਦੋਂ ਜਮਦੂਤ ਆ ਗਏ ਕਿੱਥੇ ਭੱਜੂਗਾ, ਉਹ ਦੇਹ ਵਿੱਚੋਂ ਨਿਕਲ ਕੇ ਭੱਜਣ ਨੂੰ ਥਾਂ ਕਿੱਥੇ ਆ ਵੀ ਜਿੱਥੇ ਭਾਜੂਗਾ। ਉਹਨੇ ਤਕੜੇ ਪਾਏ ਹਾਥ, ਰਤੀ ਬਿਲਵਣਾ ਦੇਵ ਵੀ ਬਣ ਜਾ ਰਿਹਾ ਮਿੱਤਰਾ, ਇੱਕ ਰੱਤੀ ਜਿੰਨਾ ਵੀ ਦੇਰ ਨੀ ਲਾਉਣੀ ਹੈ, ਪਕੜ ਲੈਣਾ ਉਹਨਾਂ ਨੇ, ਕਿੱਥੇ ਭੱਜ ਕੇ ਜਾਏਗਾ।
ਕਹਾ ਜੈ ਹੈ ਭਾਜ ਰੇ,
ਰੇ ਹੇ ਭਾਈ ਤੂੰ ਕਹਾਂ ਕਿੱਥੇ ਭੱਜ ਕੇ ਜਾਣਾ ਕਰੇਗਾ, ਭਾਵ ਕਿਤੇ ਵੀ ਭੱਜ ਕੇ ਨਹੀਂ ਜਾ ਸਕੇਗਾ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਆ ਜੀ,
ਅਸਥਿਰ ਜੋ ਮਾਨਿਓ ਦੇਹ,
ਜੋ ਤੈਂ ਆਪਣੀ ਦੇਹ ਨੂੰ ਅਸਥਿਰ ਸਦਾ ਰਹਿਣ ਵਾਲੀ ਮੰਨਿਆ ਹੋਇਆ ਹੈ ਵੀ ਮੈਂ ਸਦਾ, ਅਸੀਂ ਐ ਜੀ ਰਹੇ ਹਾਂ ਵੀ ਜਿਵੇਂ ਕਦੇ ਵੀ ਨਹੀਂ ਜਾਣਾ। ਇੱਕ ਥਾਂ ਤੇ ਕਿਸੇ ਵਿਦਵਾਨ ਦੀ ਮੈਂ ਗੱਲ ਪੜ੍ਹੀ ਸੀ, ਬਹੁਤ ਬਰੇ ਪਹਿਲਾਂ ਦੀ ਗੱਲ ਹੈ, ਕਹਿੰਦੇ ਜਦੋਂ ਕੁੱਤਾ ਮਰਦਾ ਹੈ ਦੂਸਰੇ ਕੁੱਤੇ ਆਕੜ ਕੇ ਤੁਰਨ ਲੱਗ ਜਾਂਦੇ ਨੇ ਵੀ ਚੰਗਾ ਹੋਇਆ ਮਰ ਗਿਆ, ਇਹਦੀ ਬੁਰਕੀ ਸਾਨੂੰ ਮਿਲ ਜੂਗੀ, ਉਹਨਾਂ ਚ ਆਕੜ ਆ ਜਾਂਦੀ ਹੈ, ਚਾਹੇ ਕਲਪਨਾ ਹੀ ਕੀਤੀ ਹੋਵੇ ਚਾਹੇ ਬਲ ਸੱਚ ਹੋਵੇ, ਪਰ ਉਹ ਪੜ੍ਹੀ ਹੈ ਮੈਂ। ਕਹਿੰਦੇ ਇਸੇ ਤਰ੍ਹਾਂ ਮਨੁੱਖ ਦੀ ਆਦਤ ਹੈ, ਜਦੋਂ ਕੋਈ ਮਰਦਾ ਕਹਿੰਦਾ ਇਹਦੇ ਵਾਲਾ ਪਦਾਰਥ ਮੈਨੂੰ ਮਿਲ ਜਾਵੇ, ਕੁੱਤੇ ਨਾਲੋਂ ਕੀ ਫਰਕ ਹੈ ਭਾਈ, ਆਕੜੇ ਵਧੀ ਫਿਰ ਲਾਲਚ ਵਧਿਆ, ਆਪਣੀ ਮੌਤ ਦੇਖ ਉਸ ਮੌਤ ਦੇ ਵਿੱਚ ਜਿਹੜਾ ਅਰਥੀ ਤੇ ਜਾ ਰਿਹਾ। ਇੱਕ ਸਤਪੁਰਸ਼ ਪੁੰਨ ਆਤਮਾ ਇਸਤਰੀ ਜਾਮਾ ਬੀਬੀ ਜਸਵੰਤ ਕੌਰ ਸਤਿਕਾਰਯੋਗ ਸੰਤ ਬਾਬਾ ਬਰਿਆਮ ਸਿੰਘ ਦੀ ਸਕੀ ਭੈਣ ਸੀ, ਅਵਸਥਾ ਚ ਬਹੁਤ ਅੱਗੇ ਸੀ ਬੀਬੀ, ਇਹ ਬੜਿਆਂ ਦਾ ਭਲਾ ਕੀਤਾ, ਬੜਾ ਸਤਿਕਾਰ ਸੀ, ਅਰ ਪੂਰੇ ਗੁਰਮਤ ਦੇ ਧਾਰਨੀ ਬੀਬਾ ਜੀ। ਉਹ ਇੱਕ ਦਿਨ ਕਹਿੰਦੀ ਬੇਟਾ ਕਿੱਥੇ ਗਿਆ ਸੀ, ਕਿਸੇ ਨੂੰ ਉਹਨੂੰ ਪੁੱਛਦੀ ਆ, ਕਹਿੰਦੇ ਜੀ ਮੈਂ ਬਰਾਤ ਗਿਆ ਸੀ। ਕਹਿੰਦੀ ਭਾਈ ਬਰਾਤ ਜਾ ਕੇ ਜਿੰਨਾ ਮਨ ਮੈਲਾ ਹੋ ਜਾਂਦਾ ਹੈ, ਸੌ ਅਰਥੀਆਂ ਦੇ ਨਾਲ ਜਾ ਕੇ ਤਾਂ ਕਿਤੇ ਉਹ मन तो मैल लेंदी है। हुण 100 अर्थियां दे नाल जाएगा तो एक ब्याह च इहा जा गया जाया इन्नी मैल लैके आउंदा ब्याहां दे विच जाके 100 अर्थियां दे नाल। इह प्रमाण दित्ता सी सत्कारयोग बीबी दी होरां ने। ते अस्तर जो मान्यांदे, मेरा मतलब यह नहीं है भी तुसी ब्याहां च जाणते हट जाओ, पर जिहड़ा विरागवान है जिन्हें ब्रह्म ज्ञान तक पहुंचना उहदे मार्ग दे विच वधदा है। ये संसारी संसारियां दे जाण। दुबारे बोल दो जी एक बार।
अस्थिर जो मान्यो देह,
जेड़ी देह नू तू स्थिर मन्या उसके सदा मैं रहूंगा संसार विच, ए हमेशा रहेगी।
सो तो तेरो होए है खेह,
ओ ता भई तेरी खेह नाम स्वाद है, स्वा रूप हो जानी है। तू किसे दी अर्थी दे नाल गया होएगा, किसे दा शरीर लकड़ां च दत्ता देखिया होएगा, किसे दे शरीर दी किते स्वाह नहीं तंगते देखी। जे किसे दे शरीर दी स्वाह होगी तो एक दिन तेरे शरीर दी स्वाह अवश्य होएगी। फरीदा किथे तेंडे मापिया, जिन्नी तू जनिया होए तैं पासो ये लद गए, तू अजे ना पतीनी, अजे भी तेनू भरोसा नहीं, फिर तू मूर्ख है। जे किसे दी मौत तो अपनी अपनी मरण की सिख्या नहीं ली, किसे दी मौत तो वो तो मौत का दर्पण है, तू अपनी शकल देखनी उहदे विच। इस करके फिर तो भाई मूर्खपणे दे करके है, नहीं तो स्वाह ए खे बननी बननी है, माटी माटी हुई एक।
क्यों ना हर को नाम लेह,
ते क्यों नहीं परमेश्वर वाहिगुरु का नाम क्यों नहीं लेंदा है। भाई देखो थोड़े पोथियां चाहे नू सियारी तो बिना है किसी को पोथी हैगी है? हां फिर ए शुद्ध है, ए पाठ पुराणियां सारियां पोथियां दे विच सरूपां च वेख्या गया है। क्यों ना हर को नाम लेह, हे मूर्ख, तो पूरा पढ़ दो जी सारी पंक्ति।
मूर्ख निलाज रे,
रे हे मूर्ख बेसमझ, निलाज बेशर्म नू कहंदे नी, तेनू शर्म नहीं आखे, बेशर्म है तू। कहंदे हे निलाज निर्लज, सत शास्त्रां दी ग्या तो हीण मूर्ख, लोक बजुर्गां दी शर्म करन तो हीणे पुरखा, तू हर परमात्मा दा नाम क्यों नहीं लैंदा, भाव जपदा क्यों नहीं है।
राम भगत ही आन,
हे भाई राम परमात्मा जो रमिया होया उहदी भगती नूं अपने ही हिरदे दे विच आन लियाउणा कर, राम नाम उरमै गयो। ते इस प्रकार फिर इहनूं ही हिरदे दे विच लियाउणा कर।
छाड़ दे तै मन को मान,
तू अपने मन दा मान हंकार इनू छड़ त्याग देना कर।
नानक जान एह बखान,
ते हुण सतगुरु जी समाप्ति कर देन त्रिवेणी दे अंदर ब्रह्म ज्ञान दे के किन्या ही नाम अभ्यासियां दी जिहड़ी सुरत अटकी हुई सी जिथे जिथे विराग दे नाल मैल ला के महाराज ने उहनां नूं ब्रह्म ज्ञान बख्शिश कर दिता। बड़े बड़े संतां ऋषियां मुनियां जिहड़े महाराज दे कोल आए उस वेले, खट दर्शन जिन्ने भी आए सी सारे सी खट दर्शना दे भेखां दे आए हुए सी, बड़े बड़े माननीय पुरश सब नूं तार दिता महाराज ने। ते महाराज साहिब ने फिर इस समाप्ति दे इह शब्द दुबारे बोलो जी।
नानक जन एह बखान,
महाराज साहिब जी कहिंदे ने इह जन दास, महाराज साहिब सतगुरु जी कथन करदे आ कि असी गुरु नानक दे दासां ने इस प्रकार दा बखान कथन करके जां असी इह बख्यान करदे हां के रे। हां जी बोलो। जग मैं,
जग मैं बिराज रे,
रे हे भाई फिर तू इस संसार दे मैं विच आत्मक आनंद नूं पा के वाहिगुरु दी जोत विच लीन होके सदा लई अमर पदवी नूं पा के बिराज बिराजना कर। इह सुखां दे आसन ते बिराज, जिवें थक टुट कहिंदा वी बिराज गया फलाना, जां आपां महाराज साहिब नूं कहिंदे विराजमान, विशेष करके त्यों आत्मक आनंद दे विच विराजना करेगा, इष्टत होएगा। यह महाराज साहब जी ने यह राग जिहड़ा साध सिंह जी अजे यह जय जयवंती राग शुरू होया सी ते अजे इहदी संपूर्णता है, इत्थे समाप्ति है। अरदास दे विच भाई यह अखर कहिंदे आ रहे हैं, पिछे ध्यान नाल कहने महाराज आप जी ने कत्ती रागां दी जिहड़ी बाणी सी कत्तीवां राग अज संपूर्ण होया है। हुण सहज कीर्ति सलोक जिहड़े ने उहनां दी महाराज कृपा करके ज्ञात बख्शो, उहनां द्वारा सोझी बख्शो। सहज कीर्ति सलोकां दी विचार साध सिंह अगे आरंभ होएगी, आओ हुण इत्थे ही समाप्ति है। शुरू दे विच थोड़ा जा ਇਹ ਸੰਸਾ ਸੀ। ਥੋੜ੍ਹੀ ਜਿਹੀ ਵਿਚਾਰ ਵੀ ਹੋਏ ਸਿੰਘਾਂ ਦੇ ਨਾਲ ਕਿ ਸ਼ਬਦ ਤਾਂ ਚਾਰ ਨੇ ਵੀ ਇੱਕ ਦਿਨ ਦੇ ਵਿੱਚ ਇਹ ਅੱਜ ਹੀ ਕਰਨੇ ਨੇ ਚਾਰੇ ਤੇ ਅੱਗੇ ਕਥਾ ਇਸ ਕਰਕੇ ਨਹੀਂ ਕਰ ਸਕਦੀ ਵੀ ਰਾਗ ਤੋਂ ਬਾਅਦ ਅਰਦਾਸ ਕਰਦੇ ਹਾਂ ਵੀ ਮਹਾਰਾਜ ਰਾਗ ਸੰਪੂਰਨ ਹੋਇਆ ਵੀ ਇਹਨਾਂ ਨੂੰ ਲੱਗਣੇ ਸਾਰੇ 20-25 ਮਿੰਟ ਵੀ ਬਾਕੀ ਦਾ ਸਮਾਂ ਹੁਣ ਇਹ ਪਤਾ ਹੀ ਨਹੀਂ ਲੱਗਿਆ ਵੀ ਬਾਕੀ ਦਾ ਸਮਾਂ ਮਹਾਰਾਜ ਨੇ ਕਿਵੇਂ ਕਰਵਾ ਲਿਆ। ਐਵੇਂ ਅਗਿਆਨਤਾ ਦੇ ਵਿੱਚ ਸੰਸਾਰ ਸੀ ਇਹ ਆਪਣਾ ਸਰੀਰਾਂ ਦਾ ਬਹਾਨਾ ਹੈ ਤੇ ਸੁਣਨ ਵਾਲਿਆਂ ਨੂੰ ਵੀ ਨਹੀਂ ਹੰਕਾਰ ਚਾਹੀਦਾ ਸੁਣਾਉਣ ਵਾਲਿਆਂ ਨੂੰ ਨਹੀਂ ਚਾਹੀਦਾ। ਇਹ ਤਾਂ ਕਲਾ ਤਾਂ ਸ਼ਬਦ ਦੀ ਵਰਤ ਰਹੀ ਹੈ ਸਾਰੇ ਪਾਸੇ ਸੁਣਾਉਣ ਵਾਲਾ ਵੀ ਇੱਕ ਕਿਸਮ ਦਾ ਸਰੋਤ ਹੈ ਵਕਤ ਇਹਦਾ ਮਹਾਰਾਜ ਨੇ ਗੁਰੂ ਸਾਹਿਬ ਜੀ ਨੇ ਕਥਾ ਰੂਪ ਹੋ ਕੇ ਆਪ ਹੀ ਮਹਾਰਾਜ ਕਿਰਪਾ ਕਰ ਰਹੇ ਨੇ ਆਪਣਾ ਭਲਾ ਕਰਨਾ। ਆਓ ਹੁਣ ਇੱਥੇ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ। ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ ਸਭ ਦੀ ਦਰਗਾਹੇ ਹਾਜ਼ਰੀ ਕਬੂਲ ਕਰਨ। ਭਾਈ ਗ੍ਰੰਥੀ ਸਿੰਘ ਨੂੰ ਬੇਨਤੀ ਹੈ ਵੀ ਉਹ ਹੁਣ ਤੁਸੀਂ ਤਿਆਰੀ ਕਰਦੇ ਹੁੰਦੇ ਹੋ ਇਸ ਕਰਕੇ ਤੁਸੀਂ ਥੋੜਾ ਜਿਹਾ ਜਿਵੇਂ ਅੱਜ ਦਿੱਕਤ ਆਈ ਹੈ ਉਹਦੇ ਵਾਸਤੇ ਹੋਰ ਵੀ ਵਿਦਿਆਰਥੀ ਆ ਸਕਦੇ ਹੈ ਸੰਸਕ੍ਰਿਤੀ ਦੇ ਵਿੱਚ ਇਹ ਹੁਣ ਤੁਸੀਂ ਥੋੜਾ ਜਿਹਾ ਪੋਥੀਆਂ ਦਾ ਇੰਤਜ਼ਾਮ ਕਰ ਲੈਣਾ। ਆਓ ਹੁਣ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।
ਰਾਮ ਭਗਤ ਹੀ ਆਨ ਛਾੜ ਦੇਤਾ ਮਨ ਕੋ ਮਾਨ ਨਾਨਕ ਜਾ ਕੇ ਬਖਾਨ ਜਗ ਮੈਂ ਨਿਰਾਜ ਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦਰਦ ਨਿਵਾਰ ਸਮਰਥ ਅਗਮ ਪੂਰਨ ਮੋਹੇ ਮਾਇਆ ਤਾਰ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ
ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ।